हार्मन रेडियो ਜੀ ਜਨਾਬ ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਜੁੜੇ ਹੋਏ ਹੋ ਜੀ ਤੇ ਸੋਹਣਾ ਢੋਲ ਧਮਾਕਾ ਚੱਲ ਰਿਹਾ ਸੀ ਤੇ ਉਮੀਦ ਹੈ ਕਿ ਇਹ ਢੋਲ ਜਿਹੜਾ ਉਹ ਜੋਸ਼ੋ ਖਰੋਸ਼ ਤੁਹਾਡੇ ਵਿਚ ਭਰ ਦਿੰਦਾ ਹੋਏਗਾ ਕਿਉਂਕਿ ਸ਼ੁਰੂਆਤ ਜਿਹੜੀ ਜੋਸ਼ੋ ਖਰੋਸ਼ ਨਾਲ ਹੋਵੇ ਤੇ ਜਿਹੜਾ ਬੰਦੇ ਦੇ ਸਾਰੀ ਦਿਹਾੜੀ ਜਿਹੜੀ ਐਨਰਜੀ ਰਹਿੰਦੀ ਹੈ ਕਿਉਂਕਿ ਤੁਸੀਂ ਕੰਮਾਂ ਕਾਰਾਂ ਦੇ ਵਿਚ ਬਿਜ਼ੀ ਹੋਵੋਗੇ ਤੇ ਕਿਉਂਕਿ ਦੋ ਵੱਜ ਚੁੱਕੇ ਨੇ ਆਸਟ੍ਰੇਲੀਅਨ ਸਿਡਨੀ ਸਮੇਂ ਮੁਤਾਬਕ ਯਾਨੀ ਕਿ ਪੀਕ ਤੇ ਚੱਲ ਰਿਹਾ ਇਸ ਸਮੇਂ ਤੇ ਥੋੜਾ ਦਿਨ ਜਿਹੜਾ ਅੱਧਾ ਬੀਤ ਚੁੱਕਿਆ ਤੇ ਅੱਧਾ ਦਿਨ ਜਿਹੜਾ ਰਹਿੰਦਾ ਉਹ ਵੀ ਬੜੀ ਐਨਰਜੀ ਦੇ ਨਾਲ ਬੀਤੇ ਉਹਦੇ ਲਈ ਅਸੀਂ ਤੁਹਾਡੇ ਲਈ ਸੋਹਣੇ ਸੋਹਣੇ ਖੂਬਸੂਰਤ ਗੀਤ ਜਿਹੜੇ ਆ ਉਹ ਲੈ ਕੇ ਆਉਣੇ ਆ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਉਹ ਅਸੀਂ ਪਲੇ ਕਰਨੇ ਆ ਪ੍ਰੋਗਰਾਮ ਦੇ ਵਿਚ ਤੇ ਇਹ ਪ੍ਰੋਗਰਾਮ ਦਾ ਨਾਮ ਹੈ ਜੀ ਹਰਮਨ ਸਟੂਡੀਓ ਕਿਉਂਕਿ ਸਟੂਡੀਓ ਦੇ ਵਿਚ ਅਸੀਂ ਬੈਠੇ ਹਾਂ ਇਸ ਪਾਰ ਤੇ ਪਰਲੇ ਪਾਰ ਤੁਸੀਂ ਬੈਠੇ ਹੋ ਤੇ ਇਹ ਜਿਹੜੀਆਂ ਸਾਂਝਾਂ ਪਿਆਰ ਮੁਹੱਬਤ ਦੀਆਂ ਇਹ ਇੱਕ ਮੈਸੇਜਸ ਦੇ ਜ਼ਰੀਏ ਜਾਂ ਫਿਰ ਟੈਲੀਫੋਨ ਦੇ ਜ਼ਰੀਏ ਜਾਂ ਤੁਸੀਂ ਇਹ ਗੱਲਬਾਤ ਜਿਹੜੀ ਉਹ ਸਾਂਝੀ ਕਰਨੇ ਹੋ ਵੋਇਸ ਮੈਸੇਜ ਵੀ ਤੁਸੀਂ ਕਰ ਸਕਦੇ ਹੋ ਇਹ ਤਰੀਕੇ ਨੇ ਜਿਸ ਦੇ ਨਾਲ ਆਪਣੀਆਂ ਜਿਹੜੀਆਂ ਪਿਆਰ ਦੀਆਂ ਸਾਂਝਾਂ ਪੈਂਦੀਆਂ ਨੇ ਤੇ ਟੈਲੀਫੋਨ ਨੰਬਰ ਤੇ ਤੁਸੀਂ www.harmanradio.com ਤੇ ਜਾ ਕੇ ਦੇਖ ਸਕਦੇ ਹੋ ਜੀ ਤੇ ਜੇ ਤੁਸੀਂ ਸਾਨੂੰ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਰਿਕੁਐਸਟ @harmanradio.com ਤੇ ਕਰ ਸਕਦੇ ਹੋ ਜੀ ਪਿਆਰੇ ਦੋਸਤੋ ਤੇ ਜਾਂ ਫਿਰ ਤੁਸੀਂ ਟੈਲੀਗ੍ਰਾਮ ਤੇ ਸਰਚ ਵਿਚ ਜਾ ਕੇ ਹਰਮਨ ਰੇਡੀਓ ਬਿਨਾਂ ਕਿਸੇ ਸਪੇਸ ਤੋਂ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਭੇਜ ਸਕਦੇ ਹੋ ਲਓ ਜੀ ਇਹ ਤਰੀਕੇ ਨੇ ਜਿਸ ਦੇ ਨਾਲ ਤੁਸੀਂ ਸ਼ਾਮਿਲ ਹੋਣਾ। ਕੱਲ ਮਾਫੀ ਚਾਹਵਾਂਗੇ, ਕੱਲ ਜਿਹੜੀ ਤੁਹਾਡੇ ਸੁਨੇਹੇ ਜਿਹੜੇ ਰਹਿੰਦੇ ਸਨ ਉਹ ਆਪਾਂ ਜ਼ਰੂਰ ਪਲੇ ਕਰਾਂਗੇ ਉਹਨਾਂ ਦੇ ਗੀਤ। ਜਾਂਦੇ ਜਾਂਦੇ ਜਿਹੜੀ ਆ ਉਹ ਸਮਾਂ ਥੋੜਾ ਰਹਿ ਗਿਆ ਸੀ, ਇਸ ਕਰਕੇ ਗੀਤ ਸੰਗੀਤ ਜਿਹੜਾ ਉਹ ਤੁਹਾਨੂੰ ਨਹੀਂ ਸੁਣਾ ਪਾਏ। ਤੇ ਪਰ ਸਾਡੇ ਲਿਖਿਆ ਹੋਇਆ ਜੀ ਜਿਨ੍ਹਾਂ ਜਿਨ੍ਹਾਂ ਦੇ ਗੀਤ ਜਿਹੜੇ ਆ ਰਹਿੰਦੇ ਨੇ ਇਹ ਇਹਨਾਂ ਦੇ ਵਿੱਚੋਂ ਆਪਾਂ ਗੀਤ ਜਿਹੜੇ ਅੱਜ ਸੁਣਾਵਾਂਗੇ। ਲਾਡੀ ਬਾਜੀ ਬੈਂਸ ਸਾਹਿਬ ਇਸ ਵੇਲੇ ਸੁਣ ਰਹੇ ਹੋਣਗੇ ਕਿ ਕਿਉਂਕਿ ਉਹ ਪਹਿਲਾਂ ਪਹਿਲਾਂ ਸੁਨੇਹਾ ਭੇਜ ਦਿੰਦੇ ਹੁੰਦੇ ਨੇ। ਰਣਜੀਤ ਬਾਵਾ ਦਾ ਉਹਨਾਂ ਨੇ ਤਨਖਾਹ ਗੀਤ ਸੁਣਨਾ ਚਾਹਿਆ ਸੀ ਡਰਾਈਵਰਾਂ ਦੇ ਲਈ। ਮੈਨੂੰ ਲੱਗਦਾ ਕਿ ਉਹ ਡਰਾਈਵਰ ਗੀਤ ਉਹਨਾਂ ਨੇ ਕਿਹਾ ਸੀ ਕਿਉਂਕਿ ਇਸ ਦੇ ਵਿੱਚ ਹੀ ਕਿਹਾ ਗਿਆ ਤੇਰੀ ਵੀ ਡਰਾਈਵਰ ਆ ਕਿੱਥੇ ਜਾਂਦੀ ਤਨਖਾਹ। ਉਹਦਾ ਇੱਕ ਮੁਖੜਾ ਹੀ ਕੱਲ ਸੁਣਨ ਨੂੰ ਮਿਲਿਆ ਸੀ, ਅੱਜ ਉਹ ਪੂਰਾ ਗੀਤ ਆਪਾਂ ਤੁਹਾਨੂੰ ਸੁਣਾਵਾਂਗੇ। ਤੇ ਨਾਲ ਦੀ ਨਾਲ ਜਿਹੜਾ ਗੀਤ ਦਿਲਪ੍ਰੀਤ ਗਿੱਲ ਸਾਹਿਬ ਨੇ ਕਿਹਾ ਸੀ ਮਨਿੰਦਰ ਬੁੱਟਰ ਦਾ, ਬੇਸਿਕਲੀ ਮਨਿੰਦਰ ਬਾਠ ਦਾ ਗੀਤ ਹੈ ਮਾਂ ਦੀ ਚਿੱਠੀ, ਉਹ ਵੀ ਗੀਤ ਆਪਾਂ ਅੱਜ ਆਪਾਂ ਸੁਣਾਵਾਂਗੇ ਜੀ। ਅਗਰ ਉਹ ਸੁਣ ਰਹੇ ਹੋਣਗੇ ਤੇ ਅੱਜ ਉਹਨਾਂ ਨੂੰ ਵੀ ਇਹ ਗੀਤ ਪਸੰਦ ਆਏਗਾ। ਬੇਸਿਕਲੀ ਤਾਂ ਉਹਨਾਂ ਨੇ ਕਿਹਾ ਸੀ ਗੱਲਬਾਤ ਜਿਹੜੀ ਉਹ ਸੈਟਰਡੇ ਨੂੰ ਹੋਏਗੀ, ਪਰ ਜੇ ਸੁਣ ਰਹੇ ਹੋਣਗੇ ਤੇ ਉਸ ਗੀਤ ਦਾ ਆਨੰਦ ਮਾਣਨਗੇ, ਜੇ ਨਹੀਂ ਸੁਣ ਰਹੇ ਨੇ ਤਾਂ ਉਹ ਪੋਡਕਾਸਟ ਤੇ ਜਾ ਕੇ ਦੁਬਾਰਾ ਵੀ ਪ੍ਰੋਗਰਾਮ ਨੂੰ ਸੁਣ ਸਕਦੇ, ਜਾਂ ਫਿਰ ਅਸੀਂ ਇੰਜੋਏ ਜ਼ਰੂਰ ਕਰਾਂਗੇ ਮਨਿੰਦਰ ਬਾਠ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ। ਤੇ ਗੁਰਵਿੰਦਰ ਭਾਜੀ ਤੇ ਇਸ ਵੇਲੇ ਸੁਣ ਹੀ ਰਹੇ ਨੇ ਸਾਨੂੰ, ਯਕੀਨ ਆ ਨਿਊਜ਼ੀਲੈਂਡ ਤੋਂ, ਤੇ ਉਹਨਾਂ ਨੇ ਫਰਮਾਇਸ਼ ਕੀਤੀ ਸੀ ਬੜਾ ਪਿਆਰਾ ਗੀਤ ਆ ਆਪ ਕੀ ਨਜ਼ਰ।
ਪ੍ਰੋਫੈਸਰ ਮੋਹਨ ਸਿੰਘ ਦੀ ਇੱਕ ਬਹੁਤ ਹੀ ਖੂਬਸੂਰਤ ਰਚਨਾ ਹੈ, ਖਨ ਗਾਹੀ ਦੀਵਾ ਬਾਲ ਦੀਏ, ਕੀ ਲੋਚ ਦੀਏ ਕੀ ਪਾਲ ਦੀਏ, ਕੀ ਰੁੱਸ ਗਿਆ ਤੇਰਾ ਢੋਲ ਕੁੜੇ, ਯਾ ਸੱਖਣੀ ਤੇਰੀ ਝੋਲ ਕੁੜੇ, ਯਾ ਸਰਗੀ ਵੇਲੇ ਤੱਕਿਆ ਈ ਕੋਈ ਡਾਢਾ ਭੈੜਾ ਸੁਪਨਾ ਨੀ, जो कर दी मारो मार कुड़े, तू पहुंची विच उजाड़ कुड़े, सिर उत्ते तेरे उलर रही एक बुढ़ पुरानी बेर जही, जिस दे कंध्यां विच फस रहियां कुछ लीरां लीरो लीर जहियां, ते पैरां दे विच शांत पिया एक ढेर गीटियां पत्थरां दा, तू अचल अडोल अबोल खड़ी हिक तेरी नाल यकीन भरी, खनगा दे उत्ते आन नाल एक दीवे दे टिमकान नाल, सब संसे तेरे दूर होए हिक खुंजे नूरो नूर होए, पर पढ़ पढ़ पुस्तक ढेर कुड़े, मेरा वधदा जाए हनेर कुड़े, कुछ अजब इलम दियां जिद्दां ने मैनू मारिया क्यों की किदां ने, मैं निश्चय बाजों पटक रहा जन्नत दोजख विच लटक रहा, गल सुन जा पटके राही दी एक चिनग मैनू भी चाही दी। दोस्तो अज दा जमाना ज्ञान दे विस्फोट दा जमाना है, जिधर वेखो ज्ञान ही ज्ञान पसरिया है, रेडियो टीवी इंटरनेट विज्ञान ने गागर विच सागर वाली गल नू सच कर विखाया है, हुण तां साडियां जेबां भी ज्ञान नाल भरियां रहिंदियां हन। ज्ञान ने साडा अंधविश्वास तां दूर कीता ही है, पर ज्ञान दी इस हनेरी विच साडा विश्वास भी गुआच गया है, साडी श्रद्धा भी गुआच गई है, साडा भोलापन भी गुआच गया है। असी हर गल विच क्यों की ते किद्दां वर्गे सवालां दे जवाब लभण तुर पैंदे हां। किसे जमाने विच जिहड़ी शांति गुरुद्वारे मंदिर जां मस्जिद विच जाण नाल मिलदी सी, जिहड़ी शांति सानू एक छोटा जिहा मंत्र पढ़ के एक पाठ करके जां किसे जगह दे उत्ते एक दीवा जगा के मिल जांदी सी, उह शांति साथों कोहां दूर हो गई है। कारण विश्वास दी कमी। विश्वास दी ए कमी साडे रिश्तियां विच भी झलकण लग पई है। भेड़ चाल वांगू दूसरियां दी वेखो वेखी पाठ करने मंत्र पढ़ने जां किसे जगह ते जाके दीवे जगाउणे, ए सारा कुछ फोका अंधविश्वास है। इन्हां नाल तुहाडे जीवन विच कुछ नहीं होण वाला, पर फिर भी मन दी जिहड़ी शांति ज्ञान दे 100 ग्रंथ पढ़ के भी नहीं मिलदी, उह घर दे किसे खुंजे विच विश्वास दा एक दीवा जगाउण नाल मिल जांदी है। अपने रिश्तियां विच भी मिठास भरन लई ज्ञान दी नहीं एक चुटकी अंधविश्वास दी लोड़ है। एक ऐसा विश्वास जेड़ा अखां बंद करके एक दूसरे उत्ते कीता जा सके।
फिक्र करी ना, बाकी सब वे थे ठीक ठाक वे पुत फिक्र करी ना, बाकी सब वे थे ठीक ठाक पर तू फिक्र करी ना।
ਮੇਰਾ ਭਣੇਵਾ ਸਾਡੇ ਕੋਲ ਹੀ ਪੈਦਾ ਹੋਇਆ ਸੀ ਆਪਣੇ ਨਾਨਕੇ, ਅਤੇ ਉਸਦਾ ਬਚਪਨ ਵੀ ਸਾਡੇ ਕੋਲ ਹੀ ਬੀਤਿਆ। ਜਦੋਂ ਉਹ ਛੋਟਾ ਸੀ ਤਾਂ ਬਿਲਕੁਲ ਨਹੀਂ ਸੀ ਬੋਲਦਾ, ਡਾਕਟਰਾਂ ਨੂੰ ਵੀ ਵਿਖਾਇਆ, ਉਹਨਾਂ ਉਸਦੀ ਜ਼ੁਬਾਨ ਚੈੱਕ ਕੀਤੀ, ਉਸਦਾ ਗਲਾ ਚੈੱਕ ਕੀਤਾ, ਸਭ ਕੁਝ ਸਹੀ ਸੀ ਪਰ ਬਸ ਬੋਲਦਾ ਨਹੀਂ ਸੀ। ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਇਸ ਨੂੰ ਬਦਾਮ ਰੋਗਨ ਖਵਾਇਆ ਕਰੋ। ਬੜਾ ਚਿਰ ਉਸਨੂੰ ਬਦਾਮ ਰੋਗਨ ਖਵਾਉਂਦੇ ਰਹੇ, ਗਲੇ ਦੀ ਮਾਲਿਸ਼ ਵੀ ਕਰਨੀ, ਹਰ ਹੀਲਾ ਵਸੀਲਾ ਕਰਨਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਬੋਲ ਪਵੇ। ਉਸਨੇ ਸਾਲ ਤੋਂ ਵੀ ਵੱਧ ਦਾ ਹੋ ਕੇ ਬੋਲਣਾ ਸ਼ੁਰੂ ਕੀਤਾ, ਤੇ ਜਦੋਂ ਉਸਨੇ ਬੋਲਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਫਿਰ ਉਸਨੂੰ ਚੁੱਪ ਕਰਾਉਣਾ ਔਖਾ ਹੋ ਜਾਂਦਾ ਸੀ। ਹੁਣ ਵੀ ਜਦੋਂ ਸਾਡੀ ਆਪਸ ਵਿੱਚ ਗੱਲ ਹੁੰਦੀ ਹੈ ਤਾਂ ਉਹ ਅਕਸਰ ਮੈਨੂੰ ਟੋਕ ਦਿੰਦਾ ਹੈ ਕਿ ਪਹਿਲਾਂ ਮੇਰੀ ਗੱਲ ਸੁਣ ਲਓ। ਵੈਸੇ ਤਾਂ ਸਾਡੀ ਸਭ ਦੀ ਇਹੋ ਹੀ ਹਾਲਤ ਹੈ, ਜਦੋਂ ਵੀ ਬੱਚਾ ਪੈਦਾ ਹੁੰਦਾ ਹੈ ਤਾਂ ਡਾਕਟਰ ਦੀ ਸਭ ਤੋਂ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਬੋਲੇ, ਭਾਵੇਂ ਰੋਣ ਦੀ ਹੀ ਆਵਾਜ਼ ਕੱਢੇ, ਤੇ ਛੇਤੀ ਹੀ ਮਾਂ ਪਿਓ ਭੈਣ ਭਰਾ ਉਸ ਨੂੰ ਮਾਮਾ ਬਾਬਾ ਕਹਿਣਾ ਸਿਖਾਉਣਾ ਸ਼ੁਰੂ ਕਰ ਦਿੰਦੇ ਹਨ ਤੇ ਜਦੋਂ ਉਹ ਬੋਲਣਾ ਸਿੱਖ ਜਾਂਦਾ ਹੈ ਤਾਂ ਫਿਰ ਉਸ ਨੂੰ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਜਾਂਦੀਆਂ ਹਨ। ਘਰ ਵਿੱਚ ਮਾਂ ਪਿਓ ਹਮੇਸ਼ਾ ਕਹਿੰਦੇ ਹਨ ਚੁੱਪ ਕਰਕੇ ਬਹਿ ਜਾ, ਸਕੂਲੇ ਜਾਂਦਾ ਹੈ ਤਾਂ ਅਧਿਆਪਕ ਕਹਿੰਦੇ ਹਨ ਚੁੱਪ ਕਰਕੇ ਬੈਠ ਜਾ, ਤੇ ਜੇ ਕਿਸੇ ਧਾਰਮਿਕ ਅਸਥਾਨ ਤੇ ਚਲੇ ਜਾਓ ਤਾਂ ਉੱਥੇ ਤਾਂ ਅਕਸਰ ਹੀ ਇਹੋ ਜਿਹੀ ਅਨਾਉਂਸਮੈਂਟ ਹੁੰਦੀ ਰਹਿੰਦੀ ਹੈ, ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ੋ। ਪਰ ਚੁੱਪ ਹੋਣਾ ਵੀ ਇੱਕ ਕਲਾ ਹੈ ਜਿਹੜੀ ਕਿ ਸਾਡੇ ਵਿੱਚੋਂ ਬਹੁਤਿਆਂ ਨੂੰ ਨਹੀਂ ਆਉਂਦੀ। ਜਨਮ ਤੋਂ ਬਾਅਦ ਜਦੋਂ ਬੱਚਾ ਇੱਕ ਵਾਰ ਬੋਲਣਾ ਸਿੱਖ ਲੈਂਦਾ ਹੈ ਤਾਂ ਫਿਰ ਉਹ ਸਾਰੀ ਉਮਰ ਬੋਲਦਾ ਹੀ ਰਹਿੰਦਾ ਹੈ। ਬਾਹਰੋਂ ਵੇਖਣ ਨੂੰ ਭਾਵੇਂ ਅਸੀਂ ਚੁੱਪ ਕਰਕੇ ਬੈਠੇ ਹੋਈਏ ਪਰ ਮਨ ਵਿੱਚ ਹਮੇਸ਼ਾ ਅਸੀਂ ਲਗਾਤਾਰ ਬੋਲਦੇ ਰਹਿੰਦੇ ਹਾਂ। ਕਿਸੇ ਨਾਲ ਗੱਲ ਕਰਨੀ ਹੋਵੇ ਤਾਂ ਪਹਿਲਾਂ ਅਸੀਂ ਆਪਣੇ ਮਨ ਦੇ ਅੰਦਰ ਬੋਲਦੇ ਹਾਂ ਕਿ ਕੀ ਕਹਿਣਾ ਹੈ, ਤੇ ਗੱਲ ਕਰ ਚੁੱਕਣ ਤੋਂ ਬਾਅਦ ਆਪਣੇ ਮਨ ਵਿੱਚ ਦੁਹਰਾਉਂਦੇ ਹਾਂ ਕਿ ਕੀ ਕਿਹਾ ਹੈ। ਕਈ ਗੱਲਾਂ ਤਾਂ ਐਸੀਆਂ ਹੁੰਦੀਆਂ ਹਨ ਜਿਹੜੀਆਂ ਅਸੀਂ ਸਾਰੀ ਉਮਰ ਹੀ ਦੁਹਰਾਉਂਦੇ ਰਹਿੰਦੇ ਹਾਂ ਕਿ ਅਸੀਂ ਕੀ ਕਿਹਾ, ਸਾਨੂੰ ਕੀ ਕਹਿਣਾ ਚਾਹੀਦਾ ਸੀ। ਇੱਥੋਂ ਤੱਕ ਕਿ ਕਿਸੇ ਨੂੰ ਸੁਣਦੇ ਵਕਤ ਵੀ ਅਸੀਂ ਮਨ ਵਿੱਚ ਨਾਲ ਨਾਲ ਬੋਲੀ ਜਾਂਦੇ ਹਾਂ, ਜਿਸ ਦਾ ਨੁਕਸਾਨ ਇਹ ਹੁੰਦਾ ਹੈ ਕਿ ਜੋ ਗੱਲ ਕਹੀ ਜਾ ਰਹੀ ਹੈ ਉਹ ਸਾਡੇ ਤੱਕ ਪਹੁੰਚਦੀ ਹੀ ਨਹੀਂ ਤੇ ਜੋ ਸਾਡੇ ਤੱਕ ਪਹੁੰਚਦਾ ਹੈ ਉਹ ਕੁਝ ਹੋਰ ਹੀ ਹੁੰਦਾ ਹੈ। ਕਈ ਵਾਰ ਤਾਂ ਇੰਨਾ ਵਿਗੜ ਜਾਂਦਾ ਹੈ ਕਿ ਉਸ ਗੱਲ ਤੋਂ ਬਿਲਕੁਲ ਉਲਟਾ ਹੀ ਹੋ ਜਾਂਦਾ ਹੈ ਜੋ ਕਿਹਾ ਗਿਆ ਹੁੰਦਾ ਹੈ। ਤੁਸੀਂ ਇਹ ਗੱਲ ਤਾਂ ਜ਼ਰੂਰ ਮਹਿਸੂਸ ਕੀਤੀ ਹੋਵੇਗੀ ਕਿ ਜਿੰਨਾ ਚਿਰ ਤੱਕ ਅਸੀਂ ਮੂੰਹੋਂ ਬੋਲਦੇ ਰਹਿੰਦੇ ਹਾਂ ਉਨਾ ਚਿਰ ਤੱਕ ਸਾਨੂੰ ਉਬਾਸੀਆਂ ਨਹੀਂ ਆਉਂਦੀਆਂ, ਪਰ ਜਿਉਂ ਹੀ ਦੂਸਰਾ ਜਣਾ ਬੋਲਣਾ ਸ਼ੁਰੂ ਕਰਦਾ ਹੈ ਸਾਨੂੰ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਅਸੀਂ ਸਿਰਫ ਉਹ ਕੁਝ ਸੁਣਨਾ ਚਾਹੁੰਦੇ ਹਾਂ ਜੋ ਸਾਨੂੰ ਬਦਲੇ ਨਾ। ਵਿਗਿਆਨੀ ਵੀ ਇਹ ਗੱਲ ਮੰਨਦੇ ਹਨ ਕਿ ਅਸੀਂ ਆਪਣੇ ਗਿਆਨ ਇੰਦਰੀਆਂ ਰਾਹੀਂ ਸਿਰਫ 2% ਗਿਆਨ ਹੀ ਅੰਦਰ ਲੈਂਦੇ ਹਾਂ। ਅਸੀਂ ਉਹ ਕੁਝ ਸੁਣਦੇ ਹਾਂ, ਉਹ ਕੁਝ ਵੇਖਦੇ ਹਾਂ ਜੋ ਸਾਡੀ ਸੋਚ ਨਾਲ ਤਾਲਮੇਲ ਖਾਂਦਾ ਹੋਵੇ। ਅਸੀਂ ਸਿਰਫ ਆਪਣੀਆਂ ਧਾਰਨਾਵਾਂ ਨੂੰ ਮਜ਼ਬੂਤ ਕਰਨ ਵਾਲੀਆਂ ਗੱਲਾਂ ਹੀ ਸੁਣਦੇ ਹਾਂ। ਅਸੀਂ ਅੰਦਰ ਇਹ ਮੰਨ ਬੈਠੇ ਹਾਂ ਕਿ ਜੋ ਸਾਡੇ ਨਾਲ ਮੇਲ ਖਾਵੇ ਉਹ ਸੱਚ ਹੈ, ਬਾਕੀ ਸਭ ਕੁਝ ਝੂਠ। ਇਸ ਦੁਨੀਆ ਦੇ ਸਾਰੇ ਮਹਾਨ ਵਿਅਕਤੀਆਂ ਦੀ ਯਾਤਰਾ ਇਸ ਚੁੱਪ ਦੇ ਦਾਨ ਤੋਂ ਹੀ ਸ਼ੁਰੂ ਹੋਈ ਹੈ। ਯਕੀਨ ਕਰੋ, ਜਿਸ ਦਿਨ ਤੁਹਾਨੂੰ ਚੁੱਪ ਹੋਣ ਦੀ ਕਲਾ ਆ ਗਈ ਉਸ ਦਿਨ ਤੁਸੀਂ ਨਾ ਕੇਵਲ ਕੁਦਰਤ ਵਿੱਚ ਗੂੰਜ ਰਹੇ ਸੰਗੀਤ ਨੂੰ ਹੀ ਸੁਣ ਸਕੋਗੇ, ਸਗੋਂ ਹੋ ਸਕਦਾ ਹੈ ਕਿ ਤੁਹਾਡੇ ਅੰਦਰ ਬ੍ਰਹਮ ਗਿਆਨ ਦਾ ਦਵਾਰ ਵੀ ਖੁੱਲ੍ਹ ਜਾਏ ਅਤੇ ਤੁਹਾਡੇ ਰੂਪ ਵਿੱਚ ਇਸ ਦੁਨੀਆ ਨੂੰ ਕੋਈ ਮਹਾਨ ਆਤਮਾ ਮਿਲ ਜਾਵੇ। ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ।
ਕਾਬਲ ਮੁਝੇ ਅੱਗੇ ਖੜੇ ਕੀ ਕਹੀ ਜਾਂਦੀ ਆ ਬਾਲਾ ਅਫਲਾ ਤੂੰ ਸੁਣ ਜਿਹੜੀ ਆ ਨਾ ਮੇਰੀ ਚਮ ਜਾਂਦੀ ਆ ਪੋਤਾ
ਐਵੇਂ ਚਮ ਜਾਂਦੀ ਤੁਸੀਂ ਤੇ ਚਾਂਬਲੇ ਨੀ
ਉਹ ਸਾਡੇ ਲਈ ਚਾਵਲ ਨਾ ਸ਼ਹਿਰ ਲਾ ਦਿੰਦਾ ਸੀ ਉਹ ਕਹਿੰਦਾ ਜੇ ਕਿਸੇ ਬਗਾਨੇ ਵੱਲ ਵੇਖਿਆ ਨਾ ਤੇ ਟੋਟੇ ਟੋਟੇ ਕਰਕੇ ਤੇ ਘੜੇ ਚ ਪਾ ਕੇ ਤੇ ਘੜਾ ਦਲਾਨ ਦੇ ਵਿਚਾਲੇ ਨੱਪ ਕੇ ਤੇ ਉੱਥੇ ਬਹਿ ਕੇ ਰੋਟੀ ਖਾ ਕਰਾਂਗੇ
ਅੱਛਾ ਬੜਾ ਖਤਰਨਾਕ ਜਿਹਾ ਵਾਤਾ ਹੈ ਜੀ
ਖਤਰਨਾਕ ਇੰਨਾ ਮੈਂ ਤੇ ਚੇਤੇ ਕਰਨ ਲੱਗੇ ਨੂੰ 2 ਘੰਟੇ ਲੱਗ ਗਏ ਕਿੱਦਾਂ ਕਿੱਦਾਂ ਕਰਨਾ ਮੈਨੂੰ ਪਾਖਰ ਕਹਿੰਦਾ ਮੈਨੂੰ ਇੱਕ ਨਾ ਹੋ ਗਿਆ ਪਿਆਰ
ਪਾਖਰ ਨੂੰ ਬੜਾ ਪਿਆਰ ਹੁੰਦਾ ਰਿਹਾ ਤੁਹਾਨੂੰ ਨੀ ਹੁੰਦਾ ਰਿਹਾ ਪਾਖਰ ਤਾਂ ਆਇਆ ਦੱਸਦਾ ਹੁੰਦਾ ਸੀ
ਪਿਆਰ ਦੇ ਮੈਨੂੰ ਤਾਂ ਕਦੇ ਬੁਖਾਰ ਨੀ ਹੋਇਆ ਤੇ ਪਿਆਰ ਕਿੱਥੋਂ ਐਵੇਂ ਦੀ ਕੋਈ ਗੱਲ ਨਹੀਂ ਬੰਦੇ ਜੀ ਜਿਹਨੂੰ ਪਿਆਰ ਹੁੰਦੇ ਆ ਮਰਿਆ ਨੂੰ ਕਿ ਹੋਣਾ
ਆਹੋ ਤੁਹਾਨੂੰ ਤੇ ਹੋਏ ਬਹੁਤ ਵਾਰ
ਤੇ ਮੈਂ ਉਹਨੂੰ ਕਿਹਾ ਭਾ ਕੱਲਾ ਹੀ ਆ ਤੇ ਮੈਨੂੰ ਨਾ ਲਿਆ ਤੇ ਮੈਂ ਨਾ ਸੁਨੇਹਾ ਦਿਆ ਤੇਰਾ ਕੋਈ ਮੈਨੂੰ ਸੁਨੇਹਾ ਵਾਲੀ ਮਸ਼ੀਨ ਰੱਖ ਲਿਆ ਤੇ ਮੈਂ ਇੱਕ ਸੁਨੇਹਾ ਤੇ ਪਹੁੰਚਾਤਾ ਉਹ ਦੂਸਰਾ ਕਵੇ ਮੈਂ ਦੂਸਰਾ ਵੀ ਪਹੁੰਚਾਤਾ ਉਹ ਤੀਸਰਾ ਕਵੇ
ਪਹੁੰਚਾ ਤੁਸੀਂ ਤੀਸਰਾ ਵੀ ਦਿੱਤਾ ਹੋਣਾ
ਔਖੇ ਸੌਖੇ ਮੈਂ ਤੀਸਰਾ ਵੀ ਪਹੁੰਚਾਤਾ ਕਿ ਉੱਥੇ ਨੂੰ ਮੈਂ ਕਿਹਾ ਵੀ ਹੁਣ ਨਹੀਂ ਹੁਣ ਭਾਈ ਨੇ ਮੈਨੂੰ ਕਹਿਤਾ ਵੀ ਤੈਨੂੰ ਟੋਟਾ ਟੋਟਾ ਕਰਨਾ ਟੋਟਾ ਟੋਟਾ
ਵੀ ਜੇ ਕਿਸੇ ਕੁੜੀ ਦੇ ਨਾਲ ਗੱਲ ਕਰਦਾ ਫੜਿਆ ਗਿਆ
ਗੱਲ ਨੀ ਵੇਖਣਾ ਹੀ ਨਹੀਂ ਆਦਾ ਗੱਲ ਤਾਂ ਬੜੀ ਵੱਡੀ ਦੀ ਗੱਲ ਆ ਇਹ ਤੇਰੀ ਕਿਸੇ ਹਾਣ ਦੀ ਨਾ ਅੱਖ ਲੱਗ ਗਈ ਨਾ ਅੱਖਾਂ ਹੀ ਕਹਿੰਦਾ ਮੈਂ ਕੱਢ ਲਊਗਾ ਮੈਂ ਕਿਹਾ ਵੀ ਮੈਂ ਤੇ ਨੀ ਰਹਿੰਦਾ ਪੈਰਾਂ ਵੱਲ ਨੂੰ ਚਾਲਾਂ ਪਾਵਾਂ ਮੈਂ ਕੰਧ ਚ ਵਜਾਂ ਮੈਂ ਤਾਂ ਪੈਰੋਂ ਹੀ ਨੀ ਤਾਂ ਚੱਕਦਾ ਸੀਗਾ ਟੋਟੇ ਟੋਟੇ ਕਰ ਨੂੰ ਕਹਿੰਦਾ ਵੀ
ਟੋਟੇ ਟੋਟੇ ਹੋ ਗਿਆ ਦਿਲਦਾਜ ਗਾਣਾ ਚੇਤੇ ਆ ਗਿਆ ਚਲੋ ਟੈਲੀਫੋਨ ਆਪਾਂ ਤਾਜ ਲੈਣੇ ਆ ਪਹਿਲਾ ਪ੍ਰੋਗਰਾਮ ਦੇ ਵਿਚ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਆਪਾਂ ਆਪ ਦੇ ਬੁਲਾਉਣਾ ਸਤਿ ਸ੍ਰੀ ਅਕਾਲ ਜੀ ਬੱਲੇ ਨਰਿੰਦਰ ਲੈ ਆਏ ਸਾਬਣ ਦੀ ਟਿੱਕੀ ਨਿਆਣੇ ਨਵਾਉਣ ਲਈ
ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ
ਪੈਲੀ
ਅਸੀਂ
ਜਾਣ ਦੇਣੀ ਨਹੀਂ ਪੈਲੀ ਨੀ ਉਹ ਸਾਡੀ ਅਣਖਾ ਜੇ ਪੈਲੀ ਚਲੇ ਗਈ ਆਹੋ ਤਾਂ ਪਤਾ ਹੀ ਸੀ
ਸਾਨੂੰ ਓਦਣ ਤਾਂ ਸੁਣਿਆ ਮੇਰੇ ਪੜੇ ਨੀ ਪੈਂਦੀ ਭਾਈ ਨੂੰ ਤੁਹਾਨੂੰ ਓਦਣ ਪਤਾ ਲੱਗ ਜਾਣਾ ਸੀ
ਚੰਗਾ ਹਾਰ ਨਹੀਂ ਪੜਿਆ ਦੂੰਗਾ ਬੇਇੱਜ਼ਤੀ ਕਰਨੀ ਸੀ ਮੈਂ ਤੈਨੂੰ ਸੱਚ ਕਹਿੰਦਾ ਬਈ ਅੜਕੇ ਲਈ ਵੀ ਵਿੱਚ ਨਾ ਵਿੱਚ ਹੋਰ ਚਾਗੇ ਥਾਲੇ ਵਾਲੇ ਨਾ ਵਿੱਚੋਂ ਆਉਣਾ ਜਿੱਧਰ ਨੂੰ ਜਾਣਾ ਹੀ ਚਲੀ ਆਓ
ਕੀ ਤਾਜ ਕੀ ਰੇਟ ਲੱਗਾ ਹੁਣ ਐਤਕੀ 95 100 ਸੀ ਪਿਛਲੀ ਵਾਰ
ਮੈਨੂੰ ਪਟਵਾਰੀ ਕਹਿੰਦਾ ਐਤਕੀ 98 ਲਾਉਣਾ। ਮੈਂ ਕਿਹਾ 98 ਜਾਂ ਲੱਗ ਜਾ 99।
ਡਿਸਕਾਊਂਟ ਮਿਲ ਲਿਆ ਹੋਣਾ ਮੰਡੀ ਭਾਜੀ, ਉਹਨੇ ਕਹਿੰਦਾ ਕੋਵਿਡ ਕਰਕੇ ਫਸਲਾਂ ਉਹ ਨਹੀਂ ਹੁੰਦੀਆਂ ਇੱਕ ਤੇ ਉਹਨਾਂ ਦੇ ਬਹਾਨੇ ਵਾਧੂ
ਸਾਥ। ਇਹ ਤਾਂ ਜੀ ਬਹਾਨੇ ਤਾਂ ਬਹਾਨਿਆਂ ਨੂੰ ਤਾਂ ਨੰਬਰ ਇੱਕ ਆ। ਉਹ ਕਹਿੰਦਾ 97 ਲੱਗੂ 98। ਮੈਂ ਕਿਹਾ ਲਾਇਆ 97 ਤੇ ਲੱਗ ਲਾਇਆ 98 ਤੇ ਲੱਗ ਗਿਆ 99। ਤੂੰ ਗੀਤ ਉਹ ਸੁਣਿਆ ਲੱਗਦਾ ਤਾਂ ਤੂੰ ਇਸੇ ਤੱਕ ਪਹੁੰਚਾਈਆਂ
ਗਾਣਾ ਸੁਣਿਆ ਲੱਗਦਾ
ਲਾਇਆ 98 ਤੇ ਲੱਗ ਗਿਆ 99। ਮੈਂ ਕਿਹਾ ਵੀ ਮੈਂ ਨੀ 98 ਤੱਕ ਨੀ ਜਾਣਾ ਕਿ ਕੋਵਿਡ ਦੇ ਵਿਚ ਲਤਾ ਜੀ ਭਾਜੀ ਹੋਈ ਉਹੀ ਗੱਲ ਕਿੰਨੇ ਕੋਵਿਡ ਚ। ਮੈਂ ਕਿਹਾ ਕੋਵਿਡ ਜਿਹੜੀ ਸਰਪੰਚ ਨੇ ਉਹਨੂੰ ਹੋ ਹਟਿਆ, ਮੈਨੂੰ ਵੀ ਹੋ ਹਟਿਆ। ਕੋਵਿਡ ਨੂੰ ਤੇ ਕੈਪਟਨ ਨੂੰ ਘਰ ਭਰ ਤੇ ਲੱਖ ਲੱਖ ਰੁਪਇਆ ਦੇਣਾ ਚਾਹੀਦਾ। ਮੈਂਟਲ ਤੌਰ ਤੇ ਕਿੰਨਾ ਪਰਿਵਾਰ ਸਫੋਕੇਸ਼ਨ ਚ ਪਿਆ।
ਸਫੋਕੇਸ਼ਨ ਸਫੋਕੇਸ਼ਨ ਕੀ ਤਾਇਆ ਜੀ? ਸਫ਼ਰ ਕੀਤਾ ਸਫ਼ਰ, ਉਹ ਸਫ਼ਰ ਕਿੱਥੇ ਕੀਤਾ? ਤੁਰੇ ਨੀ ਕਿਤੇ ਪਾਸੇ। ਸਫ਼ਰ ਉਹਨੂੰ ਕਹਿੰਦੇ ਨੇ ਜਿਹੜਾ ਦੁੱਖ ਦੀ ਘੜੀ ਦੇ ਵਿਚ ਜਦੋਂ ਰਿਹਾ ਨਾ ਟੱਬਰ ਔਖੇ ਚ ਰਿਹਾ ਕਿ ਨੀ ਭਾਜੀ, ਸਫ਼ਰ ਹੀ ਹੋਊਗਾ।
ਬਿਲਕੁਲ ਹਾਂਜੀ ਹਾਂਜੀ ਹਾਂਜੀ।
ਅੱਛਾ ਉਹਨੂੰ ਵੀ ਸਫ਼ਰ ਹੀ ਕਹਿੰਦੇ ਜੇ ਬੈਠੇ ਰਹੋ, ਉਹਨੂੰ ਬੈਠੇ ਰਹੋ ਚਿੰਤਾ ਚ ਰਹੋ, ਉਹਨੂੰ ਸਫ਼ਰ ਹੀ ਕਹਿੰਦੇ। ਲੋ ਜੀ ਫੇਰ ਤਾਂ ਸਫ਼ਰ ਅਸੀਂ ਬੜਾ ਕੀਤਾ, ਬੜਾ ਸਫ਼ਰ ਕੀਤਾ ਅਸੀਂ। ਲੇਹ ਲਦਾਖ ਤਾਈ ਕਹਿ ਲੈ ਗਾ
ਨਹੀਂ ਤੇ ਫਿਰ ਲੈ ਲਈ ਤੁਸੀਂ ਭਾਜੀ ਮਹਿੰਦੀ ਭਾਜੀ। ਵੈਸੇ ਸਰਕਾਰੀ ਰੇਟ ਇੰਨਾ ਹੁੰਦਾ ਮਤਲਬ ਆਹ ਮੈਨੂੰ ਪਤਾ ਹੈ, ਇਹ ਕਹਿੰਦੇ ਵੀ ਕਲਰ ਆ ਫਲਾਣਾ ਢਮਕਾਣਾ ਇਹਨਾਂ ਨੇ। ਕਲਰ ਵਿੱਚੋਂ ਵੀ ਭਾਜੀ ਇਹ ਲੈਂਦੇ ਆ 10,000 9,000 ਨੂੰ ਕਿੱਲਾ ਹਨਾ, ਮਤਲਬ 10,000 ਨੂੰ ਕਿੱਲਾ ਸਾਲ ਦਾ। 10,000 ਇੱਕ ਫਸਲ ਚ ਆਇਆ ਇਹ ਤੱਕ ਉਹਨਾਂ ਦੀ ਕਲਰ ਵਾਲੀ ਚ ਕਿੱਲਾ ਵੀ ਨੀ ਹੁੰਦਾ ਵੀ 10,000 ਦੀ ਫਸਲ ਨੀ ਨਿਕਲਦੀ 6 ਮਹੀਨਿਆਂ ਤੋਂ।
ਅਸੀਂ ਉਹਨੂੰ ਤਾਂ ਮਨਾ ਤਾ, ਹੁਣ ਤੈਨੂੰ ਵੀ ਮਨਾਈ ਉਹਨੂੰ ਕਿੱਦਾਂ ਮਨਾਇਆ? ਉਸ ਹਿਸਾਬ ਨਾਲ ਭਾਜੀ ਨੂੰ ਵੀ ਮਨਾਓ। ਭਾਜੀ ਤੇ ਉਦੋਂ ਪਹਿਲਾਂ ਮੰਨ ਜਾਣਾ, ਹੁਣ ਤਾਂ ਟਾਈਮ ਵੀ ਬੜਾ ਲੱਗਾ। ਅਸਲ ਦੇ ਵਿਚ ਨਾ ਜਦੋਂ ਹੁੰਦਾ ਝੋਨਾ, ਝੋਨਾ ਮਤਲਬ ਦੱਸਦਾ ਜਦੋਂ ਝੋਨਾ ਹੁੰਦਾ, ਜਦੋਂ 2 ਦਿਨ ਮੀਂਹ ਪੈ ਗਿਆ ਨਾ ਲਗਾਤਾਰ, ਤੇ ਉਹ ਖੱਤੇ ਇੰਨੇ ਮੰਗੇ ਆ। ਮੈਂ ਉਹਨਾਂ ਨੂੰ ਕਿਹਾ ਵੀ ਪੰਚਾਇਤ ਨੂੰ, ਮੈਂ ਕਿਹਾ ਵੀ ਉੱਥੇ ਤੁਸੀਂ ਠੇਕੇ ਦੇ ਦੇਣ ਨਾਲੋਂ ਪਾਣੀ ਛੱਡ ਕੇ ਤੇ ਮੱਛੀਆਂ ਛੱਡ ਦੋ ਤੇ ਪੂੰ ਛੱਡ ਦੋ ਤੇ ਆਪਾਂ ਮੱਛੀ ਵਪਾਰਕ ਸਹਾਇਕ ਧੰਗੇ ਦੇ ਵਿਚੋਂ ਵੀ ਆਪਾਂ ਬੜੇ ਪੈਸੇ ਕਰ ਲੈਣੇ ਆ। ਉਥੇ ਝੋਨੇ ਚ ਡੁੱਬ ਜਾਂਦਾ ਸਾਰਾ ਝੋਨਾ, ਹੁੰਦਾ ਹੀ ਕੱਖ ਨੀ ਇੱਕ ਫਸਲ ਤੇ ਸਾਨੂੰ ਬਚਦੀ ਆ। ਇਹ ਤਾਂ ਜੀ ਤੁਸੀਂ ਉਹਨਾਂ ਨੂੰ ਦੱਸਿਆ ਭਾਜੀ ਲਗਾਤਾਰ ਤੁਸੀਂ ਜਾਓ, ਲਗਾਤਾਰ 3 ਸਾਲ ਕੋਈ ਡੁੱਬੀ ਨੀ ਫਸਲ। ਉਹ ਸਾਡੇ ਮੁਕੱਦਰ ਆ, ਤੁਹਾਡੇ ਮੁਕੱਦਰਾਂ ਦੇ ਚੱਕਰ ਦੇ ਵਿਚ ਹੀ ਕਹੀ ਜਾਂਦੇ ਨਾ ਤੁਸੀਂ ਫਿਆ ਲਈ ਜਾਂਦੇ ਹਰ ਸਾਲ ਓਦਾਂ ਤੇ। ਉਹ ਤਾਇਆ ਡੁੱਬਦੀ ਆ ਪਰ ਜਦੋਂ ਦੀ ਤੁਸੀਂ ਪੈਲੀ ਲਈ ਆ ਪਤਾ ਨੀ, ਤੁਸੀਂ ਰੱਬ ਨੂੰ ਵੀ ਖਰਿਆ ਬੰਨ ਲਿਆ, ਹੱਥ ਬੰਨ ਲਈ ਦੇ ਰੱਬ
ਆਪ ਹੀ ਪਾਣੀ ਛੱਡਦੇ ਸੀ, ਝੂਠ ਬੋਲਦੇ ਨਵੀ ਰੱਬ ਨੂੰ ਜਿਹੜਾ ਜਦੋਂ ਮੀਂਹ ਮੂੰਹ ਪੈਂਦੇ ਸੀ ਨਾ ਜਿਹੜਾ ਨਾਲੇ ਵਾਲਾ ਪਾਣੀ ਆਪ ਹੀ ਛੱਡਦੇ ਹੁੰਦੇ ਸੀ।
ਉਹ ਭਰਾਵਾ ਸਾਰਾ ਰਵਾ ਸਾਰੇ ਰਵਾਲ ਦਾ ਜੋ ਸੀਵਰੇ ਜਾ ਉੱਥੇ ਪੈਣਾ, ਸਾਰੇ ਤਾਸ਼ਪੁਰ ਦਾ ਉੱਥੇ ਪੈਣਾ ਸੀ।
ਉਹਦੇ ਸੀਵਰੇ ਚ ਫਸਲ ਕਿੰਨੀ ਵਧੀਆ ਹੁੰਦੀ ਪਾਇਆ ਜੀ, ਜਿਹੜਾ ਜਿਹੜਾ ਪਾਣੀ ਸੀਵਰੇਜ ਵਾਲਾ ਆਉਂਦਾ ਉਹਦੀ ਫਸਲ ਹੀ ਬੜੀ ਘੈਂਟ ਹੁੰਦੀ ਆ।
ਤੇ ਫਿਰ ਪਾਈਪ ਲਾਈਨ ਨਾ ਪਵਾ ਦਈਏ ਸਾਰੇ ਪੰਜਾਬ ਚ ਸੀਵਰੇਜ ਦੀ। ਮੈਂ ਕਿਹਾ ਫਿਰ ਜਲੰਧਰ ਦੇ ਜਿੰਨਾ ਸੀਵਰੇਜ ਆ ਉਹਨਾਂ ਨੂੰ ਕਹਿੰਦੇ ਖਰਚਾ ਸਾਡਾ, ਜਲੰਧਰ ਦਾ ਸਾਰਾ ਗੰਦ ਘੱਲ ਦਿਓ ਇਧਰ ਨੂੰ। ਤਾਇਆ ਜੀ ਉਹ ਤੇ ਬੜਾ ਵਧੀਆ ਵਧੀਆ ਉੱਥੇ ਟ੍ਰੀਟਮੈਂਟ ਪਲਾਂਟ ਲਾ ਕੇ ਤੇ ਪਾਣੀ ਨੂੰ ਰੋਕ ਕੇ ਉਹਦਾ ਜਿਹੜਾ ਸ਼ੁੱਧੀਕਰਨ ਕਰਕੇ ਹੁੰਦਾ ਕਿ ਸਿੱਧਾ ਹੀ ਹੁੰਦਾ।
ਗੱਲ ਤੇ ਇਹ ਆ ਤਾਇਆ ਜੀ, ਅੱਜ ਮੈਂ ਕਹਿੰਦਾ ਵੀ 5 ਸਾਲਾਂ ਬਾਅਦ ਜੇ ਜਿਉਂਦੇ ਰਹਿ ਗਏ ਉਹ ਜ਼ਮੀਨ ਸਰਦਾਰ ਬਿਸ਼ਨ ਸਿੰਘ ਦੇ ਨਾਂ ਤੇ ਖੋਲਣੀ ਆ।
ਸਹੀ ਗੱਲ ਹੈ, ਦੁਨੀਆ ਨੂੰ ਤਾਂ ਚੇਤਾ ਵੀ ਭੁੱਲ ਜਾਣਾ ਵੀ ਇਹ ਸਰਕਾਰੀ ਆ। ਉਹ ਨਹੀਂ ਨਹੀਂ ਏਦਾਂ ਦੇ ਖਰੇ ਭੁੱਲ ਹੀ ਕਹਿੰਦਾ ਤੇ, ਪਰ ਰਿਕਾਰਡ ਜਿਹੜੇ ਨਾ ਬੋਲਦੇ ਆ ਤੇ ਮੈਨੂੰ ਕਹਿੰਦਾ ਬਈ ਇੱਕ ਆਇਆ ਹੈਗਾ ਨਵਾਂ ਜਿਹਾ ਇਹਦਾ ਬਲਕਾਰ ਕਹਿੰਦਾ ਮੈਂ ਨਾ ਪੈਲੀ ਲੈ ਲਈ ਤੇ ਲੈ ਲਈ ਤੇ ਹੋ ਗਿਆ ਜਦੋਂ ਨਾ ਸਾਰਾ ਫੈਸਲ ਤੇ ਘਰ ਆ ਗਿਆ ਮੇਰੇ ਕੋ ਕਹਿੰਦਾ ਵੀ ਤਾਏ ਨੂੰ ਮਿਲਣਾ ਤੇਰੀ ਤਾਈ ਕਹਿੰਦੀ ਹਾਲ ਇੱਥੇ ਚਾਹ ਪੀਣ ਜਾ ਤੇ ਮੈਂ ਕਿਹਾ ਵੇ ਦੇ ਦੇ ਮੈਂ ਮਰ ਜੂੰਗਾ ਤੂੰ ਮੈਨੂੰ ਉਹ ਪੈਰੀ ਦੇ ਦੇ ਤੇ ਮੈਂ ਕਿਹਾ ਮੈਂ ਵੀ ਮਰ ਜੂੰਗਾ ਤੇ ਤੂੰ ਮੇਰੇ ਤੋਂ ਹੀ ਰਹਿਣਗੇ ਉਹ ਕਹਿੰਦਾ ਵੀ ਤੂੰ ਮੇਰੇ ਤੋਂ 5000 ਰੁਪਇਆ ਵੱਧ ਲੈ ਲਾ ਕਿੱਲੇ ਦਾ ਤੇ ਮੇਰੀ ਜਿਹੜੀ ਤੂੰ ਚੱਕੀ ਆ 50000 ਸਾਰਾ ਮੇਰੇ ਤੋਂ ਜ਼ਿਆਦਾ ਲੈ ਲਾ ਮੈਂ ਕਿਹਾ ਵੀ ਭਰਾਵਾ ਮੈਂ ਮਗਰੋਂ ਗਲ ਕੇ ਜਰੂਰ ਮਰਨਾ ਵੀ ਤੇਰਾ ਹੱਕ ਲੈ ਕੇ ਤੇ ਜਿਹੜਾ ਤਾਇਆ ਜੀ ਉਧਰੋਂ ਸਾਰੇ ਪਿੰਡ ਦਾ ਹੱਕ ਲਈ ਜਾਣੇ ਯਾਰ ਪਿੰਡ ਤੇ ਐਸ਼ਾ ਕਰਦਾ 2 ਲੱਖ ਰੁਪਇਆ ਐਤਕੀ ਮੈਂ ਦੇ ਦੇਣਾ ਉਕਾ ਬੁਕਾ ਹੀ ਮਤਲਬ 2-4 ਹਜ਼ਾਰ ਰੁਪਇਆ ਥੱਲੇ ਉੱਤੇ ਹੋਊ 2 ਲੱਖ ਨੂੰ ਪਿੰਡ ਨੇ ਮਰਨਾ ਇਹਨਾਂ ਪੈਸਾ ਲੈ ਕੇ ਸਾਲ ਦਾ ਉਹ ਵੀ ਤੁਹਾਡੇ ਕੋਲ ਜਾਣਾ ਭਾਜੀ ਦੇਖੋ ਜਿਹੜਾ 2 ਲੱਖ ਹੋਣਾ ਨਾ
ਇੱਕ ਗਲੀ ਦੀਆਂ ਨਾਲੀਆਂ ਨਹੀਂ ਪੱਕੀਆਂ ਹੋਣੀਆਂ ਤੁਸੀਂ ਗੱਲਾਂ ਕੀ ਕਰੀ ਜਾਂਦੇ ਹੋ
ਭਾਜੀ ਤੁਸੀਂ ਇਹ ਵੀ ਦੇਖੋ ਨਾ 2 ਲੱਖ ਜਾਣਾ ਕਿਹੜੀ ਖਾਤੇ ਚ ਇਹ ਸਰਕਾਰੀ ਚ ਜਾਣਾ ਇਹਨਾਂ ਦੇ ਚ ਇਹਨਾਂ ਨੇ ਉਹੀ ਸ਼ੋਅ ਕਰ ਦੇਣਾ ਵੀ ਇੱਥੇ ਲਾਤਾ ਸੀ ਉੱਥੇ ਲਾਤਾ ਸੀ ਇਹ ਮੁਫਤ ਜੀ ਆ
ਨਾਲੇ ਮੈਨੂੰ ਇੱਕ ਗੱਲ ਹੋਰ ਲੱਗੀ ਪਤਾ ਵੀ ਇਹਨਾਂ ਨੇ ਪ੍ਰਧਾਨ ਮੰਤਰੀ ਨੇ ਕਿਹਾ ਵੀ ਸਰਪੰਚ ਸਾਰੇ ਆਪਣੇ ਆਪਣੇ ਸਰਕਾਰੀ ਉੱਥੋਂ 20,000 ਰੁਪਇਆ ਕਢਾ ਕੇ ਤੇ ਉਹ ਕੋਵਿਡ ਵਾਲੇ ਉਹਨਾਂ ਤੇ ਲਾਓ ਇਹ ਗੱਲ ਸੱਚੀ ਆ ਕਢਾ ਲੈ ਤਾਂ ਪੈਸੇ
ਸਾਨੂੰ ਤੇ ਕਿਸੇ ਦਾ ਨੀ ਇਦਾਂ ਫਰਮਾਨ ਆ ਗਿਆ ਤੇ ਘਰ ਭਰਤੀ ਲੈ ਕਰ ਲਿਆਂਗੇ
ਤੁਸੀਂ ਹਰਮਨ ਰੇਡੀਓ ਸੁਣਦੇ ਨੀ ਹੁੰਦੇ ਫਿਰ ਬਿੱਟਾ ਸਾਹਿਬ ਨੇ ਕਿਹਾ ਹੈਗਾ ਵੀ ਸਰਪੰਚਾਂ ਨੂੰ ਕਿਹਾ
ਉਹ ਪੰਚਾਂ ਨੂੰ ਤੇ ਉਹਨਾਂ ਨੇ ਹਲੇ ਇਹ ਗੱਲ ਕੀਤੀ ਆ ਕੈਪਟਨ ਨੇ ਵੀ ਜਿਹੜੇ ਆ ਉਹ ਮਰੀਜ਼ਾਂ ਨੂੰ ਸੀ ਉਹ ਮਰੀਜ਼ ਹੋਊਗਾ ਤਾਂ ਮਰੀਜ਼ ਪੈਦਾ ਕਰਨੇ ਪਊਗੇ ਫਿਰ ਤਾਂ ਕਹਿਣਾ ਇਹ ਤਾਂ ਚੀਜ਼ਾਂ ਤਾਂ ਜੀ ਪੈਦਾ ਹੋਣ ਜਿਹੜੇ ਵੱਧ ਰਹੇ ਨੇ ਕੇਸ ਇਹਦੇ ਪਿੱਛੇ ਵੀ ਤੇ ਕੋਈ ਕਾਰਨ ਆ ਇਹਦੇ ਪਿੱਛੇ ਤੈਨੂੰ ਕਿਹਾ ਲੱਗਦਾ ਸਰਪੰਚਾਂ ਦਾ 20,000 ਛੱਡਿਆ ਹੀ ਆ ਗੋਰਮੈਂਟ ਦਾ ਖਰਚ ਆਪਣਾ ਆਪਣੇ ਪਿੰਡ ਦੇ ਪੰਚਾਇਤੀ ਖਰਚੇ ਚੋ ਤੁਸੀਂ ਕੋਵਿਡ ਵਾਲਿਆਂ ਨੂੰ ਖਰਚ ਸਕਦੇ ਆ ਤਾਂ ਫੇਰ ਹੋ ਗਿਆ ਲੱਖ ਓਹਨੇ ਲੈ ਲਿਆ ਹੋਣਾ ਲੱਖ
ਤੁਸੀਂ
ਯਾਰ ਤੂੰ ਮੈਨੂੰ ਲੱਗਦਾ ਵੀ ਜੇ ਨਾ ਜਾਗਰੂਕ ਕਰਤਾ ਸਾਡੇ ਪਿੰਡ ਨੂੰ ਤੇ ਉਹਨਾਂ ਨੇ ਸਾਡੇ ਹਿਸਾਬ ਵੀ ਲਿਆ ਕਰਨਾ ਟਰੰਪ ਸਾਲ ਦੀਆਂ ਸਟੇਟਮੈਂਟਾਂ ਨਾ ਕਢਾ ਲੈਣਾ ਕਢਾ ਸਕਦੇ ਨੇ ਉਹਨਾਂ ਦਾ ਹੱਕ ਆ
ਨਿਕਲਣ ਦੀਆਂ ਤਾਰੀ ਉਹਦਾ ਪਬਲਿਕ ਦਾ ਰਾਈਟ ਆ ਤਾਰੀ ਰਾਈਟ ਟੂ ਇਨਫੋਰਮੇਸ਼ਨ ਤੁਹਾਨੂੰ ਸਾਰੇ ਨਾਲੇ ਇਹ ਜਿਹੜਾ ਆ ਹਰ ਜਿਹੜਾ ਬਜਟ ਆ ਕਮਾਈ ਜਿਹੜਾ ਤੁਸੀਂ ਪੇਸ਼ ਕਰਦੇ ਹੋ ਪੰਚਾਇਤ ਪਿੰਡ ਵਾਲੇ ਅੱਗੇ ਦੀ ਆਹ ਪੈਸਾ ਇੰਨਾ ਸੀ ਇੱਥਾ ਇੰਨਾ ਇੱਥੇ ਲਾਇਆ ਇੰਨੀ ਇਨਕਮ ਹੋਈ ਆ ਠੇਕਾ ਇੰਨਾ ਆਇਆ ਇਹਦਾ
ਉਹ ਪੰਚਾਇਤ ਦੇ ਭਰਾਵਾ ਪਿੰਡ ਦੇ ਫੈਸਲੇ ਚ ਨੀ ਆਉਂਦੇ ਤੇ ਆਹ ਕੰਮ ਨੂੰ ਕਿਥੋਂ ਆ ਜਾਂਦੇ ਸਾਰਾ ਸਹੀ ਆ ਤਾਇਆ ਜੀ ਤੁਸੀਂ 12 ਲੱਖ ਥੋੜਾ 12 ਲੱਖ ਥੋੜਾ ਜਾਂ 2 ਲੱਖ ਰੁਪਇਆ ਰੂੜੀਆਂ ਚਕਾਉਣ ਤੇ ਲੱਗ ਜਾਂਦਾ 2 ਲੱਖ ਦੀਆਂ ਰੂੜੀਆਂ ਚਕਾਉਣੇ ਕਾਹਦੇ ਨਾਲ ਹੈਲੀਕਾਪਟਰ ਨਾਲ ਤੇਰੀ ਅਮਲ
ਟਰਾਲੀ
ਛੋਟੀ ਹੋਣੀ ਆ ਛੋਟੀ ਹੋਣੀ ਛੋਟੀ ਜਿਹੜੀ ਹੋਣੀ ਨਾ
ਦੇਖ ਲੋ ਮੰਦੀ ਭਾਰੀ ਛੜੇ
ਉਹ 6 ਫੁੱਟੀ ਹੋਣੀ 6 ਫੁੱਟੀ ਇਧਰੋਂ 6 ਫੁੱਟੀ ਇਧਰੋਂ ਏਦਾਂ ਦੀਆਂ ਟਰਾਲੀਆਂ ਤੇ 12-13 ਪਾਈ ਜਾਂਦੀਆਂ ਅਸੀਂ ਬੈਡ ਵਾਲੀ ਟਰਾਲੀ ਹਟਾਈ ਜਿਹੜੀ ਡਬਲ ਬੈਡ ਵਾਲੀ ਡਬਲ ਬੈਡ ਵਾਲੀਆਂ ਚਾਦਰਾਂ ਹੁੰਦੀਆਂ ਆਹ ਤੇ ਤੈਨੂੰ ਲੱਗਦਾ ਉੱਤੇ ਉਹ ਵਿਛਾ ਕੇ ਤੇ ਫੇਰ ਉੱਤੇ ਛੱਡਦੇ ਰਹਿਣ ਉੜੀਆਂ ਡਬਲ ਬੈਡ ਕਿ ਬੈਡ ਜਿਹੜੀ ਹੁਣ ਤੂੰ ਕਿਹੜਾ ਕਦੇ ਖੇਤੀ ਕੀਤੀ ਆ ਤਾਇਆ ਜੀ ਕੀਤੀ ਨੀ ਖੇਤੀ ਮੈਨੂੰ ਪਤਾ ਹੀ ਆ ਬੈਡ ਵਾਲੀਆਂ ਟਰਾਲੀਆਂ ਡਬਲ ਬੈਡ ਵਾਲੀਆਂ ਨੀ ਤੈਨੂੰ ਪਤਾ ਡਬਲ ਫਿਰ ਬੈਡ ਉੱਪਰ ਜਿਆਦਾ ਲੱਗੇ ਹੋਣੇ ਬੈਡ ਤੇ ਬੈਡ ਡਬਲ ਬੈਡ ਆ ਗਈਆਂ ਡਬਲ ਬੈਡ ਲਾ ਕੇ ਰੂੜੀਆਂ ਥੋੜੀ ਸਿੱਟੀਆਂ ਬੰਨੇ ਬੰਨੇ ਬੈਡ ਲੱਗੇ ਆ ਤੇ लाई जाता पैसा पुत जेड़ा कहते जेड़े कम च पाओ ना ओदा पता फिर अगला ओदा ही लगता हुंदा वे खाई जाने खाई जाने खाई जाने खा के ही आना किधर नू फोड़े निकलते मगरों
फोड़े निकलते ताडे नहीं निकलने ताज तुसी दी टीके लवाए है पेंसिलीन दे ते पाजी अज गाना फिर केड़ा सुनाईए तुहानू ਓਦਾ ਮੈਨੂੰ ਲੱਗਦਾ ਤਾਜੀ ਭਾਜੀ ਹੋਰਾਂ ਦਾ ਜਿਹੜਾ ਟੈਲੀਫੋਨ ਦੀ ਆਵਾਜ਼ ਨਹੀਂ ਆ ਰਹੀ ਸੀ ਸ਼ਾਇਦ ਤੇ ਲਓ ਫਿਰ ਪਤਾ ਜੀ ਗਾਣਾ ਉਹਨਾਂ ਨੂੰ ਸੁਣਾਉਣਾ ਵਾ ਤੇ ਕੋਈ ਵਧੀਆ ਜਿਹਾ ਸੁਣਾ ਦਿੰਦੇ ਕੋਈ ਗੱਲ ਨੀ ਤੇ ਇੱਧਰ ਭੰਗੂ ਸਾਹਿਬ ਵੀ ਤਾਜੀ ਆਪਾਂ ਨੂੰ ਸੁਣਦੇ ਨੇ ਕਹਿੰਦੇ ਜੈ ਜਵਾਨ ਜੈ ਕਿਸਾਨ
ਜੈ ਜਵਾਨ ਜੈ ਕਿਸਾਨ ਜੈ ਭਗਵਾਨ ਜਾ ਭੰਗੂ ਓ ਪੰਗੂ ਮੇਰਾ ਯਾਰ ਗੁੜੇ ਹਾਏ ਪੰਗੂ ਕਿਹੜੀ ਪੱਗ ਵੇ ਪੰਗੂ ਸਿਆ ਤੇਰੀ ਲੋਕਾਂ ਬਣੇ ਮੋਰ ਉੜਿਆ ਸਿੰਧਿਆ ਆਇਆ ਸੀਗੇ ਬਲੀਏ ਸਾਹਿਬ ਨੂੰ ਨਹੀਂ ਆ
ਤਾਇਆ ਜੀ ਕਹਿੰਦੇ ਜੀ ਹੋਰ ਕਿਵੇਂ ਹਾਲ ਚਾਲ ਠੀਕ ਹੋ ਜੀ
ਅੱਜ ਚੜ੍ਹਦੀ ਕਲਾ ਪੰਗੂ ਸਾਹਿਬ ਤੁਸੀਂ ਆਪਣਾ ਸੁਣਾਓ
ਤੇ ਕਹਿੰਦੇ ਜੀ ਮੈਂ ਵੀ ਠੀਕ ਹਾਂ ਜੀ
ਰੱਬ ਦੀ ਕਿਰਪਾ ਤੰਦਰੁਸਤੀਆਂ ਹੀ ਮੰਗਣੀਆਂ ਹੀ ਚਾਹੀਦੀਆਂ ਜਿਹੜਾ ਤੰਦਰੁਸਤ ਆ ਨਾ ਪੰਗੂ ਸਾਹਿਬ ਜਿੰਦਗੀ ਦੇ ਨਜ਼ਾਰੇ ਉਹ ਹੀ ਲੈ ਸਕਦਾ ਤੰਦਰੁਸਤ ਬੰਦਾ ਹੋਵੇ ਨਾ ਗੱਡੀ ਚਲਾਉਂਦਾ ਤੇ ਟੋਆ ਵੀ ਆਵੇ ਤੇ ਬੁੜ ਕੇ ਸਿਰ ਜੇ ਉੱਪਰ ਵੀ ਵਜੇ ਢੋ ਦੇ ਨਾਲ ਤੇ ਤਾਂ ਵੀ ਮਜ਼ਾ ਜਿਹਾ ਹੀ ਆਉਂਦਾ ਕਹਿੰਦਾ ਹਲਾਰਾ ਯਾਰ ਜੇ ਬੰਦਾ ਬਿਮਾਰ ਹੋਵੇ ਤਾਂ ਸਿੱਧੀ ਚਾਲੀ ਗੱਡੀ ਵੀ ਪੈਲੀ ਲੱਗਦੀ ਆ ਇਹ ਆਨੰਦ ਦੀ ਗੱਲ ਆ ਮੈਨੂੰ ਇੱਕ ਵਾਰ ਚੜ ਗਿਆ ਭੰਗੂ ਸਾਹਿਬ ਤਾਪ ਤੇ ਮੈਨੂੰ ਕਹਿੰਦਾ ਹਰੀਬ ਗੱਡੀ ਤੂੰ ਲੈ ਕੇ ਜਾਣੀ ਮੈਂ ਕਿਹਾ ਮੈਨੂੰ ਤਾਪ ਚੜਿਆ ਮੈਨੂੰ ਨੀਂਦ ਨੂੰ ਲੈ ਜਾਣੀ ਇਹਦਾ ਕੁਛ ਨੀ ਹੁੰਦਾ ਵੀ ਤੂੰ ਪਹੁੰਚ ਨੀ ਕਰਦੇ ਜਿੱਥੇ ਟੋਲ ਪਲਾਜਾ
ਜੀ
ਟੋਲ ਪਲਾਜੇ ਤੋਂ ਪਹੁੰਚਦੀ ਕਰਨੀ ਗਾਂ ਕਹਿੰਦਾ ਉੱਥੇ ਸ਼ੰਭੂ ਆਪੇ ਲੈ ਜਾਓ
ਜੀ
ਸੰਭੂ ਬਾਰਡਰ ਉਹਨੇ ਆਪੇ ਪਾਰ ਕਰਾ ਦੇਣਾ ਵੀ ਤੂੰ ਜਾ ਕੇ ਉੱਥੇ ਪਹੁੰਚਦੇ ਕਰ
ਦੇ
ਮੈਂ ਤਾਪ ਤੂਪ ਚ ਇਹ ਆ ਤੁਹਾਨੂੰ ਡਰਾਈਵਰ ਤੇਰੀਆਂ ਕਮਾਈਆਂ ਤਾਪ ਤੂਪ ਚ ਗੱਡੀ ਮੈਂ ਮੱਥਾ ਟੇਕਿਆ
ਗੱਡੀ ਨੂੰ
ਤੇ ਹੋਰ ਮੈਂ ਕਿੱਥੇ ਪੁੱਟ ਨੈਣਾ ਦੇਵੀ ਗਿਆ ਸੀ ਗੱਡਾ ਮੱਥਾ ਟੇਕ ਕੇ ਤੇ ਮੈਂ ਕਿਹਾ ਬਾਬਾ ਪਚਾਉਣਾ ਤੂੰ ਆ ਧੰਨ ਧੰਨ ਬਾਬਾ ਬੁੱਢਾ ਜੀ ਦਾ ਨਾਮ ਲੈ ਕੇ ਤੇ ਮੈਂ ਕਰਤੀ ਗੱਡੀ ਸਟਾਰਟ ਤੇ ਪਹਿਲਾ ਗੇ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸੱਤਵਾਂ
ਸੱਤ ਗੇਰ ਕਿਹੜੀ ਕਿਹੜੀ ਚਲਾਉਂਦੇ ਜੇਸੀਬੀ
ਖੜਾ ਮੈਂ ਤੇਰਾ ਹੀ ਅਮਨ ਦੇ ਜਿੰਨੇ ਕੋ ਤੇ ਗੇਰ ਸੀ ਮੈਂ ਪਾਤੇ ਬਾਕੀ ਓਦਾਂ ਹੀ ਮਹਿਸੂਸ ਕਰ ਲਈਦਾ ਵੇਚਦੇ ਤੇ ਫਿਰ ਇਸਦੇ ਹੀ ਚੱਲਾਂਗਾ ਉਹ ਮੈਂ ਲੈ ਗਿਆ ਕੱਲਾ ਹੀ ਦੱਬ ਤੁਰਿਆ
ਅੱਛਾ
ਤੁਹਾਨੂੰ ਡਰਾਈਵਰਾਂ ਤੇਰੀ ਕਮਾਈ ਮੈਂ ਕਿੱਥੇ ਦੇਣਾ ਦੇਣਾ ਦੇ ਦੂ ਡਰਾਈਵਰਾਂ ਦਾ ਮੈਂ ਲਈ ਗਿਆ ਰਾਹ ਦੇ ਵਿੱਚ ਤਾਪ ਜ਼ਿਆਦਾ ਹੋ ਗਿਆ
ਅੱਛਾ ਤਾਂ ਵੀ ਨੱਪੀ ਗਿਆ
ਨੱਪ ਕਿੱਥੇ ਹੋਈ ਗੱਡੀ ਤੇ ਅੱਖ ਮੇਰੀ ਲੱਗ ਗਈ ਤਾਪ ਚ ਨਾ ਨੀਂਦ ਬੜੀ ਅੱਖ ਮੇਰੀ ਲੱਗ ਗਈ ਤੇ ਮੈਂ ਸੌ ਗਿਆ
ਸੁੱਤੇ ਲੈ ਗਏ
ਸੁਣ ਤੇ ਲਾ ਜਦੋਂ ਮੈਂ ਉੱਠਿਆ ਤੇ ਗੱਡੀ ਉਹ ਇਧਰ ਬੰਗਾਲੀਆਂ ਦੇ ਉਹਦੇ ਚ ਵੱਜੀ ਹੋਈ ਛਪਾੜੀਆ ਬਈ ਜਿੱਥੇ ਉਹਨਾਂ ਦਾ ਛੱਤ ਛੱਤੀ ਤੇ ਉਹ ਸਾਰਾ ਹੀ ਟਰੱਕ ਉਹਨਾਂ ਦੇ ਜਿੱਦਾਂ ਉਹ ਚਬਾਰੇ ਗਿਆ ਬਈ ਵੜ ਗਿਆ ਤੇ ਮੂੰਹ ਜਿਹਾ ਸਾਰਾ ਹੀ ਉਹਦੇ ਅੰਦਰ ਬਾਹਰ ਤੇ ਸਾਰੀ ਗੱਡੀ ਬਾਹਰ ਬਾਹਰ ਜਿੱਦਾਂ ਜਲੰਧਰ ਵਾਲੀ ਵੇਲੀ ਜਿਹਨੇ ਟਰੱਕ ਖੜਾ ਹਾਂ 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 ਅੱਧਾ ਜਿਹਾ ਹਾਂ ਐ ਲੱਗੇ ਵੀ ਜਿੱਦਾਂ ਜਲੰਧਰ ਵਾਲੀ ਵੇਲੀ ਹੁੰਦੀ ਉਹਨਾਂ ਦੇ ਅੰਦਰ ਜਾਈਏ ਜਲੰਧਰ ਵਾਲੀ ਵੇਲੀ ਪੰਗੂ ਸਾਹਿਬ ਸੱਚ ਜਾਣੇ ਜਲੰਧਰ ਵਾਲੀ ਵੇਲੀ ਦਾ ਮੈਨੂੰ ਤੇਰਾ ਆਈਡੀਆ ਵੀ ਉੱਥੋਂ ਕਿਸੇ ਨੇ ਲਿਆ ਤੇ ਉਹ ਜਦੋਂ ਟਰੱਕ ਅੰਦਰ ਗਿਆ ਤੇ ਮੈਂ ਬਾਰੀ ਖੋਲੀ ਅੰਦਰ ਹੀ ਉਤਰਨਾ ਸੀ ਫਿਰ ਕਹਿੰਦਾ ਮੈਂ ਅੱਧਾ ਤੇ ਅੰਦਰ ਆਇਆ ਹਾਈ ਬਾਰੀ ਖੋਲੀ ਤੇ ਬੰਗਾਲੀ ਭਰਾਵਾ ਡਾਂਗਾ ਚੱਕੀ ਫਿਰਨ ਕਹਿੰਦੇ ਦੇਣਾ ਹੀ ਮਾਰਨ ਮੈਂ ਕਿਹਾਮੀ ਤੇ ਤਾਪ ਜਿਹੜੇ ਹੈ ਮੰਮੀ ਬੁਖਾਰੇ ਉਹਨੂੰ ਪੈਰਾਸੀਟਾਮ ਹੋ ਜਾਤੀ ਇਹ ਨਾ ਬੰਗਾਲੀ ਪੰਜਾਬੀ ਹੁੰਦੇ ਨਾ ਛਾਂ ਛਾਂ ਚੰਗੀ ਤਰ੍ਹਾਂ ਛਾਂ ਕੇ ਤੇ ਫਿਰ ਪੁੱਛਣਾ ਸੀ ਤੈਨੂੰ ਹੋਇਆ ਸੀ ਬਾਬਾ ਕੁੱਥੇ ਗਿਆ ਸੀ ਮੈਂ ਕਿਹਾ ਵੀ ਮੈਂ ਤੇ ਬੰਗਾਲੀ ਜਾ ਸੀ ਜਦੋਂ ਮੈਂ ਦੋ ਚਾਰ ਬੰਦੀਆਂ ਮਾਰੀਆਂ ਤੂੰ ਕਿਹਾ ਬੰਗਾਲੀ ਲੱਗਦਾ ਉਹਨੂੰ ਤਾਪ ਵਾਲੀ ਡੋਰੀ ਦੇ ਦਿੱਤੀ ਤੇ ਮੈਨੂੰ ਸੁਆਇਆ ਉਹਦੀ ਕਾਰ ਵਾਲੀ ਭਰਾਵਾ ਸਾਰੀ ਰਾਤ ਹੀ ਪੱਟੀਆਂ ਕਰਦੀ ਰਹੀ
ਗਾੜੀਆਂ
ਹੋਰ ਆਪਦੇ ਪ੍ਰਾਹੁਣੇ ਨੀ ਆ ਹੁਣ ਸੇਵਾ ਬੜੀ ਕੀਤੀ ਕਦੇ ਮੈਨੂੰ ਉਹ ਖੀਰ ਬਣਾ ਦੇਵੇ ਕਦੇ ਉਹਨੂੰ ਕੁਛ ਬਣਾ ਦੇ ਉਹਨਾਂ ਦਾ ਤੁਸੀਂ ਘਾਟ ਆਤਾ ਉਹ ਤੁਹਾਡੇ ਲਈ ਖੀਰਾਂ ਬਣਾ ਬਣਾ ਲਈ ਜਾਵੇ ਓਲਾ ਬਹੁਤ ਇਨਸਾਨੀਅਤ ਹੀ ਜਾਂਦਾ ਹਲੇ ਬੈਸਟ ਬੰਗਾਲ ਤੇ ਇਹ ਮੰਨ ਗਈ ਉਹ ਨਾ ਉਧਰੋਂ ਸਵੇਰ ਹੋਈ ਤੇ ਮੈਂ ਕਿਹਾ ਵੀ ਹੁਣ ਮੈਨੂੰ ਜਾਣਾ, ਮੈਨੂੰ ਨਾ ਜਾਣਾ ਕਰਦੇ ਮਾਂ ਇਸੇ ਗੱਡੀ ਉਹਦਾ ਬਾਬਾ ਛੱਡਣਾ ਡਾਲੀ ਸਾਰੀ ਮਾਂ ਪਿਛਲਾ ਗੇਟ ਪਾ ਕੇ ਗੱਡੀ ਬਾਹਰ ਆ ਗਈ।
ਅੱਛਾ ਉੱਥੇ ਜਿਹੜਾ ਉਹ ਥੱਲੇ ਡੈਗੀ ਹੋਣੀ,
ਉਹ ਬੜੇ ਸਕੀਮੀ ਆ, ਉਹਨਾਂ ਨੇ ਖੰਭੇ ਲਾ ਤੇ ਸੀ, ਖੰਭੇ ਲਾ ਕੇ ਤੇ ਉਹਨਾਂ ਨੂੰ ਸ਼ਤੌੜ। ਮੈਂ ਕੋਈ ਜੇਬ ਨੂੰ ਵੇਖਿਆ 10,000 ਰੁਪਇਆ ਮੈਨੂੰ ਪ੍ਰਧਾਨਮੰਤਰੀ ਡਰਾਈਵਰਾਂ ਤੇਰੀਆਂ ਦੇ ਲੈ ਲਈਆਂ, ਮੈਂ 10,000 ਰੁਪਇਆ ਮੈਂ ਕਿਹਾ ਫੜੋ। ਉਹਨੇ ਬਾਬੂ 10 ਕਾ ਤੋ 2 ਕਮਰਾ ਆ ਜਾਏਗਾ, ਤੇ ਮੈਂ ਕਿਹਾ ਕੋਈ ਨੀ ਤੁਸੀਂ ਰੱਖ ਲਓ, 2 ਛੱਤ ਲਓ,
ਕੋਈ ਛੱਤ ਲਓ
ਤਾਂ 10,000 ਰੁਪਇਆ ਤੇ ਗੱਡੀ ਫਮਾ ਵਾਪਸ ਲਾਇਆ। ਹੁਣ ਸ਼ੰਭੂ ਬਾਰਡਰ ਤੇ ਕੀ ਲਿਆਣੀ ਸੀ ਜਦੋਂ ਉੱਥੋਂ ਮਤਲਬ ਗੱਡੀ ਦਾ ਸ਼ੀਸ਼ਾ ਸ਼ੂਸ਼ਾ ਮੋਹਰਲਾ ਟੁੱਟ ਗਿਆ, ਚੀਟਾਂ ਚਰੂਟਾਂ ਪੈ ਗਈਆਂ, ਡੈਂਟਿੰਗ ਪੈਂਟਿੰਗ ਇੰਸ਼ੋਰੈਂਸ ਨੂੰ ਦੇ ਕੇ ਨੈਸ਼ਨਲ ਕੰਪਨੀ ਦੀ ਇੰਸ਼ੋਰੈਂਸ ਕਰਾਈ। ਮੈਂ ਕਿਹਾ ਵੀ ਲਓ, ਉਹਦੇ ਕੀ ਹੋਇਆ? ਮੈਂ ਕਿਹਾ ਉਹ ਗੱਡੀ 'ਚ ਗੱਡੀ ਵੱਜ ਗਈ। ਉਹਨਾਂ ਨੂੰ ਫਿਰ ਦੱਸਣਾ ਜ਼ਮੀਨ ਆਈ ਦਾ ਕੀ ਉਹਨਾਂ ਨੇ ਦੇਣਾ ਸੀ। ਉਹਨਾਂ ਮੈਨੂੰ ਕਹਿੰਦੇ ਠੀਕ ਹੈ ਠੀਕ ਹੈ, ਉਹਨੂੰ ਖੋਲੀ ਕੀਤੀ 5-7 ਦਿਨਾਂ ਬਾਅਦ ਗੱਡੀ ਉਹਨਾਂ ਨੇ ਧੁਰਾ ਗਿਆ ਮੋਹਰਾ ਸਾਰਾ ਨਵਾਂ ਪਾ ਤਾ। ਤੇ ਮੈਂ ਉਹ ਰੋਵੇ ਹਰੀ, ਮੈਂ ਕਿਹਾ ਉਹ ਰੋਨਾ ਕਰਨਾ ਕੁੱਬੇ ਤੇ ਵੱਜੀ ਲੱਤ ਤੇ ਰੱਬ ਦਾ ਸ਼ੁਕਰ ਮਨਾਵੇ, ਉਹ ਤਾਂ ਸਗੋਂ ਝਰੀਟਾਂ ਹੀ ਰੋਟਾਂ ਪਹਿਲਾਂ ਮਾਰੀਆਂ, ਉਹ ਵੀ ਚੱਕੀਆਂ ਨਵੀਂ ਬਣਾ ਦਿੱਤੀ ਗੱਡੀ। ਮੈਂ ਲੱਗਦਾ ਜੀ ਤਾਂ ਬੰਬੇ ਕੋਲੋਂ ਪਠਾਨਕੋਟੋਂ ਆਈ ਹੈ, ਜਿਦਾਂ ਹੁਣੇ ਕਢਾ ਕੇ ਲਿਆਂਦੀ। ਮੈਂ ਕਿਹਾ ਰੱਬ ਜੋ ਕਰਦਾ ਚੰਗੀ ਕਰਦਾ, ਮਾੜੇ ਚੰਗਾ ਬੰਦਾ ਕਰਦਾ। ਤੇ ਮੈਂ ਕਿਹਾ ਵੀ ਠੀਕ ਹੀ ਆ, 1,00,000 ਰੁਪਇਆ ਇੰਸ਼ੋਰੈਂਸ ਦਾ ਮੁਫ਼ਤ ਕੀਆ ਕਰਿਆ, 10,000 ਦੇ ਗਿਆ, 90 ਫੇਰ ਸਾਨੂੰ ਬਚ ਗਿਆ। ਉਹ ਮਤਲਬ ਲਾਇਆ ਤੇ ਜੇ ਕਿਸੇ ਦਾ ਭਲਾ ਕਰੋ ਤੇ ਰੱਬ ਫਿਰ 90,000 ਦਿੰਦਾ, ਜੇ ਲਾਇ 10,000 ਦਾ
ਤੁਸੀਂ 10 ਬਣਾ ਦਿੰਦੇ ਤੁਹਾਨੂੰ 1,00,000 ਹੀ ਬਚ ਜਾਣਾ।
ਦੇਣਾ ਕਿੱਥੇ ਦੇਣਾ ਤੁਸੀਂ, ਮੈਨੂੰ ਤਾਂ ਸਮਝ ਨੀ ਆਉਂਦੀ। ਭਾਊ ਸਾਹਿਬ ਡਰਾਈਵਰਾਂ ਵਾਲੀ ਸੋਚ ਨੀ, ਡਰਾਈਵਰਾਂ ਵਾਲੀ ਸੋਚਿਆ ਤੁਰੰਤ। ਆ ਮੰਗਲ ਸਿਉਂ ਗੱਡੀ ਚਲਾਉਂਦਾ ਸੀ ਤੇ ਇਹਨੂੰ ਮੈਂ ਕਹਿ ਵੀ ਰਿਹਾ, ਮੈਂ ਕਿਹਾ ਵੀ ਇਹਦੇ ਨਾਲ ਨਾ ਜਾ ਗੁੱਤੂ ਨਾ, ਮੈਂ ਕਿਹਾ ਵੀ ਇਹ ਡੋਡਾ ਡਾਡਾ ਵੇਚਦਾ, ਤੂੰ ਡੋਡੇ ਵੇਚਣ ਲੱਗ ਪਿਆ, ਤੂੰ ਇਹਦਾ ਵਿੱਚੋਂ ਇੱਧਰ ਸੀ ਬੰਦ ਹੋ ਗਿਆ ਡੋਡਾ ਪੰਜਾਬ ਚ, ਪੰਜਾਬ ਚ ਤੇ ਹੁਣ ਵੀ ਬੰਦ ਆ, ਹੁਣ ਕਿਹੜਾ ਵੇਚਦੇ ਆ ਉਹ। ਇਹਨੇ ਰਾਜਸਥਾਨ ਨੂੰ ਲਿਆਉਣਾ ਤੇ ਪੰਜਾਬ ਚ ਇਹਨੇ ਲਗੋ ਲੈਣਾ। ਮੈਂ ਇਹਨੂੰ ਕਿਹਾ ਮੰਗਲ ਨੂੰ, ਮੈਂ ਕਿਹਾ ਵੀ ਇਹਦੇ ਨਾਲ ਨਾ ਜਾ, ਤੈਨੂੰ ਫੜਾਉਣਾ ਹੀ ਆ। ਇਹ ਨਾ ਹਟਿਆ ਜੀ, ਇਹਦੇ ਨਾਲ ਮੈਂ ਜਾਣਾ ਹੀ ਇਹਦੇ ਨਾਲ। ਮੈਂ ਕਿਹਾ ਵੀ ਕਹਿੰਦਾ ਵੀ ਤੂੰ ਬਚਦੇ ਬੜੇ ਆ, ਲਾਲਚ ਬੁਰੀ ਬਲਾ। ਇਹਨਾਂ ਨੂੰ ਨਾ ਰਾਹ ਦੇ ਵਿੱਚ ਇਹਨਾਂ ਨੇ 2 ਢਾਬੇ ਸੀ ਇੱਕ ਦੂਜੇ ਨਾਲ ਲੱਗਦੇ ਸੀ, ਇਹਨਾਂ ਰਾਜਸਥਾਨ ਵਾਲੇ ਨੂੰ ਲੱਗਦੀ ਆ ਰੇ ਬੰਦੇ ਨੂੰ ਮਾਰਦੇ। ਇਹਨਾਂ ਨੇ ਗੱਡੀ ਖੜੀ ਕੀਤੀ ਢਾਬੇ ਤੇ, ਤੂੰ ਕਹਿੰਦੇ ਵੀ ਮਾਲ ਮਸਾ ਮਿਲ ਜਾਊ ਡੋਡੇ ਆਹੋ, ਰੋਟੀਆਂ ਤਾਂ ਪਹਿਲਾਂ ਖਾ ਗਿਆ ਸੀ ਡੋਡੇ ਪੁੱਛਦੇ ਸੀ। ਉਹ ਕਹਿੰਦਾ ਵੀ ਕਿੰਨੇ, ਇਹਦਾ ਵੀ ਕਿੰਨੇ ਤੁਸੀਂ ਦੇ ਸਕਦੇ? ਕਹਿੰਦਾ 8-9 ਕਿਲੋ, 8-9 ਕਿਲੋ ਪੈਕਟ ਭਰ ਕੇ ਫੜਾ ਤੇ ਨਾ ਪੈਸੇ ਦੇਤੇ। ਨਾਲ ਜਿਹਾ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਡੋਡੇ ਇਹਦੇ ਕੋਲ ਖਰੀਦੇ ਆ, ਸਾਡੇ ਕੋਲ ਨੀ ਖਰੀਦੇ।
ਅੱਛਾ ਜੈਲ ਸੀ?
ਹਾਂ ਜੈਲ ਸੀ ਜੀ, ਉਹਨਾਂ ਨੇ ਟੈਲੀਫੋਨ ਕਰਤਾ ਤੇ ਜੈਲ ਸੀ ਜੀ, ਇਹਨਾਂ ਨੇ ਫੜ ਲਿਆ। ਫੜ ਲਿਆ ਵੀ ਤੂੰ ਫਿਰ ਆਈ ਜਾਈਏ, ਫੜ ਲਿਆ ਤੇ ਤੂੰ ਪੈਸੇ ਸੈੱਟ ਉਹਨਾਂ ਨੂੰ ਕਿਹਾ ਵੀ ਲੈ ਫੜੋ। ਉਹ ਕਹਿੰਦਾ ਹਮ ਕੇਸ ਕਰ ਦੇਂਗੇ ਸਵੇਰ ਤੋਂ ਲੈ ਕੇ ਥਾਣੇ ਦਾ ਸ਼ਾਮਾਂ ਤੱਕ ਉਹਦੇ ਕੋਲ ਬੈਠਾ ਰਿਹਾ, ਹਮ ਕੇਸ ਕਰ ਦੇਂਗੇ ਕੇਸ ਕਰ ਦੇ। ਉਹ ਕਹਿੰਦਾ ਕਰਨਾ ਜਿਹੜਾ ਕਰਦੇ, ਸ਼ਾਮਾਂ ਤੱਕ ਯਾਨੀ ਉਹਨਾਂ ਦੇ ਮੂੰਹ ਵੱਲ ਵੇਖਦਾ ਰਿਹਾ ਵੀ ਪੈਸੇ ਪੂਸੇ ਦੀ ਗੱਲ ਕਰਨਗੇ, ਜੇ ਕਰਨਾ ਹੁੰਦਾ ਤਾਂ ਉਦੋਂ ਕਰ ਲੈਣਾ। ਉਹ ਜਦੋਂ ਨਹੀਂ ਟਲਿਆ ਤੇ ਸ਼ਾਮਾਂ ਉਹਨਾਂ ਚਲਾਨ ਕਰਕੇ ਅੰਦਰ ਦੇ ਤੇ ਦੋਵੇਂ 10-10 ਸਾਲ ਦੀ ਜੇਲ੍ਹ ਕੱਟ ਕੇ ਆਏ।
ਅੱਛਾ
ਤੇ ਮੈਂ ਕਿਹਾ, ਮੈਂ ਕਿਹਾ ਚੰਗਾ ਰਿਹਾ ਹੁਣ ਬੰਦੇ ਦਾ ਪੁੱਤ ਬਣਾ ਤਾ ਕਿ ਨਹੀਂ ਉਹਨਾਂ ਨੇ? ਦੂਆਂ ਚੰਮ ਵੀ ਪੈ ਗਈਆਂ, ਸਰਦੀਆਂ ਵੀ ਪੈ ਗਈਆਂ, ਆਂਦਰਾਂ ਜਿਹੜੀਆਂ ਦਿਖਣ ਲੱਗ ਗਈਆਂ, ਜਿਹੜੀਆਂ 207 ਅੱਡੀਆਂ ਕਿ 6 ਜਿੰਨੀਆਂ ਵੀ ਆ ਸਾਰੀਆਂ ਦਿਖਣ ਲੱਗ ਪਈਆਂ, ਪਾਉਂਗਾ ਨਾ ਲੈਲਾ। ਤੇ ਮੈਂ ਕਿਹਾ ਹੁਣ ਚੰਗੇ ਰਹਿ, ਬੁਰੇ ਕੰਮ ਦਾ ਬੁਰਾ ਨਤੀਜਾ, ਇਹ ਕੰਮਾਂ ਦੇ ਵਿੱਚ ਕੁਛ ਨੀ ਰੱਖਿਆ। ਦੇਖਣ ਨੂੰ ਲੱਗਦੇ ਵੀ ਲੱਖਾਂ ਹੀ ਆ, ਜਾਂਦੇ ਵੀ ਕਰੋੜਾਂ ਹੀ ਆ। ਸਾਰਾ ਘਰ ਰੁੜ ਗਿਆ, ਬੁੜੀਆਂ ਪੇਕਿਆਂ ਨੂੰ ਚਲੇ ਗਈਆਂ।
ਅੱਛਾ ਅੱਛਾ ਅੱਛਾ, ਛੱਡ ਗਈਆਂ ਮੈਨੂੰ?
ਛੱਡ ਹੀ ਜਾਣਾ ਸੀ, ਬਦਨਾਮੀ ਉਤੋਂ ਤੇ ਉਹ ਤਾਂ ਫਿਰ ਘਰ ਹੀ ਰੁੜ ਗਿਆ ਜੀ। ਮੁਕਦੀ ਗੱਲ ਆ, ਤੁਹਾਨੂੰ ਡਰਾਈਵਰਾ ਤੇਰੇ ਦਿਮਾਗ ਵੀ ਜੇ ਤੂੰ ਕੰਮ ਹੀ ਨੀ ਕਰਨਾ ਤੁਸੀਂ ਫਿਰ ਪੁੱਠੇ ਕੰਮਾਂ ਦੇ ਵਿੱਚ ਥੋੜਾ ਬਹੁਤ ਵੱਜਦਾ। ਇਹ ਨਾ
ਮੈਨੂੰ ਕਹਿਣ ਲੱਗੀ ਤੇਰੀ ਤਾਈ ਕਹਿੰਦੀ ਉਹਨਾਂ ਦੀ ਕਿੰਨੀ ਚੜ੍ਹਾਈ ਆ ਉਹ ਤੂੰ ਉਹਨੂੰ ਮੈਂ ਹੁਣ ਕੀ ਦੱਸਦਾ ਵੀ ਚੜ੍ਹਾਈ ਉਹਨਾਂ ਦੀ ਕਿਸੇ ਕੰਮ ਦੀ ਆ ਕਹਿੰਦੀ ਵੀ ਉਹਦੇ ਨਾਲ ਤੂੰ ਵੀ ਲੱਗ ਰਿਹਾ ਗੜੀ ਤੇ ਵੀ ਉਹ ਤੋਂ ਪੰਜਾਂ ਛਿਆਂ ਮਹੀਨਿਆਂ ਦੇ ਵਿੱਚ ਉਹ ਤੋਂ ਵਾਹਵਾ ਮਾਲੋ ਮਾਲ ਹੋ ਗਿਆ ਵੀ ਤੂੰ ਕਿਹੜੇ ਦਿਨ ਤਨਖਾਹ ਕਰ ਮੈਂ ਉਹਨੂੰ ਹੁਣ ਦੱਸਾਂਗੇ ਵੀ ਕਿਹੜੇ ਜਗਰਾਂ ਦੇ ਵਿੱਚ ਉਹਦੀ ਤਨਖਾਹ ਜ਼ਿਆਦਾ ਬਣੀ ਜਾਂਦੀ ਆ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਵੀ ਤੂੰ ਇੱਥੇ ਹੀ ਤੂੰ ਆ ਇੱਥੇ ਹੀ ਮੈਂ ਆ ਜੇ ਉਹ ਨਾ ਇੱਥੇ ਰੋਊਗਾ ਤਾਂ ਮੈਨੂੰ ਕਹਿੰਦੀ ਦਸ ਸਾਲ ਤੋਂ ਮੈਂ ਕਿਹਾ ਹੁਣ ਚੰਗੇ ਕੀ ਤੁਸੀਂ ਮੈਨੂੰ ਦੱਸਿਆ ਮੈਂ ਦੱਸਦਾ ਤੈਨੂੰ ਕੀ ਤੂੰ ਦੱਸ ਵੀ ਦਿੰਦਾ ਤੂੰ ਤਾਂ ਵੀ ਕਹਿਣਾ ਕੋਈ ਗੱਲ ਨੀ ਦੁਨੀਆਂ ਡੋਡੇ ਖਾਂਦੀ ਬੇਟੀ ਆ ਏਦਾਂ ਕਹਿਣਾ ਗੁੜੀਆਂ ਦਾ ਪੈਸਾ ਹੁੰਦਾ ਵੀ ਪਾਉਂ ਅੰਦਰ ਹੋ ਜਾਏ ਤੇ ਹੋ ਜਾਏ ਕੋਈ ਨੀ ਪੈਸਾ ਆਉਂਦਾ ਚਾਹੀਦਾ ਮੈਂ ਕਿਹਾ ਵੀ ਇਹ ਕੰਮ ਨੀ ਮਾੜੇ ਕੰਮ ਦਾ ਮਾੜਾ ਨਤੀਜਾ ਹੀ ਹੁੰਦਾ ਜਿਹੜੇ ਕੰਮਾਂ ਨੂੰ ਜੇ ਬੰਦਾ ਰੋਕੇ ਨਾ ਉਹਨਾਂ ਨੂੰ ਸੁਣ ਲੈਣੀ ਚਾਹੀਦੀ ਆ ਬੜਾ ਪੁਰਾਣੇ ਬੰਦਿਆਂ ਨੇ ਦੱਸੀਆਂ ਗੱਲਾਂ ਦੁਨੀਆਂ ਸੁਣ ਕੇ ਨੀ ਕਿਉਂਕਿ ਮੈਂ ਜਾਂ ਮਿਹਨਤਾਂ ਵੀ ਕਰ ਰਿਹਾ ਉਹਦੀਆਂ ਮੈਂ ਕਿਹਾ ਨਾ ਇਹਨੇ ਨਾਲ ਰਹਿ ਤੇ ਤੁਸੀਂ ਉਹਦੇ ਨਾਲ ਰਹਿਣ ਨਾਲੋਂ ਕਹਿੰਦੇ ਉਹਨੂੰ ਵੀ ਦੱਸ ਦੇ ਉਹਦਾ ਭਰਾਵਾ ਬਥੇਰਾ ਦੱਸਿਆ ਉਹ ਕਹਿੰਦਾ ਤੁਸੀਂ ਭੁੱਖੇ ਮਰਦੇ ਤੁਸੀਂ ਰੋਟੀਆਂ ਖਾਣੀਆਂ ਵਾ ਦਾਲਾਂ ਨਾਲ ਅਸੀਂ ਖਾਣੀਆਂ ਮੀਟਾਂ ਨਾਲ ਸਾਡੇ ਮੀਟਾਂ ਨਾਲ ਕਿੱਥੋਂ ਨਿਕਲਣਾ ਪੈਸਾ ਇੱਥੋਂ ਨਿਕਲਣਾ ਤੇ ਮਗਰੋਂ ਬਾਅਦ ਦੇ ਵਿੱਚ ਪੁੱਛਤਾ ਤੇ ਹੁਣ ਅੱਖਾਂ ਨਾਲ ਅੱਖਾਂ ਨਾਲ ਮਿਲਾ ਦੇ ਮਗਰੋਂ ਬਾਹਰ ਨਹੀਂ ਗਿਆ ਅੱਛਾ ਸਹਿਜ ਪੱਕੇ ਸਮੀਠਾ ਹੋਵੇ ਤੇ ਜੇ ਮਤਲਬ ਚਿਰ ਬਾਅਦ ਅੰਕੜੇ ਕਰੀਏ ਦਹਾਂ ਸਾਲਾਂ ਦਾ ਉਹਨਾਂ ਨੂੰ ਦਹਾਂ ਸਾਲਾਂ ਦਾ ਨੁਕਸਾਨ ਵੀ ਨਾ ਹੋ ਗੱਡੀ ਥਾਣੇ ਚ ਪਈ ਗਲ ਗਈ ਗੱਡੀ ਵੀ ਗਈ ਤੇ ਵਹੁਟੀ ਵੀ ਛੱਡ ਕੇ ਚਲੀ ਗਈ ਆਪ ਵੀ ਦਸ ਸਾਲ ਰੋ ਲਿਆ ਤੇ ਮਗਰੋਂ ਸਾਰਿਆਂ ਨੂੰ ਕਮਰਾ ਉਹ ਦੱਸਦਾ ਫਿਰੇ ਵੀ ਬਜ ਲਓ ਪੁੱਠੇ ਕਮਾਂ ਤੋਂ ਬਜ ਲਓ ਮੈਂ ਫਿਰ ਕਈਆਂ ਨੂੰ ਧਾਰਨਾ ਦਿੱਤੀਆਂ ਮੈਂ ਵੇਖੋ ਭੈਣ ਲਾਲ ਜੀ ਨੂੰ ਲਾਲ ਜੀ ਨੇ ਡਰਾਈਵਰੀ ਤੇ ਇੱਕ ਮਤਲਬ ਤਪ ਤਪਿਆ ਤਪੱਸਿਆ ਵਰਗਾ ਕੰਮ ਆ ਤਪੱਸਿਆ ਦੇ ਵਿੱਚ ਇਹ ਸਾਧੂ ਹੀ ਬੇਈਮਾਨ ਹੋ ਜਾਵੇ ਦੱਸੋ ਗੱਡੀ ਤੁਹਾਡਾ ਕੀ ਬਣਾ ਲੂ ਕਹਿੰਦੇ ਜੀ ਗੱਡੀਆਂ ਚਲਾਉਂਦੇ ਆ ਗੱਡੀਆਂ ਚਲਾਉਂਦੇ ਆ ਵੱਜਦਾ ਵਜਾਉਂਦਾ ਕੋਈ ਨੀ ਕਿਤੇ ਕਮੀ ਆ ਕਮੀ ਆ ਤੁਹਾਡੀ ਸ਼ਿੱਦਤ ਦੇ ਵਿੱਚ ਨੀ ਤੇ ਗੱਡੀ ਦੇ ਬੰਦੇ ਨੂੰ ਰਾਜਾ ਬਣਾ ਦੇ ਤੇ ਭੰਗੂ ਨੂੰ ਵੇਖ ਕੇ ਕਹਿੰਦਾ ਮੌਜਾ ਨਹੀਂ ਤਾਂ ਫਤਾ ਨੀ
ਸਹੀ ਗੱਲ
ਇਹ ਤਾਂ ਬੰਦੇ ਨੂੰ ਰਾਜਾ ਬਣਾ ਦਿੰਦੀ ਰਾਜਾ ਜੇ ਉਹਨੂੰ ਰਾਣੀ ਬਣਾ ਕੇ ਰੱਖੇ ਤੇ ਤਾਂ ਗੱਡੀ ਨੂੰ ਗੋਲੀ ਸਮਝਣਾ ਤੇ ਉਹਨੂੰ ਤਾਂ ਭਖਾਰੀ ਫਿਰ ਬਣਾਉਣਾ ਬਣਾਉਣਾ ਮੱਥਾ ਟੇਕ ਕੇ ਵਾਹਿਗੁਰੂ ਬੋਲ ਕੇ ਤੇ ਗੱਡੀ ਸਟਾਰਟ ਕਰੋ ਕਦੇ ਮੈਂ ਕਹਿੰਦਾ ਕਮੀ ਜੇ ਹੈਗੀ ਜੀ ਨੀ ਉਹਨਾਂ ਨੇ
ਜੀ ਵਾਕਿਆ ਤਾਂ ਜੀ ਕਹਿੰਦੇ ਡਰਾਈਵਰੀ ਕਰ ਰਿਹਾ ਜੀ
ਮੈਂ ਕਿਹਾ ਛੱਡੀ ਨਾ ਜ਼ਿੰਦਗੀ ਬਣਾ ਦੂ ਤੇਰੀ ਡਰਾਈਵਰੀ ਜੇ ਤੂੰ ਇਹਨੂੰ ਮਤਲਬ ਇਬਾਦਤ ਦੀ ਤਰ੍ਹਾਂ ਕਰੇਗਾ
ਤੇ ਬਾਕੀ ਕਹਿੰਦੇ ਤਾ ਜੀ ਅੱਜ ਜੱਸੀ ਸੋਲ ਦਾ ਗਾਣਾ ਸੁਣਾ ਦਿਓ ਜਿੰਦੇ
ਪਿਆਰ ਹੋ ਗਿਆ ਤੈਨੂੰ ਗਾਉਣਾ ਹੀ ਛੱਡਿਆ ਕਹਿੰਦੇ
ਹਾਂ ਤਾ ਜੀ ਛੱਡਿਆ ਤੇ ਪਰ ਉਹ ਉਹਨਾਂ ਦੇ ਗਾਣੇ ਜਿਹੜੇ ਪਹਿਲਾਂ ਬੜੇ ਮਕਬੂਲ ਹੈ ਨੇ ਉਹਨਾਂ ਦੇ ਵਿੱਚ ਇੱਕ ਗੀਤ ਬੜਾ ਕਮਾਲ ਦਾ ਜਿੰਦੇ ਜਿੰਦੇ ਖਿੱਚ ਤਿਆਰੀ ਮੈਨੂੰ ਲੱਗਦਾ ਮੇਲੇ ਜਾਣਾ ਏਦਾਂ ਦਾ ਕੁਛ ਆ ਕਹਿੰਦੇ ਜੀ ਤੇ ਬਾਕੀ ਕਹਿੰਦੇ ਆ ਤਾਇਆ ਜੀ ਪਲੀਜ਼ ਕਹਿੰਦੇ ਕਾਲ ਦਾ ਟਾਈਮ ਸੈੱਟ ਕਰੋ ਬਹੁਤ ਲੰਮੀ ਨਾ ਕਰਿਆ ਕਰੋ ਕਾਲ ਆ ਗੱਲ ਠੀਕ ਹੈ ਭੰਗੂ ਸਾਹਿਬ ਨੇ ਠੀਕ ਗੱਲ ਕਹੀ ਆ ਬਈ ਸ਼ੇਖੋ ਸਾਹਿਬ ਦੀ ਹੁਣ ਜ਼ਿੰਮੇਵਾਰੀ ਭੰਗੂ ਸਾਹਿਬ ਨੂੰ ਆਪਾਂ ਦੇਤੀ ਆ ਭੰਗੂ ਸਾਹਿਬ ਹੁਣ ਤੁਸੀਂ ਮਤਲਬ ਇਹ ਖਜ਼ਾਨਚੀ ਸਮਝ ਲਓ ਤੁਸੀਂ ਹੁਣ ਮੁਨੀਮ ਆ ਤੁਹਾਡੀ ਗੱਲ ਤੇ ਹੁਣ ਆਪਾਂ ਵੇਰਵੇ ਜਿਹਾ ਕਰਨੇ ਭੰਗੂ ਸਾਹਿਬ ਸੁਣਦੇ ਆ ਵੈਸੇ ਵੀ 10 ਮਿੰਟ ਹੱਦ ਆਪਾਂ ਸ਼ੁਰੂ ਤੇ ਬੇਨਤੀ ਕਰਾਂਗੇ ਵੀ 10 ਮਿੰਟ ਹੀ ਆਪਾਂ ਗੱਲ ਕਰਿਆ ਕਰੀਏ 10 ਤੋਂ ਨਾ ਲੰਮੀ ਲਿਆ ਕਰੀਏ ਤੇ ਨਹੀਂ ਤੇ ਆਪਾਂ ਦੋਵੇਂ ਜਾਂ ਟੈਲੀਫੋਨ ਲਾਉਣ ਵਾਲਾ ਤੇ ਜਾਂ ਬਿਲਕੁਲ ਸੁਣਨ ਵਾਲਾ ਦੋਵੇਂ ਰਹਿ ਜਾਂਗੇ ਬਾਕੀਆਂ ਨੂੰ ਬੰਦ ਕਰ ਦਿੰਦੇ ਕੋਈ ਨੀ ਆਪਾਂ ਕਹਿ ਦਿਆ ਦੱਸ ਤੇ ਮੈਂ ਤੁਹਾਨੂੰ ਦੱਸਦਾ ਕਰੋ 10 ਮਿੰਟ ਹੋ ਗਿਆ ਤੇ ਆਪਾਂ ਬੰਦ ਕਰ ਦਿਆ ਕਰਨਾ ਤਾਂ ਜੀ ਕੋਈ ਗੱਲ ਨੀ ਆਪਣੇ ਸਰੋਤੇ ਆਪਣੇ ਨਾਲ ਹੀ ਏਦਾਂ ਹਰਨੇਕ ਸਿੰਘ ਬੈਂਸ ਸਾਹਿਬ ਆਪਾਂ ਨੂੰ ਸੁਣਦੇ ਨੇ ਕਹਿੰਦੇ ਬੱਲੇ ਬੱਲੇ ਤਾਇਆ ਓ ਸ਼ਾਵਾ ਸ਼ਾਵਾ ਭਤੀਜਾ ਕਹਿੰਦੇ ਕਿੱਦਾਂ ਹਾਲ ਆ
ਹਾਲ ਤੇ ਬੈਂਸ ਸਾਹਿਬ ਜਿਹੜਾ ਸਮਾਂ ਨੰਘੀ ਜਾਂਦਾ ਚੰਗਾ ਤੁਸੀਂ ਸੁਣਾਓ ਕਿਵੇਂ ਆ
ਜਿੱਦਾਂ ਸੈਰਾਂ ਸਪਾਟੇ ਹੁਣ ਕਿਤੇ ਕੀਤੇ ਤੇ ਤੁਸੀਂ ਤੇ ਮੈਂ ਕਹਿੰਦਾ ਸਮੁੰਦਰਾਂ ਦੀਆਂ ਮੈਂ ਕਹਿੰਦਾ ਵੀ ਸਮੁੰਦਰਾਂ ਦੀਆਂ ਰੇਤਾਂ ਥੱਲੇ ਬਾਤੀਆਂ ਕਹਿੰਦੇ ਇਹ ਬੈਸਾ ਨਹਾਉਣ ਦੇ ਬੜੇ ਸ਼ੌਕੀਨ ਆ ਬਾਥਰੂਮ ਕਿ ਨਹੀਂ ਮਿਲਕੀ ਬੀਚਿਆਂ ਦੇ ਬੀਚਿਆਂ ਦੇ ਨਹਾਉਂਦੇ ਜਿਹਦੇ ਨਹਾਉਣਾ ਤੇ ਬੀਚਿਆਂ ਦੇ ਭਾਵੇਂ ਮਹੀਨਾ ਹੀ ਪੈ ਜਾ ਓਦਾਂ ਨਹੀਂ ਇਹ ਤਾਂ ਜੀ ਇਹ ਤੇ ਵੈਸੇ ਕੁਦਰਤ ਦੇ ਜਿਹੜੇ ਆ ਉਹ ਖੇਡ ਤਮਾਸ਼ੇ ਨਾ ਉੱਥੇ ਹੀ ਵੇਖਣ ਨੂੰ ਮਿਲਦੇ ਆ ਮੈਨੂੰ ਪਤਾ ਮੈਂ ਕੋਈ ਮੈਂ ਸੁਣਿਆ ਭਾਈ ਜੀ ਮੁੰਡੇ ਤੋਂ ਹਰ ਗਿਆ ਨੂੰ ਤਾਂ ਜੀ ਕਹਿੰਦੇ ਤੁਸੀਂ ਗੁਹਾਟੀ ਦਾ ਗੇੜਾ ਵੀ ਲਾਇਆ ਡਰਾਈਵਰੀ ਦੇ ਵਿੱਚ ਆਤਮਾ ਕਦੇ ਬੰਬੇ ਤੇ ਕਦੇ ਗੁਹਾਟੀ ਅਮਰਤਾ ਵਿਰਕ ਗਾਣੇ ਨੀ ਗਾਉਂਦੀ ਫਿਰਦੀ ਸੀ ਮਗਰੋਂ ਮਿਲੇ ਹੁਣ ਤਾਂ ਕਿਹਾ ਉਹ ਕਹਿੰਦੀ ਘਰੇ ਨਿਤਨਾ ਠਹਿਰਦਾ ਵੇ ਕਦੇ ਤੂੰ ਬੰਬੇ ਤੇ ਕਦੇ ਗੁਹਾਟੀ ਜ਼ਿੰਦਗੀ ਤਬਾਹ ਕੀਤੀ ਹੋਈ ਤੂੰ ਮੇਰੀ ਵੀ ਤੇ ਉਹ ਫਿਰ ਉਹਨੂੰ ਨੀ ਨਾ ਪਤਾ ਵੀ ਗੱਡੀਆਂ ਦੇ ਵਿੱਚ ਬਹਿ ਜਾਈਏ ਤੇ ਫਿਰ ਉਹ ਮਤਲਬ ਸਵਰਗਾਂ ਦੇ ਝੂਟੇ ਉਸੇ ਚੀ ਆ ਉਹ ਡਰਾਈਵਰੀ ਵਰਗਾ ਕੋਈ ਹੈ ਵੀ ਜਬ ਗੁਹਾਟੀ ਤੇ ਮੈਂ ਚੰਗੀ ਤਰ੍ਹਾਂ ਗਿਆ ਗੁਹਾਟੀ ਹੀ ਜਿਹੜਾ ਸ਼ਹਿਰ ਆ ਇਹਦੇ ਵਿੱਚ ਬਹੁਤ ਮਤਲਬ ਜਿਹੜੇ ਪਹਿਲਾਂ ਲੱਗਦੇ ਸੀ
ਜੀ
ਜਿਹੜੇ ਗੁਹਾਟੀ ਆ ਗਵਾਲੀਅਰ ਵੀ ਗਿਆ ਗੁਹਾਟੀ ਵੀ ਗਿਆ ਗੁਹਾਟੀ ਇੱਧਰ ਜੋ ਚਾਹ ਪੱਤੀ ਉੱਥੇ ਮਿਲਦੀ ਇੱਧਰ ਆਸਾਮ ਚ ਪੈਂਦਾ ਇਹ ਗੁਹਾਟੀ ਹਾਂਜੀ ਹਾਂਜੀ ਆਸਾਮ ਚ ਇੱਧਰ ਨਾ ਗੁਹਾਟੀ ਚ ਮੈਂ ਚਲੇ ਗਿਆ ਤੇ ਇੱਧਰ ਮੈਨੂੰ ਕਹਿੰਦੇ ਵੀ ਇੱਧਰ ਚਾਵਾਂ ਪੱਤੀਆਂ ਵੀ ਬਣਦੀਆਂ ਤੇ ਮੈਂ ਕਿਹਾ ਵੀ ਚੁੱਪ ਲਓ ਫਿਰ ਚਾਹ ਪੱਤੀ ਜਿਹੜੀ ਆ ਲੈ ਕੇ ਆਈਏ ਇੱਧਰ ਕਿਉਂਕਿ ਬੰਗਾਲ ਨੂੰ ਜਦੋਂ ਗੁਹਾਟੀ ਨੂੰ ਮੈਂ ਪੈਂਦਾ ਸੀ ਨਾ ਬੰਗਾਲ ਵੈਸਟ ਬੰਗਾਲ ਤੋਂ ਗੁਹਾਟੀ ਵਾਲੇ ਨੂੰ ਬੱਸ ਨੀ ਤੇ ਫਿਰ ਦਰਭੰਗਾ ਹੋ ਗਿਆ ਇਹ ਪਟਨੇ ਦੇ ਵਿੱਚ ਤੇ ਜਿੰਨੇ ਵੀ ਮੁਜ਼ਫਰਪੁਰ ਹੋ ਗਿਆ ਦਰਭੰਗਾ ਹੋ ਗਿਆ ਪੂਰਨੀਆ ਹੋ ਗਿਆ ਕਟਹਾਰ ਹੋ ਗਿਆ ਇਹ ਇਧਰੋਂ ਭਾਗਲਪੁਰ ਬੜਾ ਜਿਹਾ ਭਾਗਲਪੁਰ ਮੈਨੂੰ ਹੁਣ ਵੀ ਬੜਾ ਯਾਦ ਕਰਦੇ ਉਹ ਭਾਗਲਪੁਰ ਕਿਧਰ ਗਿਆ ਭਾਗਲਪੁਰ ਹੋ ਗਿਆ ਤੇ ਪੂਰਨੀਆ ਦੇ ਆਸਰ ਸੁਣ ਤੇ ਮੇਰੇ ਯਾਰ ਹੀ ਬੜੇ ਪੱਕੇ ਇਧਰੋਂ ਹੋ ਗਏ ਤੇ ਮੈਨੂੰ ਇੱਕ ਵਾਰ ਮਿਲ ਗਿਆ ਗੁਹਾਟੀ ਦਾ
ਜੀ
ਇਧਰੋਂ ਚਰਕੁੰਡਾ ਤੋਂ ਸਮਾਂ ਗੁਹਾਟੀ ਨੂੰ ਪਾਲੀ ਗੱਡੀ ਤੇ ਨੱਚਦੀ ਨੀ ਕਿਉਂਦੀ ਟੋਪੋ ਟੋਪ ਹੁੰਦੀ ਹੋਈ ਇਧਰ ਨੂੰ ਜਾ ਪਹੁੰਚੇ ਇਥੋਂ ਫਿਰ ਆਸਾਮ ਜਾ ਕੇ ਵੇਖਿਆ ਤੇ ਸਿੱਕਮ ਵੀ ਗਿਆ ਭੂਟਾਨ ਤੇ ਚਲੋ ਜਾਣਾ ਹੀ ਕੀ ਸੀ ਉਹ ਤਾਂ ਕਹਿੰਦੇ ਮੁਲਕ ਵੀ ਵਗੜੇ ਪਾਸੇ ਨੂੰ ਜਾਂਦਾ ਇਹ ਸਾਰੀਆਂ ਸਟੇਟਾਂ ਦੇ ਵਿੱਚ ਫਿਰ ਮੈਂ ਗਿਆ
ਜੀ
ਤੇ ਫਿਰ ਮੈਨੂੰ ਉਧਰ ਦੇਹਰਾਦੂਨ ਦੇ ਵੀ ਉਦਾਂ ਦੇ ਮਿਲਦੇ ਸੀ ਇਧਰ ਰੂਟ ਤੋਂ ਦੂਰ ਬੜਾ ਪੈ ਸੀ ਉਧਰ ਨੂੰ ਤੁਸੀਂ ਜਾਣਾ ਹੀ ਫਿਰ ਕੀ ਬੰਬੇ ਤੋਂ ਗੁਹਾਟੀ ਤੇ ਫਿਰ ਬਹੁਤ ਪੈਣਾ ਪੈ ਜਾਂਦਾ ਤੇ ਪਰ ਜਿਹੜਾ ਬੰਗਾਲ ਤੋਂ ਗੁਹਾਟੀ ਦਾ ਜਿਹੜਾ ਉਹ ਬਹੁਤਾ ਨਹੀਂ ਪੈਂਦਾ ਤੇ ਇਹ ਫਿਰ ਜ਼ਿਆਦਾ ਮੇਰਾ ਇੱਧਰ ਜਿਹੜਾ ਸੀ ਬੰਗਾਲ ਚ ਵੈਸਟ ਬੰਗਾਲ ਤੇ ਇਹ ਬਿਹਾਰ ਬਿਹਾਰ ਤੇ ਵੈਸਟ ਬੰਗਾਲ ਦੀ ਸਰਹੱਦ ਪੈਂਦੀ ਤੇ ਉੱਥੇ ਜਿਹੜਾ ਧੰਨਵਾਦ ਇਲਾਕੇ ਦੇ ਵਿੱਚ ਜਿਹੜਾ ਬਰਾਕੜ ਪੂਰਨੀਆ ਸੀ ਤੇ ਇੱਥੇ ਮੇਰੀ ਰਿਹਾਇਸ਼ ਸੀ ਕਦੇ ਕੁਮਾਂ ਡੁੱਬੀ ਰਹਿ ਲੈਂਦੇ ਸੀ ਕੁਮਾਂ ਡੁੱਬੀ ਇਹ ਰਹਿੰਦੇ ਸੀ ਦੂਰ ਹਰੀ ਹੋਰੀ ਇੱਥੇ ਸੀ ਤੇ ਜਿਹੜਾ ਸੀਗਾ ਆ ਜਿਹੜਾ ਸ਼ੰਭੂ
ਜੀ
ਸ਼ੰਭੂ ਸੀ ਪੂਰਨੀਆ ਦਾ ਤੇ ਭਾਗਲਪੁਰ ਦਾ ਸੀਗਾ ਬਿੱਲੂ ਭਾਗਲਪੁਰ ਦਾ ਸੀ ਤੇ ਦਰਭੰਗੇ ਦਾ ਸੀਗਾ ਸ਼ਾਮੂ ਇਹ ਸਾਰੇ ਬਾਅਦ ਵਿੱਚ ਮੇਰੇ ਖਲਾਸੀ ਰਹਿ ਜਾਣੀ ਜਿਵੇਂ ਆਪਾਂ ਕਹਿੰਦੇ ਨੇ ਇੱਧਰ ਕੈਲੰਡਰ ਉਹ ਉੱਧਰ ਖਲਾਸੀ ਕਹਿੰਦੇ ਖਲਾਸੀ ਇੱਧਰਲੇ ਸੀ ਫਿਰ ਇਹਨਾਂ ਦੇ ਇਲਾਕਿਆਂ ਜੀ ਜਾਣਾ ਆਉਣਾ ਹੈ ਹੀ ਸੀ ਤੇ ਗੁਹਾਟੀ ਤਾਂ ਬਹੁਤ ਚੱਲ ਰਿਹਾ ਮੈਂ ਸਮਾਨ ਸਮੂਹ ਜਿਹੜਾ ਗੁਹਾਟੀ ਦਾ ਮਿਲ ਜਾਂਦਾ ਸੀ ਤੇ ਉੱਧਰ ਵੀ ਹੋ ਤੁਰ ਜਾਈਏ ਤੇ ਮਿਲਦੀ ਦੀ ਗੱਲ ਆ ਵੀ ਜਿੱਧਰੋਂ ਮਿਲ ਗਿਆ ਨਾ ਸਮਾਨ ਤੇ ਫਿਰ ਬੰਬੇ ਕੀ ਤੇ ਗੁਹਾਟੀ ਕੀ ਸਾਰੇ ਫਿਰ ਉਦੋਂ ਚਾਹ ਮਾਰੀ ਦੀ
ਜੀ ਤੇ ਇਧਰ ਫਿਰ ਤਾਂ ਜੀ ਆਪਾਂ ਉਹ ਦੇਖੋ ਗੱਡੀਆਂ ਚਲਾਉਂਦੇ ਫਿਰਦੇ ਨੇ
ਕਿਦਾਂ ਪੂਰੀਆਂ ਰੇਸਾਂ ਲਾਉਂਦੇ ਕਿ ਨਹੀਂ? ਵਾਹ ਬਾਤਾਂ ਗੜੀਆਂ ਦੀਆਂ ਇੱਛਾਂ ਜਿਹੜਾ ਇਹਨਾਂ ਦਾ, ਅਸੀਂ ਤੇ ਕਮਾਈ ਦੀ ਗੱਡੀ ਚਲਾਉਂਦੇ ਰਹੇ, ਐਸ਼ਾਂ ਦੀ ਤੇ ਚਲਾ ਗਿਆ ਜਿਹੜਾ ਚਲਾ ਗਿਆ।
ਪ੍ਰੇਮ ਕੁਮਾਰ ਜੀ ਇਟਲੀ ਵਾਲੇ ਕਹਿੰਦੇ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ,
ਸਤਿ ਸ੍ਰੀ ਅਕਾਲ। ਪ੍ਰੇਮ ਬਲਿਆ, ਪ੍ਰੇਮ ਪ੍ਰੇਮ ਦਾ ਨਾਂ ਲੈਂਦੇ ਹੀ ਦਿਲ ਚ ਪ੍ਰੇਮ ਆ ਜਾਂਦਾ। ਪ੍ਰੇਮ ਦੀ ਸ਼ਕਤੀ ਇੰਨੀ ਆ, ਇਟਲੀ ਵਾਲੇ ਜਿਹਦੇ ਨਹੀਂ, ਦੂਸਰੇ ਪ੍ਰੇਮ ਦੀ ਬੜੀ ਸ਼ਕਤੀ ਆ। ਇਟਲੀ ਵਾਲੇ ਦੇ ਵਿੱਚ ਵੈਸੇ ਪਿਆਰ ਵਾਲਾ ਹੀ, ਇੱਥੇ ਪਿਆਰ ਆ ਉਸ ਪ੍ਰੇਮ। ਨਾਮ ਦੀ ਬੜੀ ਖਾਸੀਅਤ ਸੀ ਪੁਰਾਣੇ ਸਮੇਂ, ਤੇ ਨਾਮ ਦੀ ਲਾਜ ਰੱਖਦੇ ਹੁੰਦੇ ਸੀ ਪੁਰਾਣੇ, ਤੇ ਜੇ ਕਿਸੇ ਦਾ ਨਾਂ ਜਿਸ ਤਰ੍ਹਾਂ ਦਾ ਉਸ ਤਰ੍ਹਾਂ ਦੀ ਉਹਦੀ ਤਸਵੀਰ ਹੁੰਦੀ ਸੀ, ਤੇ ਹੋਣੀ ਨੀ ਚਾਹੀਦੀ ਹੈ। ਲੱਖਾਂ ਦੇ ਵਿੱਚੋਂ ਕੋਈ 10-12-20 ਉਂਗਲਾਂ ਦੇ ਗਿਣਨ ਵਾਲੇ ਹੁੰਦੇ ਜਿਹੜੇ ਆਪਣੇ ਨਾਮ ਦੀ ਲਾਜ ਰੱਖਦੇ, ਜਿਹਦਾ ਹੁਣ ਪ੍ਰੇਮ ਆ, ਇਹਦੇ ਚ ਪ੍ਰੇਮ ਹੈ। ਜੇ ਕਿਸੇ ਦਾ ਨਾਂ ਸੁੱਚਾ, ਜੇ ਉਹਦੇ ਵਿੱਚ ਸੁੱਚਮ ਆ, ਜੇ ਉਹਦਾ ਪ੍ਰੀਤ ਆ, ਉਹਦੇ ਚ ਪ੍ਰੀਤਾ ਹੈ। ਜਿਵੇਂ ਸੁੱਖ ਪ੍ਰੀਤ ਹੈ, ਤਾਂ ਜੀ ਉਹ ਚ ਪ੍ਰੀਤ ਚ ਸੁੱਖ ਆ, ਉਹ ਤਾਂ ਗੱਲ ਹੀ ਸੱਚੀ ਆ ਨਾ। ਉਹ ਤਾਂ ਯੂਨੀਵਰਸਲ ਟਰੋਥਾ, ਯੂਨੀਵਰਸਲ ਟਰੋਥਾ, ਉਹ ਤਾਂ ਹੈ ਹੀ ਸੱਚਾਈ ਨਾ। ਕੱਲ ਨੂੰ ਬਾਲੀਆਂ ਗੱਲਾਂ ਨਾ ਕਰਦੇ, ਅੱਗੇ ਕਹਿੰਦੇ ਆਪਣੇ ਪ੍ਰੇਮ ਜੀ ਕਹਿੰਦੇ ਜੀ, ਤਾਇਆ ਜੀ ਸਤਿ ਸ੍ਰੀ ਅਕਾਲ, ਸਪੈਸ਼ਲ ਸਾਡੇ ਤਾਏ ਬਿਸ਼ਨ ਸਿੰਘ ਆਲੂ ਵਾਲੀਆਂ ਨੂੰ, ਸਤਿ ਸ੍ਰੀ ਅਕਾਲ ਸਪੈਸ਼ਲ ਪੁਰਖਾ ਦੀ, ਅਸੀਂ ਵੀ ਆਮ ਹੀ, ਸਾਨੂੰ ਵੀ ਆਮ ਹੀ ਸਮਝੋ ਸਪੈਸ਼ਲ, ਤੇ ਤੁਹਾਡਾ ਪ੍ਰੇਮ ਆ। ਅੱਜ ਫਿਰ ਲੇਟ ਹੋ ਗਿਆ ਜੀ, ਸੈਚਰਡੇ ਕਹਿੰਦੇ ਜੀ, ਸੈਚਰਡੇ ਕੀ ਦੀ ਕੀ ਤਿਆਰੀ ਆ? ਹੈ ਤਾ ਜੀ ਸੁਖਪ੍ਰੀਤ ਦਾ ਬਰਥਡੇ ਜੀ। ਅੱਛਾ, ਸੈਚਰਡੇ ਨੂੰ ਮੰਨਣਾ ਤੁਹਾਡੇ ਰੱਖੇ ਜਾਣ ਦੇਣੀ ਚਾਹੀਦਾ, ਚੇਤਾ ਭੁੱਲ ਗਿਆ ਉਹ ਜੀਂਦਾ ਰਹੋ ਜਵਾਨਾ, ਉਹਦੇ ਚੇਤਾ ਭੁੱਲ ਜਾਣਾ ਸੀ। ਅੱਜ ਕੀ ਨੀ ਆ, ਅੱਜ ਕੀ ਬਹੁਤਾ ਵੀਰ ਸ਼ੁਕਰ ਤੇ ਸ਼ਨਿਚਰ, ਉਹ ਸ਼ਨਿਚਰ ਨੂੰ ਬਣ ਗਏ ਉਹ 15, ਤੇ ਫਿਰ ਆਉਣਾ ਨੀ ਤੁਸੀਂ? ਆਉਣਾ ਦਿਨੇ ਮਨਾ ਲੈਣਾ, ਜਨਮ ਦਿਨ ਸ਼ਾਮਾਂ ਨੂੰ ਮਨਾਈਦਾ, ਫਿਰ ਦੂਰ ਸੂਰਜ ਡੁੱਬੇ ਤੇ ਦੁਕਾਨ ਤੇ ਦਿਨੇ ਹੀ ਖੋਲੋਗੇ? ਉਹ ਦੁਕਾਨ ਵੀ ਖੋਲ ਲਾਂਗੇ 12-1 ਵਜੇ, ਦੁਕਾਨ ਦਾ ਅਸੀਂ ਟਾਈਮ ਦਿੱਤਾ ਪੂਰੇ 2 ਵਜੇ, 3 ਵਜੇ ਬੰਦ ਹੋ ਜਾਣੀ ਆ। ਆਉਂਗੇ ਗਾ ਕੈਪਟਨ, ਕੈਪਟਨ ਨੇ ਕਿਹੜਾ ਕੋਈ ਹਲਵਾਈ ਦੀ ਦੁਕਾਨ ਖੋਲੀ, ਉਹਨੂੰ ਕੋਈ ਪਤਾ ਵੀ 2 ਵਜੇ ਤੋਂ ਗਾਹਕ ਪੈਣ ਲੱਗਦਾ, 3 ਵਜੇ ਬੰਦ ਕਰ ਦਈਏ ਤੇ ਫਿਰ ਇਹ ਵਿਖਾਵਾ ਮੂੰਹ ਵਿਖਾਈ ਲੈਣੀ ਹੈ। 3 ਵਜੇ ਕਰਨੀ ਪੈਣੀ, 3 ਵਜੇ ਕਰਾਂਗੇ ਪਰ ਤੜਕੇ ਚੱਲੂਗੀ 15 ਨੂੰ। ਕੋਈ ਨੀ, ਅਸੀਂ ਪੁਲਿਸ ਵਾਲਿਆਂ ਨੂੰ ਜਦੋਂ ਦਿੱਤੀਆਂ 2 ਡੱਬੇ ਮਠਿਆਈ ਦੇ, ਉਹਨਾਂ ਨੇ ਆਪ ਨਾਲ ਫੜ ਖੜ ਕੇ ਵੇਚੀ। ਸ਼ੇਰ ਵਜਿਆ ਖੁਸ਼ ਕਰਦਾ, ਮੈਨੂੰ ਧਰਮ ਨਾਲ ਹੀ ਚੇਤੇ ਭੁੱਲਿਆ ਸੀ 15 ਦਾ, ਤੇ ਮਹਿੰਦੇ ਆਏ ਸੀ 15, ਹਲੇ 15 ਕੁ ਦਿਨਾਂ ਤੱਕ ਪਈ ਆ। ਦਿਨ ਤਾਂ ਹੀ ਕਹਿੰਦੇ ਭਾਜੇ ਉਹ ਭਰਾਵਾ ਰੱਬਾ ਮੇਰਿਆ, ਤਿਆਰੀ ਕਰਨੀ ਪਊ, ਤਿਆਰੀ ਪਊ। ਤੇ ਸਰਪ੍ਰਾਈਜ਼ ਕੋਈ ਦਊਂਗੇ ਲੱਗਦਾ ਤਾ ਜੀ? ਉਹਨੇ ਹਰ ਪ੍ਰਾਈਜ਼ ਤੇ ਕੀ ਦੇਣਾ, ਕੋਈ ਚਾਹੀਦਾ ਚਿਹਰੇ ਦਾ ਚੰਗਾ ਨੀ ਲੱਗਦਾ, ਹਰ ਸਾਰੀ ਟਾਲ ਮਟੋਲੀਆ ਕਰ ਰਹੀ, ਤੇ ਮੈਂ ਚਲੋ ਉਹਨਾਂ ਮੇਰੇ ਜਨਮਦਿਨ ਦੇ ਉੱਤੇ ਉਹਨੇ ਮੈਨੂੰ ਕੇਕ ਭੇਜਦਾ।
ਅੱਛਾ ਤਾਇਆ ਜੀ ਦੇਖ ਲਾ ਕਿੰਨਾ ਤੇ ਕਰਦੀ,
ਉਹ ਵਾਹ ਤੇਕ ਤੇਰੀ ਗੱਲ ਠੀਕ ਆ, ਉਹਦੇ ਜਦੋਂ ਉਹਨੇ ਚੰਗੀ ਸਿਆਣੀ ਗੱਲ ਕੀਤੀ, ਸਾਡੇ ਘਰ ਲੜਾਈ ਕਰੇ ਅੜਾ ਕੇਕ ਹੀ ਕਰਨਾ ਸੀ, ਖਿਲਰ ਖੁਲਰ ਜਾ ਕੇਕ ਧੂ ਕੇ ਤਾਈ ਉਧਰ ਲੈ ਗਏ, ਨਿਆਣੇ ਡੁਗਾਈ ਖਾਈ ਗਿਆ ਉਧਰੋਂ, ਕਦੇ ਕੋਟ ਕਦੇ ਕੋਹ ਕਦੇ ਕੋ ਕਾਢ ਨਾ ਟੁੱਟ ਕਦੇ, ਕਹਿੰਦੀ ਵੀ ਤੈਨੂੰ ਕਿਹੜੀ ਨੇ ਕਰਿਆ, ਮੈਂ ਗਾਵਾਂ ਹੁਕਮ ਤੂੰ ਮੰਨੇ ਹੀ ਨਾ ਗਏ, ਜੋ ਘੱਟ ਹੀ ਨੀ ਸਕਦੀ, ਕਹਿੰਦੀ ਉਹ ਚਾਰ ਨਾਲ ਰੋਟੀ ਖਾਂਦੇ, ਉਦੋਂ ਤੰਗੀ ਸੀ, ਉਹਦੇ ਤੰਗੀ ਸੀ ਵਿਚਾਰੀ ਨੂੰ ਬਹੁਤ,
ਉਦੋਂ ਨੀ ਸੀ ਸਰਪੰਚਣੀ,
ਨਹੀਂ ਉਦੋਂ ਨੀ ਸੀ, ਉਦੋਂ ਝੋਨਾ ਝਾਨਾ ਲਾ ਕੇ ਗਿਆਰਾ ਕਰਦੇ ਸੀ, ਉਹ ਵੀ ਕੋਈ ਪੈਸੇ ਦਿੰਦਾ ਕੋਈ ਨਹੀਂ ਵੀ ਦਿੰਦਾ, ਰੱਬ ਕੋਈ ਦਿਨ ਕਿੱਥੇ ਰੱਖਦਾ। ਜਿਹਦੇ ਤੇ ਦੁਨੀਆਂ ਹੱਸਦੀ ਆ ਮਗਰੋਂ ਉਹ ਦੁਨੀਆਂ ਤੇ ਹੱਸਦਾ, ਵਾਹ ਤੇਰਾ ਇਨਸਾਫ ਆ ਧਰਮਨਾ ਬਾਬਾ, ਤੂੰ ਅਪਰੰਪਾਰ ਆ, ਤੂੰ ਕਿਹਨੂੰ ਤਖ਼ਤ ਬਿਠਾ ਦੇ, ਤਖ਼ਤ ਤੋਂ ਭੀਖ ਮੰਗਣ ਲਾ ਦੇ,
ਜਿਹਦੇ ਸਿਰ ਤੇ ਮੁਕਟ ਆ ਓਹਦੇ ਹੱਥ ਚ ਠੂਠਾ ਵੀ ਫਰਾ ਸਕਦਾ ਤੇ ਠੂਠੇ ਵਾਲੇ ਦੇ ਸਿਰ ਤੇ ਤਾਜ ਹੋ ਸਕਦਾ ਠੂਠਾ ਉਹ ਸਿਰ ਤੇ ਮੁੱਢਾ ਮਾਰ ਲਓ ਤਾਜ ਬਣ ਜਾਂਦਾ ਤੇ ਉਹ ਤਾਜ ਵੀ ਤੂੰ ਬਣਾ ਸਕਦਾ ਤੇਰੀ ਜਿਹੜੀ ਨਵਾਂ ਬ੍ਰਹਮ ਪਾਲ ਆਈ ਓਹੀ ਹੁਕਮਰੀ ਓਹੀ ਆ ਤੇ ਅਗਲੇ ਕੁਛ ਕਈ ਆਵੇ ਜਾਵੇ ਉਹਨੂੰ ਪਿੰਡ ਦੀ ਸਰਪੰਚੀ ਸਰਪੰਚੀ ਕਿਹੜਾ ਰੋਸ ਬਣਦੇ ਰਾਜ ਆ ਸ਼ੇਰਨੀ ਇੱਦਾਂ ਆਪਣੇ ਇਲਾਕੇ ਚ ਫਿਰਦੀ ਇੱਦਾਂ ਫਿਰਦੀ
ਪਿੱਛੇ ਜਿਹਾ ਤਾਂ ਜੀ ਉਹ ਚਲੇ ਗਈ ਸੀ ਤੇ ਲੋਕੀ ਉਹ ਕਹਿੰਦੇ ਸੀ ਵੀ ਭੱਜ ਗਈ ਜਾਂ ਕਿੱਦਾਂ ਕੁਛ ਉੱਚਾ ਲਾ ਸਭ ਦੱਬੀਆਂ ਗੱਲਾਂ ਜਿਹਨੇ ਸੀ ਉਹ ਤੁਰ ਮਰਮ ਚ ਬੈਠਣਾ ਗੱਲ ਹੀ ਸਿੱਧੀ ਕਰਤੀ ਕਿ ਮੈਂ ਘੁਮਾ ਦਿੱਤਾ ਉਹ ਅਸਲ ਚ ਨਾ ਲੜ ਪਈ ਲੜਕੇ ਫਿਰ ਚਲੇ ਗਈ ਸੀ ਧੁੱਪ ਕਹਿੰਦੇ ਲੱਭ ਦੇ ਰਹਿ ਕਿਡਨੈਪ ਕਰ ਲਈ ਸੀ ਕਹੀ ਕਹਿੰਦੇ ਹਾਂ ਕਿਡਨੈਪ ਹੀ ਹੋਈ ਉਹ ਨਾ ਤੂੰ ਗੱਲਾਂ ਛੇੜਿਆ ਕਰ ਤੂੰ ਅਗਲੇ ਨੀ ਪੁਰਾਣੀਆਂ ਨੀ ਮੁੱਕਣੀਆਂ ਤੇ ਇਹਨਾਂ ਮੈਨੂੰ ਨਾ ਪੁੱਛਣ ਲੱਗ ਜਾਣਾ ਕਿੱਥੇ ਕੀ ਕੋ ਮੈਂ ਚੁੱਪ ਕਰ ਗਿਆ ਰਫਾ ਦਫਾ ਹੀ ਕਰ ਦਿੰਦਾ ਮੈਨੇ ਕਹਿੰਦੇ ਸੀ ਨਾ ਏਦਾਂ ਤੂੰ ਮੈਂ ਤੈਨੂੰ ਬਾਜ ਦੱਸ ਦੂ ਪ੍ਰੋਗਰਾਮ ਕਿਤੇ ਤੂੰ ਅੱਗੇ ਪ੍ਰੇਮ ਨੀ ਕਰ ਸੁਣਦੀ ਇਹਦਾ ਕਹਿੰਦੇ ਜੀ ਭਾਜੀ ਅੱਜ ਗਾਣਾ ਸੁਣਾ ਦੇ ਹਿੰਦੀ ਆਖਿਰ ਤੁਮੇ ਹੈ ਜਰਾ ਦੇਰ ਲੱਗ ਆਖਿਰ ਮੈਂ ਆਉਣਾ ਹੈ ਤੁਝੇ ਦੇਰ ਲੱਗੇਗੀ ਤੇ ਤਾਏ ਤੇ ਤਾਈ ਤੇ ਕਹਿੰਦੇ ਜੀ ਤਾਏ ਲਈ ਆ ਤੇ ਕਹਿੰਦੇ ਭਾਜੀ ਲੰਮੇ ਸੌਂਗ ਵੀ ਸ਼ੋਰਟ ਪਲੇ ਕਰ ਦਿਆ ਕਰੋ ਜੀ ਥੈਂਕ ਯੂ ਆਹ ਇਹ ਬਿਜਲੀ ਗੱਲ ਸੀ ਤੇ ਛੋਟੇ ਛੋਟੇ ਗੀਤ ਹੀ ਹੁੰਦੇ ਨੇ ਭਾਜੀ ਅੱਜ ਪੰਜ ਪੰਜ ਛੇ ਛੇ ਮਿੰਟ ਦੇ ਹੁੰਦੇ ਨੇ ਵੱਧ ਕੋਈ ਵੀ ਜੇ ਲੰਮਾ ਗੀਤ ਹੋਵੇ ਆਪਾਂ ਕੋਸ਼ਿਸ਼ ਕਰਾਂਗੇ ਤੇ ਉਹਨੂੰ ਕੱਟ ਕਰਨ ਦੀ ਤੇ ਪੁਰਾਣਾ ਪਿਆਰ ਆ ਤਾਏ ਦਾ ਕਹਿੰਦੇ ਜੀ ਤਾਇਆ ਜੀ ਦੇਖ ਲਾ ਕਹਿੰਦੇ ਪੁਰਾਣਾ ਪਿਆਰ ਆ ਤੁਹਾਨੂੰ ਸੁਖਪ੍ਰੀਤ ਕਹਿ ਲੈਂਦੇ ਉਹ ਰਾਂਝਾ ਰਾਜੀ ਕਰ ਲੈਂਦੇ ਜੋਰ ਨੀ ਕਹਿਣਾ ਨਾ ਇਹਨੂੰ ਕਹਿ ਲਾ ਇੱਕ ਵਾਰ ਜੋਰ ਲਾ ਲਾ ਜਿਹੜਾ ਇਹਨੂੰ ਨਾ ਚਾਹਤਾ ਗੀਤ ਸੁਣਾ ਦੇ ਵੀ ਗੀਤ ਸੁਣ ਲੈਣਾ ਸ਼ੇਰ ਬੰਗਲ ਕਹਿਣਾ ਹੁਣ ਤਾਂ ਮੱਛੀ ਮਿਲ ਗਈ ਤਾਂ ਭੰਗੂ ਉਧਰ ਗੱਡੀ ਆਪਣੀ ਮਾਲਕਾਂ ਤੱਕ ਪਜਾ ਵੀ ਗਿਆ ਤੇ ਤੂੰ ਇਸਲੇ ਗਾਣਾ ਨੀ ਕੱਢਿਆ ਕਿਹੜਾ ਗਾਣਾ ਜਿੰਦੇ ਤਾ ਜੀ ਜਿੰਦੇ ਜਿੰਦੇ ਲਾ ਦੇ ਮੇਰਾ ਪੁੱਤ ਹੁਣ ਹਾਂ ਜਿੰਦੇ ਲਾ ਦੇ ਨੀ ਜਿੰਦੇ 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 ਨੀ ਤੇਰੇ ਨੀਵੇ ਨੀ ਦੁੱਖ ਦਿੰਦੇ ਜਿੰਦੇ 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 ਨੀ ਤੇਰੇ ਵਿਛੋੜੇ ਮੈਨੂੰ ਦੁੱਖ ਦਿੰਦੇ ਨੀ ਚਲੋ ਚਲਾ ਤੂੰ ਆ ਚਲਾ
ਔਖੀ ਕਰਨੀ ਆਵੇ ਕਿਤੇ ਹੋ ਨਾ ਜਾਣੀ ਲੈ ਔਖੀ ਕਰਨੀ ਆਵੇ ਕਿਤੇ ਹੋ ਨਾ ਜਾਣੀ ਲੈ ਬਹੁਤਾ ਕਰੀ ਨਾ ਸ਼ਿੰਗਾਰ ਸ਼ੱਕ ਪੈ ਜਾਊ ਨੀ ਐਵੇਂ ਜ਼ੁਲਫਾਂ ਸਵਾਰ ਕੇ ਜਾਈ ਕੱਟ ਕੇ ਜਾਈ ਕੱਟ ਕੇ ਜਾਈ ਕੱਟ ਕੇ ਦੁਪਹਿਰਾ ਜਿੰਦੇ ਮੇਰੀਏ ਨੀ ਅੱਜ ਕੋਈ ਬਹਾਨਾ ਮਾਰ ਕੇ ਜਾਈ ਕੱਟ ਕੇ ਦੁਪਹਿਰਾ ਜਿੰਦੇ ਮੇਰੀਏ ਨੀ ਅੱਜ ਕੋਈ ਬਹਾਨਾ ਮਾਰ ਕੇ 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 ਦਿਲ ਪਲਨਾ ਵਿਛੋੜਾ ਤੇਰਾ ਚੱਲਦਾ ਮੈਂ ਭੇਜਿਆ ਸੁਨੇਹਾ ਹਾਰ ਕੇ
ਆ ਜੀ ਕੋਈ ਬਹਾਨਾ ਮਾਰ ਕੇ ਜਾਈ ਕੱਟ ਕੇ ਦੁਪਹਿਰਾ ਜਿੰਦੇ ਮੇਰੀਏ ਨੀ ਆ ਜੀ ਕੋਈ ਬਹਾਨਾ ਮਾਰ ਕੇ 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 ਨੀ ਆ ਜੀ ਕੋਈ ਬਹਾਨਾ ਮਾਰ ਕੇ
ਆਜੀ ਕੋਈ ਬਹਾਨਾ ਮਾਰ ਕੇ ਆਜੀ ਕੋਈ ਬਹਾਨਾ ਮਾਰ ਕੇ ਲੈ ਬਹਾਨਿਆ ਨਾ ਪਿਆਰ ਮਿਲ ਗਿਆ ਉਦੋਂ ਗੱਲ ਸੁਣੋ ਕਹਿੰਦਾ ਭਾਈ ਰਮਨ ਤਾਇਆ ਮੇਰੀ ਗਰਲਫ੍ਰੈਂਡ ਸੀ ਨਾ ਜਿਹੜੀ ਅਮਰੀਕਾ ਚ ਅਮਰੀਕਾ ਚ ਉਹਦਾ ਵੱਡਾ ਵਡੇਰਾ ਕੋ ਗਿਆ ਯੂਕੇ ਨਾ ਯੂਕੇ ਕਾਨੂੰ ਇੱਥੇ ਭਾਰਤ ਸੀ ਉੱਤਰੀ ਭਾਰਤ ਦੇ ਵਿੱਚ ਸੀ ਕੋਈ ਬਣਾ ਲਏ ਇਹਨੇ ਮੈਨੂੰ ਸਮਝਣੀ ਆਉਂਦੀ ਜਾਂ ਅੱਖਾਂ ਨੂੰ ਅੰਨੀ ਹੋ ਜਾਂ ਉਹ ਊਂ ਦਿਮਾਗੋਂ ਜਾਂਦੀ ਲੱਗੀ ਹੋਊਗੀ ਤੇ ਉਹ ਹੋ ਗਿਆ ਪਿਆਰ ਮੁਹੱਬਤ ਦੇ ਕਹਿੰਦਾ ਵੀ ਉਹਦੀ ਜਿਹੜੀ ਇਹਦੀ ਫਰੈਂਡ ਦੀ ਜਿਹੜੀ ਸੀਗੀ ਭੂਆ ਦਲੇਰੀ ਦੀ ਉਹਦੀ ਮੈਨੂੰ ਦੱਸੀ ਤਾਂ ਮੈਂ ਕਿਹਾ ਵੀ ਚਾਹੀਦਾ ਵੀ ਇਹ ਜੋ ਕਹਿੰਦਾ ਅਸੀਂ ਹੋਰ ਵੀ ਆਜੀ ਕੋ ਬਹਾਨਾ ਮਾਰ ਕੇ ਉਹ ਕਹਿੰਦਾ ਵੀ ਭੂਆ ਜਿਹੜੀ ਨਾ ਤਾਇਆ ਸਾਡੀ ਜਿਹੜੀ ਉਧਰੋਂ ਲੱਗਦੀ ਆ ਉਹਨੂੰ ਹਰਲ ਫਰੈਂਡ ਨੂੰ ਉਹ ਕਹਿੰਦੀ ਵੀ ਤੇਰੇ ਫੁੱਫੜ ਨੂੰ ਦੱਸ ਕੇ ਜਾਂਦੀ ਸੀ ਮੈਂ ਫਲਾਣੇ ਆਪਣੇ ਦੋਸਤ ਨੂੰ ਮਿਲਣੀ ਚੱਲੀ ਆ ਤੇ ਕਹਿੰਦੀ ਮਜ਼ਾਲ ਆ ਵੀ ਉਹ ਕਹਿ ਦੇਵੇ ਵੀ ਨਹੀਂ ਮੈਂ ਤੈਨੂੰ ਜਾਣ ਨੀ ਦੇਣਾ ਉਹਦੀ ਕੀ ਇੰਨੀ ਜ਼ਰੂਰਤ ਆ ਅੱਛਾ ਮੈਂ ਕਿਹਾ ਵੀ ਵਾਹ ਤੇਰੇ ਸ਼ੇਰ ਵਗਿਆ ਛੱਡ ਕੇ ਮੈਨੂੰ ਇੱਕ ਵਾਰ ਭੂਆ ਨਾ ਮਿਲਾ ਤੇ ਸਹੀ ਮੈਂ ਉਹਨੂੰ ਸਨਮਾਨ ਕਰਨਾ ਚਾਹੁੰਦਾ ਐਡੀ ਦਲੇਰ ਕਹਿੰਦਾ ਕਹਿੰਦੀ ਦੱਸ ਕੇ ਹੀ ਜਾਂਦੀ ਸੀ ਮੈਂ ਕਿਹਾ ਦੱਸ ਕੇ ਹੀ ਗਈ ਤੇ ਤੂੰ ਮਗਰੋਂ ਤਾਂ ਕਹਿੰਦੀ ਹੋਈ ਲੱਭ ਨਾ ਨਾ ਫਿਰੇ ਵੀ ਮੈਂ ਉਹਦੇ ਨਾਲ ਡੇਟ ਤੇ ਚੱਲੀ ਛੇੜ ਤੇ ਚੱਲੀ ਏਦਾਂ ਦਾ ਉਹ ਅੱਛਾ
ਇਹ ਨਾ ਕਿਸੇ ਕਹਿੰਦਾ ਤਾਇਆ ਮੈਂ ਨਾ ਕੀਤੀ ਗੱਲ 5-7 ਦਿਨ ਤੇ ਉਹ ਕਹਿੰਦਾ ਭੂਆ ਨੂੰ ਮੈਂ ਟੈਲੀਫੋਨ ਲਾ ਤਾ।
ਉਹ ਉਸੇ ਨੇ ਜਿਹੜੀ ਦਲੇਰ ਵੜੀ ਸੀ
ਉਸੇ ਨੇ ਉਹ ਕਹਿੰਦਾ ਮੈਨੂੰ ਟੈਲੀਫੋਨ ਆਇਆ ਤੇ ਮੈਨੂੰ ਕਹਿੰਦੀ ਉਹ ਮੁੜਿਆ ਬੰਦੇ ਦਾ ਪੁੱਤ ਬਣਿਆ ਨੇ ਮੈਂ ਛਿਲੋਂ ਤੈਨੂੰ ਕਦੋਂ ਆਵਾਂ।
ਅੱਛਾ
ਕਹਿੰਦਾ ਵੀ ਮੈਂ ਕਿਹਾ ਵੀ ਭੈਣ ਜੀ ਤੁਹਾਡਾ ਰੌਂਗ ਨਾਮਾ ਲਾ ਗਿਆ ਤੇ ਪਹਿਲਾਂ ਹੀ ਛਿਲੋ ਲਿਖਾਉਣ ਦੀ ਗੱਲ ਲਾ ਪਈ ਕਰਨੀ ਤੇ ਕਹਿੰਦਾ ਕਹਿੰਦਾ ਸਾਡਾ ਤੂੰ ਕੋਈ ਰਿਸ਼ਤੇਦਾਰ ਇਹਦਾ ਹੈ ਨੀ ਜਿਹੜਾ ਪਹਿਲੀ ਸਾਡੇ ਛਿਲਣ ਦੀ ਗੱਲ ਹੀ ਕਹੇ। ਕਹਿੰਦਾ ਵੀ ਮੈਂ ਉਹਨੂੰ ਤਾਇਆ ਕਹਿਤਾ ਵੀ ਕੌਣ ਤੁਸੀਂ ਬੋਲਦੇ ਹੋ ਕਹਿੰਦਾ ਵੀ ਤੇਰੀ ਭੂਆ ਬੋਲਦੀ ਮੈਂ
ਤੇਰੀ ਭੂਆ ਚਾ ਉਧਰੋਂ
ਕਹਿੰਦੀ ਕੀ ਨੂੰ ਪਖੰਡ ਭਰਿਆ 5-6 ਦਿਨ ਹੋ ਗਿਆ ਤੂੰ ਸਾਡੀ ਕੁੜੀ ਨੂੰ ਟੈਲੀਫੋਨ ਨਹੀਂ ਕੀਤਾ।
ਅੱਛਾ
ਕਹਿੰਦਾ ਲੱਤਾਂ ਮੇਰੀਆਂ ਕਮਲ ਲੱਗ ਪਈਆਂ ਮੈਂ ਕਿਹਾ ਭੂਆ ਜੀ ਮੈਂ ਅੱਜ ਹੀ ਲਾਉਣਾ ਹੁਣੇ ਕਹਿੰਦੀ ਹੁਣੇ ਟੈਲੀ ਟੈਲੀਫੋਨ ਨਹੀਂ ਉਹ ਰੋਣੋ ਨੀ ਹਟਦੀ ਜਾ ਉਹਨੂੰ ਚੁੱਪ ਕਰਾ ਗਿਆ।
ਅੱਛਾ
ਕਹਿੰਦਾ ਤਾਇਆ ਮੈਂ ਚੁੱਪ ਕਿਸੇ ਕਰਾਵਾਂ ਪੀ ਉਹਦੇ ਤੋਂ ਖੇਤਰ ਖਾਏ ਉਹ ਮੈਂ ਕਿਹਾ ਜਾ ਚੱਲ ਜਾ ਜੇ ਇਹਨਾਂ ਨੇ ਭੂਆ ਹੀ ਨੀ ਦਲੇਰਾ ਤੇ ਮਾਂ ਪਿਓ ਵੀ ਦਲੇਰੀ ਹੁਣੇ ਜਾ ਤੂੰ ਚੱਲ ਜਾ। ਏਦਾਂ ਦੇ ਦੇਖ ਲਾ ਲੋਕ ਦੁਨੀਆਂ ਦੇ ਹੈਗੇ ਹੀ ਉਹ ਆ ਜੀ ਬਹਾਨਾ ਮਾਰ ਕੇ ਆ ਜੀ ਦੱਸ ਕੇ ਆ ਕਹਿ ਦੇ ਦੱਸ ਕੇ ਆ ਜੇ ਆ ਜੇ ਐਡੀ ਨੂੰ ਦਲੇਰ ਦੱਸ ਕੇ ਆ ਵੀ ਮੈਂ ਚੱਲੀ।
ਤਾਇਆ ਆਪਣਾ ਏਦਾਂ ਸਭਿਆਚਾਰ ਤਾਂ ਹੈ ਨੀ ਸੀ ਜਿਵੇਂ ਦਾ ਤੁਸੀਂ ਕਹਿੰਦੇ ਆ।
ਉਹ ਭਰਾਵਾ ਹੈ ਕੋਈ ਟਾਵੇਂ ਟਾਵੇਂ ਐਸੇ ਵੀ ਬੰਦੇ ਜਿਹੜੇ ਤੈਨੂੰ ਮੈਂ ਦੱਸੇ
ਹਾਂ ਹੋ ਸਕਦੇ ਨੇ ਏਦਾਂ ਦੇ।
ਸਾਨੂੰ ਲੱਗਦਾ ਵੀ ਸਮਾਜ ਇੱਕੋ ਜਿਹਾ ਹੀ ਆ ਇੱਥੇ ਬੜੀ ਭਾਂਤ ਭਾਂਤ ਦੀ ਲੱਕੜ ਕੱਠੀ ਹੋਈ ਆ ਇੱਥੇ ਨਹੀਂ ਉਹ ਪਤਾ ਲੱਗਦਾ ਦੁਨੀਆਂ ਬੜੀ ਆਉਰੀ ਆ ਨਹੀਂ ਤੇ ਜੇ ਹੁੰਦੀ ਭੂਆ ਆਮ ਜਿਹਾ ਆਪਣੇ ਸਭਿਆਚਾਰ ਦੀ ਗੱਲ ਆਪਣੇ ਹੈ ਪ੍ਰਚਲਿਤ ਭੂਆ ਟੈਲੀਫੋਨ ਕਰਦੀ ਮੁੰਡੇ ਨੂੰ ਤੇਰੀ ਜਾਨ ਕੱਢ ਲੂਗੀ ਸਾਡੀ ਕੁੜੀ ਨੂੰ ਟੈਲੀਫੋਨ ਕੀਤਾ ਤੇ ਮਾਰ ਦਿਆਂਗੇ ਤੈਨੂੰ ਮਾਰ ਕੇ ਤੇ ਟੋਏ ਕੇ ਦੱਬ ਲਾਂਗੇ। ਭੂਆ ਨੇ ਕਿਹਾ ਏਦਾਂ ਹੀ ਮਾਰ ਕੇ ਟੋਏ ਕੇ ਦੱਬ ਲਾਂਗੇ ਜੇ ਤੂੰ ਟੈਲੀਫੋਨ ਨਾ ਕੀਤਾ ਇਹਨੇ ਰੋ ਰੋ ਕਮਲੀ ਹੋ ਗਈ ਆ ਤੂੰ ਉਹਨੂੰ ਟੈਲੀਫੋਨ ਨੀ ਕਰਦਾ ਕਹਿੰਦਾ ਮੈਂ ਤਾਂ ਨੀ ਕੀਤਾ ਵੀ ਮੈਂ ਕਿਹਾ ਵੀ ਮੈਨੂੰ ਇਹ ਡੋਟ ਫੋਨ ਦੀ ਟੱਬਰ ਲੱਗਦਾ ਜਿਹੜੇ ਏਦਾਂ ਦੇ ਦੱਸ ਦੱਸ ਕੇ ਜਾਂਦੇ ਮੈਂ ਕਹਿੰਦਾ ਡਰਦਾ ਹੀ ਆ ਕੋਈ ਕੜਾ ਕੇ ਸੀ ਨਾ ਮੇਰੇ ਤੇ ਪਾਸ ਮੈਂ ਕਿਹਾ ਹੁਣ ਪੁੱਤ ਫੇਰ ਹੁਣ ਚਿਹਰੀਆਂ ਗੱਲਾਂ ਦੱਸਦਾ ਮੈਨੂੰ ਏਦਾਂ ਹੀ ਹੋ ਜਾਂਦਾ ਕਿੱਦਾਂ ਹੀ ਉਹ ਗਾਣੇ ਤੋਂ ਜੇ ਤਾਂ ਆ ਗਿਆ ਮੈਂ ਤੁਹਾਨੂੰ ਦੱਸਣਾ ਹੀ ਨਹੀਂ ਬਾਕੀ ਏਦਾਂ ਵੀ ਹੋ ਜਾਂਦਾ ਇਹਦਾ ਇਹ ਭੂਆ ਬੋਲ ਰਿਹਾ ਮਜਾਲ ਆ ਫੁੱਫੜ ਤੁਹਾਡਾ ਕਹਿ ਦੇ ਕਿੱਥੇ ਚੱਲੀ ਆ ਦੁਕਾਨ ਨਹੀਂ ਜਾਣਾ। ਤਾਇਆ ਜੀ ਸਹੀ ਗੱਲ ਤੁਸੀਂ ਤੇ ਆਪ ਏਦਾਂ ਕਹਿੰਦੇ ਹੋਣੇ ਮਜਾਲ ਆ ਕਿਤੇ ਲੋਲੀ ਹੋਰੀ ਕਹਿ ਦੇਣ ਵੀ ਨਹੀਂ ਉਹ ਯਾਰ ਲਫੜੇ ਨਾ ਸਾਰੀ ਸਾਰੀ ਦੀ ਗੱਲ ਜਿਹੜੀ ਦੱਸੋ ਨਾ ਭੁੱਖੀ ਲਾਈ ਜਾਂਦੇ ਆ ਸਿੱਖਿਆ ਤੇ ਕਿਸੇ ਤੋਂ ਕੀ ਲੈਣੀ ਆ ਗੱਲ ਕਿਉਂ ਤੇ ਹੋਰ ਸਗੋਂ ਮੇਰੇ ਤੇ ਉਲਟ ਪਾ ਜਾਂਦੇ ਆ।
ਇਧਰ ਤਾਇਆ ਜੀ ਨਰਿੰਦਰ ਜੌਲ ਸਾਹਿਬ ਵੀ ਪਹੁੰਚੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ।
ਸਤਿ ਸ੍ਰੀ ਅਕਾਲ ਜੌਲ ਸਾਲ ਕਰਜ਼ਾ ਖਾਨ ਨੂੰ ਮਿਠਾਈ ਜੌਲ
ਤੇ ਮਨਦੀਪ ਭਾਜੀ ਮਲਕੀਤ ਭਾਜੀ ਸਾਰਿਆਂ ਨੂੰ ਸੁਣਨ ਵਾਲੇ ਸਰੋਤੇ ਨੂੰ ਸਤਿ ਸ੍ਰੀ ਅਕਾਲ।
ਅੱਛਾ ਬੁਲਾਓ ਮਲਕੀਤ ਤੁਹਾਡੇ ਮੂੰਹ ਦੀ ਜਵਾਨ ਨੇ ਬੋਲੋ ਮੇਰਾ ਬੋਤਾ
ਭਾਜੀ ਬਹੁਤ ਵਧੀਆ ਹਾਲ ਚਾਲ ਤੁਸੀਂ ਦੱਸੋ ਤਾਇਆ ਜੀ ਮੌਸਮ ਕਿੱਦਾਂ ਗਰਮੀ ਕਿੰਨੀ ਕਾ।
ਉਹ ਭਰਾਵਾ ਪੁੱਛਣਾ ਨੂੰ ਖਰਬੂਜੇ ਵਾਲੇ ਦੇ ਮੂੰਹ ਜਾ ਕੇ ਵੇਖਦੇ ਆ ਮੀਂਹ ਪਈ ਜਾਂਦਾ ਆ ਹੁਣ ਵੀ ਕਣੀ ਕਣੀ ਕਿਤੇ ਡਿੱਗੀ ਜਾਂਦੀ ਆ ਤੇ ਏਸੀ ਨੀ ਅੱਜ ਲਾਇਆ ਮਲਕੀਤ ਕਹਿੰਦਾ ਜੁੜ ਜਾਂਗੇ ਕਿਤੇ ਬਿੱਲ ਵਧਾਉਂਦੇ ਵਧਾਉਂਦੇ ਹੁਣ ਮੈਂ ਕਿਹਾ ਜਿੰਨੇ ਆਪਾਂ ਬਿੱਲ ਬਣਾ ਦੇਣਾ ਤੁਸੀਂ ਕਹਿੰਦੇ ਆ ਨਾ ਉਹ ਤੂੰ ਜਦ ਆਪਣੇ ਤੇ ਲਾ ਪੈਣੇ ਤੁਸੀਂ ਨਾ ਇੱਦਾਂ ਹੈਲਪ ਕਰੋ।
ਤੇ ਇੱਧਰ ਮੌਸਮ ਭਾਜੀ ਅੱਜ ਬੜਾ ਸੋਹਣਾ ਦੋ ਤਿੰਨ ਦਿਨ ਹੋ ਗਏ ਨਾ ਬੜਾ ਸੋਹਣਾ ਜਿਹਾ ਮੌਸਮ ਰਹਿੰਦਾ ਮੀਂਹ ਪੈ ਜਾਂਦਾ
ਸੋਹਣਾ ਹੋਊ ਤੁਹਾਡੇ ਏਰੀਆ ਨੀ ਜਿੰਨਾ ਮੀਂਹ ਦੀ ਤਨਖਾਹ ਚੱਕ ਲੈਣੀ ਉਹਨਾਂ ਲਈ ਕਹਿਦਾ ਸੋਹਣਾ ਜਿਹੜੇ ਵਿਚਾਰੇ ਖਰਬੂਜਿਆਂ ਚ ਮੰਜੀ ਡਾਹ ਕੇ ਬੈਠੇ ਆ।
ਤੇ ਗੀਤ ਉਹਨਾਂ ਨੇ ਸੁਣਨਾ ਚਾਹਿਆ ਜੀ ਪੁਰਾਣੀ ਯਾਰੀ ਜੈਜ਼ਬੀ ਦੀ ਆਵਾਜ਼ ਦੇ ਵਿੱਚ
ਪੁਰਾਣੀ ਯਾਰੀ ਬੰਦੇ ਹੀ ਪੁਰਾਣੇ ਆ ਤੇ ਯਾਰੀਆਂ ਵੀ ਪੁਰਾਣੀਆਂ ਹੀ ਹੋਣੀਆਂ ਇਹ ਹੁੰਦਾ ਹੀ ਆ ਜੀ ਮੈਂ ਸਾਹ ਜਦੋਂ ਮੈਂ ਜੰਮਿਆ ਇਹ ਪੰਜਵੀਂ ਚ ਪੜ੍ਹਦਾ ਸੀ
ਯਾਰੀਆਂ ਤੇ ਫਿਰ ਬਣਾਈਆਂ ਹੋਈਆਂ ਮੁੱਢ ਜੀ। ਗਾਣਾ ਨਵਾਂ ਆਇਆ ਤਾ ਜੀ ਸੁਣਾਵਾਂਗੇ। ਇਧਰ ਪ੍ਰੇਮ ਕੁਮਾਰ ਤਾ ਜੀ ਜਿੱਦ ਕਰ ਰਹੇ ਨੇ, ਕਹਿੰਦੇ ਦੱਸੋ ਤਾਈ ਕਿੱਥੇ ਗਈ ਸੀ, ਕਿੱਥੇ ਗਈ ਸੀ, ਕਿਡਨੈਪ ਕਿੱਦਾਂ ਹੋਈ ਸੀ, ਟੌਪਿਕ ਚੇਂਜ ਕਰ ਲੈਣਾ ਤੁਸੀਂ, ਦੱਸੋ ਤਾ ਜਿੱਦ ਕਰ ਲਿਆ। ਇਹਦੀ ਜਿੱਦ ਦੇ ਚੱਕਰ ਦੇ ਵਿਚ ਅਸੀਂ ਪਿੰਡ ਦੀ ਗੱਲ ਸਰਵ ਜਨ ਕਰ ਲਈਏ। ਨਹੀਂ ਨਹੀਂ ਕਰ ਦੋ ਤੁਸੀਂ, ਉਹ ਕੁਛ ਨੀ ਹੋਇਆ ਆਪਣੇ ਪ੍ਰੇਮ ਬਹੁਤ ਕੰਮ ਵੱਲ ਧਿਆਨ ਦੇਈਦਾ ਹੁੰਦਾ, ਇਹ ਨੀ ਗੱਲਾਂ ਪੁੱਛਣਾ ਵੀ ਪੁੱਛਦੇ ਨੇ। ਉਹ ਭਰਾਵਾ ਗੱਲ ਹੋਈ ਏਦਾਂ, ਇਧਰੋਂ ਨਾ ਲੋਲੇ ਇਹ ਕਹਿੰਦੀ ਸੀ ਮੈਂ ਪੇਕਿਆਂ ਦੀ ਜਾਣਾ, ਲੋਲੀ ਲੁੱਟਦਾ ਲੁੱਟਦਾ ਸੀ ਕਿਤੇ, ਤੇ ਇਹ ਕਹਿੰਦੀ ਮੈਂ ਪੇਕਿਆਂ ਨੀ ਜਾਣਾ, ਪੇਕਿਆਂ ਨੀ ਜਾਣਾ। ਇਹ ਉਹਨੂੰ ਟੈਂਪੂ ਚ ਚੜਾ ਆਇਆ, ਟੈਂਪੂ ਚ ਚੜਾ ਆਇਆ ਤੇ ਉਹ ਇਧਰੋਂ ਟੈਂਪੂ ਚ ਚੜਾਤਾ ਤੇ ਉਧਰ ਇਹ ਗਈ ਨਾ ਪੇਕਿਆਂ ਤੇ ਗਈ। ਅੱਛਾ ਕਿੱਥੇ ਚਲ ਗਈ? ਰੁਕ ਜਾ ਦੋ ਮਿੰਟ ਮਰ ਚਲਿਆ ਦੱਸਦਾ। ਉਹ ਜਦੋਂ ਗਈ ਨਾ ਤੇ ਇਹ ਚਲੀ ਗਈ ਭੈਣ, ਸਮਝੋ ਤੇ ਭੈਣ ਵੀ ਤੇ ਪੇਕੇ ਹੁੰਦੇ ਆ, ਭੈਣ ਕਿਹੜੇ ਹੋਰ ਹੁੰਦੇ। ਭੈਣ ਕੋ ਚਲ ਗਈ ਤੇ ਭੈਣ ਕੋ ਦੱਸਦਿਆਂ ਰਹੀ, ਉਹ ਕਹਿੰਦੀ ਵੀ ਮੈਨੂੰ ਜਿਹੜਾ ਕੁੱਟਦਾ ਮਾਰਦਾ ਜੇ, ਮੈਂ ਬੜੀ ਪਰੇਸ਼ਾਨ ਆ ਦੀਦੀ। ਤੇ ਉਹ ਕਹਿੰਦੀ ਵੀ ਜੀਜਾ ਤੇਰਾ ਕਿਹੜਾ ਬਹੁਤ ਸਾਊ ਆ, ਇਹ ਕਿਹੜਾ ਵੀ ਇੱਥੇ ਬਹੁਤ ਮਤਲਬ ਆਉਂਦਿਆਂ ਜਾਂਦਿਆਂ ਨੂੰ ਮੇਰੇ ਮਤਲਬ ਚਾਹ ਪਾਣੀ ਚਾਹ ਪਕੌੜੇ ਛਕਾਉਂਦਾ, ਇਹਦੀ ਫਿਰ ਜਿਹੜੀਆਂ ਗਾਲਾਂ ਕੱਢਦਾ। ਕਹਿੰਦੀ ਆਪਣੀਆਂ ਕਿਸਮਤਾਂ ਮਾੜੀਆਂ, ਤੂੰ ਦੀਦੀ ਚੱਲ ਜਾ। ਤੂੰ ਜਦੋਂ ਬੰਦੇ ਨੂੰ ਆਪਣੇ ਤੋਂ ਵੱਧ ਦੁਖੀ ਟੱਕਰ ਜਾਵੇ ਤੇ ਉਹਨੂੰ ਹੌਸਲਾ ਜਿਹਾ ਹੋ ਜਾਂਦਾ, ਮੈਂ ਫਿਰ ਵੀ ਠੀਕ ਨਹੀਂ। ਉਹ ਕਹਿੰਦੀ ਵੀ ਇਹਦੀ ਭੈਣ ਕਹਿੰਦੀ ਵੀ ਆਪਣੇ ਪ੍ਰਾਹੁਣੇ ਨੂੰ ਯਾਨੀ ਕਿ ਹੁਕਮਰੀ ਦੇ ਜੀਜੇ ਨੂੰ, ਜਾ ਤੂੰ ਇਹਨੂੰ ਨਾ ਟੈਂਪੂ ਚ ਕਿਹੜਾ ਆਇਆ। ਬੱਸ ਚ ਨੀ, ਬੱਸ ਕਦੇ ਕਦੋਂ ਕਹਾਉਣੀ ਸੀ, ਕਹਿੰਦੇ ਹੁਣ ਬੱਸਾਂ ਦਾ ਕਿਹੜਾ ਹਵਾ ਹਾਰੀ ਜਾ। ਉਹ ਜੀਜਾ ਇਹਦਾ ਕਹਿੰਦਾ ਵੀ ਮੈਂ ਉਹਨੂੰ ਟੈਂਪੂ ਚ ਕਿਹੜਾ ਆਤਾ, ਉਹਨੂੰ ਟੈਂਪੂ ਚ ਕਿਹੜਾ ਆਤਾ। ਤੇ ਇਹ ਇੱਥੇ ਨਾ ਉੱਤਰੀ ਪਿੰਡ ਦੇ ਵਿੱਚ ਤੇ 15 ਦਿਨ ਹੋ ਗਿਆ, ਪਤਾ ਨੀ ਟੈਂਪੂ ਕਿਹੜੇ ਮਤਲਬ ਗਲੈਕਸੀ ਚ ਗੁੰਮ ਹੋ ਗਿਆ, ਜਾਂ ਉਹ ਟੈਂਪੂ ਕੋਈ ਉਹ ਜਿੱਦਾਂ 1035 ਸਾਲ ਬਾਅਦ ਕਹਿੰਦੇ ਆਇਆ ਸੀ, ਉਹ ਜਿੱਦਾਂ ਕਿਤੇ ਪਤਾ ਨੀ ਕਿਹੜੀ ਕੋਈ ਉਹਨੂੰ ਧਰਤੀ ਨਿਕਲ ਗਈ, ਆਸਮਾਨ ਖਾ ਗਿਆ, ਟੈਂਪੂ ਹੀ ਨੀ ਤਾਸ਼ਪੁਰ ਪਹੁੰਚਿਆ, 15 ਦਿਨ ਹੋ ਗਿਆ। ਉਹਨੇ ਟੈਲੀਫੋਨ ਕੀਤਾ, ਪਹਿਲਾਂ ਦਿਨ ਕੀਤਾ ਸਹੁਰਿਆਂ ਦੇ, ਉਹ ਕਹਿੰਦੇ ਵੀ ਸਾਡੇ ਤੇ ਆਈ ਨੀ, ਤੈਨੂੰ ਪਾਜਣਾ ਪੈ ਗਈ। ਇਨਵੈਸਟੀਗੇਸ਼ਨ ਕੀਤੀ ਗਈ ਤੇ ਭੈਣ ਕੋਲ ਨਿਕਲੀ ਵੀ ਭੈਣ ਕੀ ਆਈ ਸੀ, ਕਹਿੰਦੀ 2 ਦਿਨ 3 ਦਿਨ ਜੀਜਾ ਉਹਦਾ ਟੈਂਪੂ ਜਿਹੜਾ ਆ ਗਿਆ, ਟੈਂਪੂ ਨਹੀਂ ਲੱਭਾ 15 ਦਿਨ। ਟੈਂਪੂ ਚ ਹੋਰ ਵੀ ਸੀ, ਉਹ ਭਰਿਆ ਪਿਆ ਸੀ ਟੈਂਪੂ, ਟੈਂਪੂ ਤੋਂ ਉੱਲਣ ਵਾਲਾ ਸੀ ਨੀ ਸਵਾਰੀ ਸੀ। ਉਹ 15 ਦਿਨ ਟੈਂਪੂ ਕਿੱਥੇ ਰਿਹਾ ਇਹ ਫਿਰ ਤੁਹਾਨੂੰ ਪਤਾ ਹੋ, ਇਹ ਹੁਣ ਨਾ ਮੈਨੂੰ ਪੁੱਛੋ ਤੇ ਨਾ ਮੈਂ ਦੱਸਣਾ, ਤੇ ਨਾ ਮੇਰੇ ਤੋਂ ਤੁਸੀਂ 5 ਲੱਖ ਰੁਪਇਆ ਕਹੋ ਵੀ ਤਾਂ ਵੀ ਨੀ ਇਹ ਥਾਣੇ ਸਦਰ ਦੇ ਵਿੱਚ ਰਿਕਾਰਡਿੰਗ ਆ, ਸਾਰੇ ਰਿਕਾਰਡ ਆ ਸਾਰਾ, ਤੇ ਉਹ ਗੱਲਾਂ ਨਾ ਮੈਂ ਦੱਸਣੀ ਨਾ ਪੁੱਛੋ, ਬਸ ਗੱਲ ਇੰਨੀ ਖਤਮ। ਜਿੰਨੀ ਕੁ ਦੱਸਣੀ ਚਾਹੀਦੀ ਸੀ ਮੈਂ ਪ੍ਰੇਮ ਉਨੀ ਕੁ ਤੈਨੂੰ ਦੱਸਦੀ ਆ। ਤੇ ਦੁੰਗਾ ਵਾਲੀ ਪੁੱਛਣਾ ਤੇ ਮੈਂ ਦੱਸਣੀ ਨਹੀਂ, ਤੇ ਬਸ ਇੰਨੀ ਕੁ ਸੀ ਆਹ ਗੱਲ ਹੋਈ ਸੀ ਜੇ ਤੂੰ ਸੱਚ ਪੁੱਛੀ। ਇਹ ਮਿਲਕੀ ਦਾ ਗਾਣਾ ਲਾ ਦੇ ਪ੍ਰੇਮ ਨੂੰ, ਪ੍ਰੇਮ ਗਾਣੇ ਦੇ ਵਿੱਚ ਸ਼ਾਇਦ ਮਾੜਾ ਮੋਟਾ ਦਾ ਧਿਆਨ ਉਧਰ ਨੂੰ ਹੋ ਜਾ ਗਾਣਾ।
थाम ले जिंदगी से भाग कर आया हूं।
बारिश हो रही है, ये बारिश ना होती तो भी ना आती।
आखिर तुम्हें आना है जरा देर लगेगी, आखिर तुम्हें आना है जरा देर लगेगी। बारिश का बहाना है जरा देर लगेगी, आखिर तुम्हें आना है जरा देर लगेगी।
जाने मन आ जा, तुम्हें अपना समझकर कोई आवाज दे रहा है।
तुमने मुझे अपना समझा ही कब, तुम तो मुझे दुश्मन समझते हो।
तुम होते जो दुश्मन तो कोई बात ही क्या थी, तुम होते जो दुश्मन तो कोई बात ही क्या थी। अपनों को मनाना है जरा देर लगेगी, अपनों को मनाना है जरा देर लगेगी।
मेरी जान, मेरी दर्द मोहब्बत का कुछ ख्याल करो,
सब कुछ भुला दो, ये दर्द मोहब्बत भी मिटा दो।
हम दर्द मोहब्बत का मिटा सकते हैं लेकिन, हम दर्द मोहब्बत का मिटा सकते हैं लेकिन, ये रोग पुराना है जरा देर लगेगी, ये रोग पुराना है जरा देर लगेगी।
ये रोमानी अंदाज छोड़ो, जो कहना वो कह डालो।
ये बात नहीं वो के मैं आते ही सुना दूं, ये बात नहीं वो के मैं आते ही सुना दूं। सीने से लगाना है जरा देर लगेगी, सीने से लगाना है जरा देर लगेगी। बारिश का बहाना है जरा देर लगेगी, आखिर तुम्हें आना है जरा देर लगेगी, आखिर तुम्हें आना है जरा देर लगेगी, ओ जरा देर लगेगी, ओ जरा देर लगेगी, जरा देर लगेगी, जरा देर लगेगी, ओ जरा देर लगेगी।
खूबसूरत आवाज का सफर हरमन रेडियो ऑस्ट्रेलिया मुड़ हाजिर होने आ एक छोटे से वक्फे तो बाद, सुनते रहो आवाज भी खूबसूरत परवाज हरमन रेडियो ऑस्ट्रेलिया। फॉर मोर इन्फॉर्मेशन सेंड अस मैसेज ऑन info@harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
तुसी सुन रहे हो अपना हरमन रेडियो, 24 घंटे 7 दिन आस्ट्रेलिया दा पहला पंजाबी रेडियो। हरमन रेडियो 24 घंटे 7 दिन
हरमन रेडियो।
ਮਲਕੀਤ, ਖੁਦਾ ਦੀ ਖਦਾਈ ਤੁਹਾਨੂੰ ਭੁੱਲੀ ਜਾਂ ਕੋਈ ਤਾਏ ਨੂੰ ਚਾਹ ਹੀ ਪਿਆਰੋ ਤੁਹਾਨੂੰ ਲਤਾ ਜੀ ਚਾਹ ਜਿੰਨੀ ਹੈ ਕਹੋ ਤੇ ਪਿਆਰੇ ਦੋਸਤੋ ਪ੍ਰੋਗਰਾਮ ਜਿਹੜਾ ਇਸ ਵੇਲੇ ਤੁਸੀਂ ਸੁਣਦੇ ਪਏ ਹੋ ਜੀ ਹਰਮਨ ਰੇਡੀਓ ਆਸਟ੍ਰੇਲੀਆ ਦੇ ਉੱਤੇ ਹਰਮਨ ਸਟੂਡੀਓ ਤੁਸੀਂ ਚਾਹ ਪਾ ਲੋ ਆ ਤੇ ਹਰਮਨ ਸਟੂਡੀਓ ਦੇ ਵਿੱਚ ਤੁਸੀਂ ਵੀ ਜੇ ਸ਼ਾਮਿਲ ਹੋਣਾ ਤੇ ਤੁਹਾਡਾ ਆਪਣਾ ਪ੍ਰੋਗਰਾਮ ਜਿਸ ਵਿੱਚ ਅਸੀਂ ਫਰਮਾਇਸ਼ਾਂ ਤੁਹਾਡੀਆਂ ਪੂਰੀਆਂ ਜ਼ਰੂਰ ਕਰਾਂਗੇ ਜੀ। ਫਰਮਾਇਸ਼ਾਂ ਪੂਰੀਆਂ ਕਰਨ ਦੇ ਲਈ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਭੇਜਿਆ ਜਾ ਸਕਦਾ ਹੈ ਜੀ। ਭੇਜਿਆ ਜਾ ਸਕਦਾ ਤੇ ਇਹ ਜਿਹੜਾ ਉਹ ਸੁਣਨ ਵਾਲੇ ਸਰੋਤਿਆਂ ਦਾ ਤੇ ਉਹਨਾਂ ਦੀ ਜਿਹੜੀ ਆਵਾਜ਼ ਆ ਜਿਹੜੀ ਆਪਣੀ ਉਹਨਾਂ ਤੱਕ ਪਹੁੰਚਾਉਣੀ ਆ। ਵੈਸੇ ਤੇ ਅੱਗੇ ਸਿਆਣੇ ਗੱਲਾਂ ਕਰਦੇ ਹੁੰਦੇ ਸੀ ਵੀ ਮੂੰਹ ਦੀਆਂ ਗੱਲਾਂ ਕੰਨਾਂ ਤੱਕ ਪਹੁੰਚਾਉਣੀਆਂ
ਜੀ।
ਜਿਵੇਂ ਕਿਸੇ ਕੋਲ ਬਹਿ ਗਏ ਆ, ਬਹਿ ਕੇ ਤੇ ਉਹਦੇ ਕੋਈ ਗੱਲਾਂ ਸੁਣੀਆਂ, ਗੱਲਾਂ ਕਿਹਨਾਂ ਨੇ ਸੁਣੀਆਂ ਕੰਨਾਂ ਨੇ, ਮੂੰਹ ਨੇ ਫਿਰ ਕੰਨਾਂ ਤੱਕ ਹੀ ਪਹੁੰਚਦੀਆਂ ਕਰਦੀਆਂ। ਮੂੰਹ ਜਿਹੜਾ ਇੱਕ ਮੂੰਹ ਨੇ ਗੱਲਾਂ ਕੀਤੀਆਂ, ਇੱਕ ਕੰਨ ਨੇ ਸੁਣੀਆਂ, ਦੂਸਰੇ ਮੂੰਹ ਨੇ ਫਿਰ ਕੀਤੀਆਂ, ਦੂਸਰੇ ਕੰਨਾਂ ਨੇ ਸੁਣੀਆਂ। ਗੱਲ ਜਿਹੜੀ ਆ ਟਰੈਵਲ ਇਦਾਂ ਕਰਦੀ
ਜੀ।
ਪੁਰਾਣੇ ਜੇ ਤੂੰ ਇਤਿਹਾਸ ਕਿਤੇ ਪੁਰਾਣੇ ਵੇਖੇ, ਉਹਨਾਂ ਚ ਬੜੀ ਹੈਰਾਨੀ ਵਾਲੀ ਗੱਲ ਆ ਵੀ ਬੰਦੇ ਵੀ ਟਰੈਵਲ ਕਰਦੇ
ਜੀ।
ਬੰਦੇ ਵੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਂਦੇ ਸੀ ਤੇ ਬੜੀ ਕੁਦਰਤੀ ਆਫਤਾਂ ਉਹਨਾਂ ਵਿੱਚ ਆਉਂਦੀਆਂ
ਜੀ।
ਤੇ ਪੁਰਾਣੇ ਬਜ਼ੁਰਗ ਦੱਸਦੇ ਆ ਪੂਰੀ ਦੁਨੀਆਂ ਦੇ ਉੱਤੇ ਇੰਨਾ ਕਹਿਰ ਹੋਇਆ, ਕਿਤੇ ਜਵਾਲਾਮੁਖੀ, ਕਿਤੇ ਉਹ ਤੂਫਾਨ ਆ ਗਿਆ, ਕਿਤੇ ਭੁੱਖਮਰੀ ਆ ਗਈ, ਕਿਤੇ ਕੋਈ ਬਿਮਾਰੀ ਆ ਗਈ। ਕੁੱਲ ਮਿਲਾ ਕੇ ਜਾਨਵਰ ਤੇ ਜਾਨਵਰ ਬੰਦੇ ਵੀ ਮਰਨ ਲੱਗੇ ਤੇ ਪੂਰੀ ਦੁਨੀਆਂ ਦੇ ਵਿੱਚ 10,000 ਬੰਦਾ ਸਿਰਫ ਰਹਿ ਗਿਆ।
ਅੱਛਾ,
ਪੂਰੀ ਦੁਨੀਆਂ ਦੀ ਆਬਾਦੀ ਸਿਰਫ 10,000 ਰਹਿ ਗਈ
ਜੀ।
ਰਹਿ ਗਈ ਤੇ ਅਫਰੀਕਾ ਦੇ ਵਿੱਚ 1,000 ਕੁ ਬੰਦਾ ਜਿਹੜਾ ਰਹਿ ਗਿਆ ਤੇ ਉਹ ਤੁਰਦਾ ਤੁਰਦਾ ਪਾਣੀ ਦੀ ਖੋਜ ਕਰ, ਖਾਣ ਪੀਣ ਦੀਆਂ ਚੀਜ਼ਾਂ ਦੀ ਖੋਜ ਕਰ, ਕਿਉਂਕਿ ਬੰਦਾ ਜਦੋਂ ਪਹਿਲੀਆਂ ਸਮਿਆਂ ਚ ਸੀ ਇੱਕ ਜਗ੍ਹਾ ਸੀ ਨਹੀਂ ਸੀ ਰਹਿੰਦਾ, ਕਿਉਂਕਿ ਇੱਕ ਜਗ੍ਹਾ ਉਹਨੂੰ ਖਾਣਾ ਮਿਲਦਾ ਨਹੀਂ ਸੀ, ਖਾਣੇ ਦੇ ਲਈ ਉਹਨੂੰ ਜਗ੍ਹਾ ਬਦਲਣੀ ਪੈਂਦੀ ਸੀ। ਉਹ ਬੜਾ ਤੇਜ਼ ਸੀ, ਉਹਦਾ ਦਿਮਾਗ ਬੜਾ ਸੀ, ਉਹਦੀ ਮਤਲਬ ਗੱਲ ਕਰਨ ਨਾਲ ਉਹਨੂੰ ਬੋਲੀ ਬੋਲਣੀ ਆ ਗਈ। ਮਨੁੱਖਾਂ ਦੀ ਜਿਹੜੀ ਆ ਉਹ ਸਭ ਤੋਂ ਤੇਜ਼ ਪ੍ਰਾਣੀਆਂ ਦੇ ਵਿੱਚ, ਤੇਜ਼ ਸ਼ਿਕਾਰੀਆਂ ਦੇ ਵਿੱਚ ਨਾਮ ਆ ਗਿਆ, ਕਿਉਂਕਿ ਬਾਕੀ ਜਿੰਨੇ ਵੀ ਸ਼ਿਕਾਰੀ ਸੀ, ਸ਼ੇਰ, ਚੀਤਾ, ਲੱਕੜ ਬਗੇ ਜਾਂ ਤੇਂਦੂਏ ਜਾਂ ਜਿੰਨੇ ਵੀ ਸ਼ਿਕਾਰੀ ਸੀ, ਇਹ ਨਾ ਆਪਸ ਚ ਗੱਲ ਨਹੀਂ ਸੀ ਕਰ ਸਕਦੇ। ਜੇ ਸ਼ੇਰ ਦਾ ਝੁੰਡ ਵਾ, ਸ਼ੇਰਨੀਆਂ ਸ਼ੇਰ ਜਾਂ ਜਿੰਨੇ ਵੀ ਰਲੇ ਆ ਤੇ ਉਹਨਾਂ ਨੇ ਸ਼ਿਕਾਰ ਖੇਡਣਾ ਤੇ ਉਹ ਦੱਸ ਨਹੀਂ ਸੀ ਸਕਦੇ, ਜਿਉਂ ਤਾਂ ਬੰਦੇ ਨਹੀਂ ਸੀ ਕਰ ਸਕਦੇ। ਤੂੰ ਇਧਰੋਂ ਘੇਰਾ ਪਾਈ, ਮੈਂ ਇਧਰੋਂ ਪਾਊਂਗਾ, ਇਹ ਆਵਾਜ਼ ਮਾਰੂ, ਤੂੰ ਉਧਰੋਂ ਆਈ, ਇਧਰੋਂ ਜਾ, ਜਿਉਂ ਤਾਂ ਬੰਦੇ ਨਹੀਂ ਕਰ ਸਕਦੇ। ਤੇ ਆਪਣਾ ਆਪਣਾ ਦਿਮਾਗ ਆਪੇ ਲਾ ਕੇ ਤੇ ਆਪੇ ਹੀ ਜਿਹੜਾ ਸ਼ਿਕਾਰ ਕਰ ਲੈਂਦੇ ਸੀ। ਹਾਂ ਇਹਨਾਂ ਜਰੂਰ ਆ, ਇਹਨਾਂ ਨੂੰ ਇਹ ਸਮਝ ਸੀ ਘੇਰਾ ਕਿਵੇਂ ਪਾਉਣਾ, ਇੱਦਾਂ ਦੀਆਂ ਚੀਜ਼ਾਂ ਪਤਾ
ਜੀ।
ਬੰਦੇ ਨੇ ਜਦੋਂ ਬੋਲੀ ਦੀ ਖੋਜ ਹੋਈ, ਬੰਦਾ ਬੋਲਣ ਲੱਗਿਆ, ਜਦੋਂ ਆਦਿ ਮਾਨਵਾ ਦੋਵੇਂ ਬੋਲੀ ਵਿਕਸਿਤ ਹੋਈ, ਇਹ ਫਿਰ ਸ਼ਿਕਾਰ ਫੜਨ ਦੇ ਲਈ ਇਹ ਗੱਲਾਂ ਨੂੰ ਕਰ ਰਿਹਾ, ਇਹਨੇ ਮਤਲਬ ਬੜੀ ਤਰੱਕੀ ਕੀਤੀ ਤੇ ਇਹਦੇ ਜਿੱਡਾ ਕੋਈ ਸ਼ਿਕਾਰੀ ਹੋਰ ਹੈ ਨਹੀਂ ਸੀ। ਮਾਸ ਖਾਣਾ ਪਹਿਲਾਂ ਕੱਚਾ, ਫਿਰ ਭੁੰਨ ਕੇ, ਅੱਗ ਦੀ ਜਿਹੜੀ ਇਹਨੇ ਕਾਢ ਕੱਢੀ ਹੈ, ਤੇ ਕਹਿੰਦੇ ਵੀ ਮਨੁੱਖਾਂ ਦੇ ਵਿੱਚ ਅੱਜ ਤੱਕ ਦੀ ਸਭ ਤੋਂ ਉੱਤਮ ਤੇ ਸਭ ਤੋਂ ਕ੍ਰਾਂਤੀਕਾਰੀ ਜਿਹੜੀ ਖੋਜ ਆ ਉਹ ਸੀ ਅੱਗ ਦੀ
ਜੀ।
ਦੂਸਰੀ ਸਭ ਤੋਂ ਵੱਡੀ ਜਿਹੜੀ ਖੋਜ ਆ, ਜਦੋਂ ਯੂਰਪ ਦੇ ਵਿੱਚ ਮੌਸਮ ਦਾ ਬਦਲਾਅ ਆਇਆ, ਠੰਡ ਬੜੀ ਹੋ ਗਈ, ਮਾਈਨਸਾਂ ਦੇ ਵਿੱਚ ਤਾਪਮਾਨ ਹੋ ਗਿਆ, ਉਦੋਂ ਦੁਨੀਆਂ ਮਰਨ ਲੱਗ ਪਈ, ਯੂਰਪ ਦੇ ਵਿੱਚ ਬੜੇ ਚਿਰਾਂ ਦੀਆਂ ਗੱਲਾਂ। ਤੇ ਉਹ ਜਿਹੜੀ ਸਭ ਤੋਂ ਵੱਡੀ ਜਿਹੜੀ ਖੋਜ ਮੰਨੀ ਜਾਂਦੀ ਉਹਨਾਂ ਸਮਿਆਂ ਦੇ ਵਿੱਚ ਉਹ ਸੀ ਸੂਈ
ਜੀ।
ਜਾਨਵਰਾਂ ਦੀਆਂ ਆਂਤੜੀਆਂ ਨੂੰ ਧਾਗਾ ਬਣਾ ਬਣਾ ਤੇ ਉਹਨਾਂ ਨੇ ਜਾਨਵਰਾਂ ਦੀਆਂ ਖੱਲਾਂ ਨੂੰ ਪਰੋ ਪਰੋ ਕੇ ਤੇ ਕੱਪੜੇ ਬਣਾਏ, ਤਾਂ ਕਿ ਉੱਥੋਂ ਦਾ ਜਿਹੜਾ ਤੇਜ ਠੰਡ ਵਾਲਾ ਵਾਤਾਵਰਨ ਉਹਦੇ ਚ ਬਚ ਸਕੇ। ਅਸੀਂ ਤਾਂ ਇਹਨਾਂ ਸੰਘਰਸ਼ ਕਰਦੇ ਨੀ, ਸਾਨੂੰ ਸਭ ਕੁਝ ਬਣਿਆ ਬਣਾਇਆ ਮਿਲ ਗਿਆ ਤੇ ਸਾਨੂੰ ਲੱਗਦਾ ਪਤਾ ਨੀ ਅਸੀਂ ਕਿੰਨੇ ਕਿੰਨੇ ਸੀ। ਵੱਡੇ ਵਡੇਰੇ ਜਿਹੜੇ ਇਦਾਂ ਨਹੀਂ ਕਰਦੇ। ਅੱਛਾ, ਬੰਦੇ ਰਹਿ ਗਏ ਹਜ਼ਾਰ ਕੁ ਜਦੋਂ ਇਹ ਅਫਰੀਕਾ ਦੇ ਵਿੱਚ ਫਿਰਨ ਲੈ, ਉਸ ਅਫਰੀਕਾ ਦੇ ਵਿੱਚ ਕਹਿੰਦੇ ਉਹ ਜਿਹੜੇ ਬਚੇ ਹਜ਼ਾਰ ਕੁ, ਉਹਨਾਂ ਦੇ ਵਿੱਚ ਇੱਕ ਜਨਾਨੀ ਜਿਹੜੀ ਆ ਉਹ ਗਰਭਵਤੀ ਸੀ, ਭੱਜੀ ਦੇ ਮੁੰਡੇ ਨੂੰ ਹਰੀਆਂ ਤੁਰੀ ਜਨਾਨੀ, ਉਹ ਗਰਭਵਤੀ ਜਨਾਨੀ ਨੇ ਜਿਹੜਾ ਬੱਚਾ ਪੈਦਾ ਹੋਇਆ, ਕਹਿੰਦੇ ਜੀ ਉਹਦੀ ਅੱਗੀ ਜਿਹੜੀ ਪਨੀਰੀ ਵਧੀ, ਇੰਨੀ ਵਧੀ, ਭਾਰਤ ਚੀਨ ਇੱਧਰ ਜਿੰਨੇ ਵੀ ਆ ਯੂਰਪ ਅਫਰੀਕਾ ਆਸਟ੍ਰੇਲੀਆ ਜਿੰਨੇ ਵੀ ਆ ਉਹਦੇ ਜਿਹੜੇ ਜੀਨ ਆ ਉਹਦੇ ਜਿਹੜੇ ਆ ਪੂਰਵਜਾਂ ਦੀ ਜੇ ਗੱਲ ਕਰੀਏ ਉਹ ਔਰਤ ਦਾ ਜਿਹੜਾ ਬੱਚਾ ਉਹਦੇ ਨਾਲ ਮੈਚ ਕਰਦੇ ਪਾਏ ਗਏ, ਯਾਨੀ ਕਿ ਜੇ ਸੰਤਾਨ ਜੋ ਵਾਧਾ ਹੋਇਆ ਉਹਨ ਪਾਪੂਲੇਸ਼ਨ ਵਧਾਈ, ਜੇ ਉਹਨਾਂ ਦੇ ਅਨੁਸਾਰ ਖੋਜੀਆਂ ਦੇ ਅਨੁਸਾਰ ਜਿਹੜੀਆਂ ਗੱਲਾਂ ਕਰਦੇ
ਜੀ।
ਅੰਤ ਨੂੰ ਜੇ ਪਿੱਛੇ ਨੂੰ ਤੁਰੇ ਆਓ ਤਾਂ ਕਿਸੇ ਨਾ ਕਿਸੇ ਇੱਕ ਇਨਸਾਨ ਜਾਂ ਕੁਝ ਇਨਸਾਨਾਂ ਤੋਂ ਹੀ ਗਾਂ ਵਾਧਾ ਹੋਇਆ, ਦੁਨੀਆਂ ਦਾ ਦੁਨੀਆਂ ਤੁਰਨ ਲੱਗ ਪਈ, ਜਿੱਥੇ ਜਿੱਥੇ ਉਹਨਾਂ ਨੂੰ ਥਾਂ ਟਿਕਾਣਾ ਮਿਲਿਆ ਉੱਥੇ ਉੱਥੇ ਆਉਣ ਲੱਗ ਪਏ, ਹੁਣ ਆਸਟ੍ਰੇਲੀਆ ਤੇ ਹੁਣ ਟਾਪੂ ਬਣ ਗਿਆ ਨਿਊਜ਼ੀਲੈਂਡ ਟਾਪੂ ਨੇ, ਕਿਤੇ ਨਾ ਕਿਸੇ ਕਦੇ ਨਾ ਕਦੇ ਤੇ ਸਾਰੇ ਜੁੜੇ ਹੋਏ ਸੀ, ਤਾਂ ਹੀ ਇਨਸਾਨਾਂ ਦਾ ਇੱਕ ਦੂਜੇ ਨਾਲ ਵਾਹ ਪਿਆ। ਤੇ ਜੇ ਇੱਦਾਂ ਹੀ ਟਾਪੂ ਹੁੰਦੇ ਤੇ ਸਮੁੰਦਰ ਹੁੰਦੇ ਤੇ ਕੋਈ ਬੰਦਾ ਉੱਥੇ ਕਿੱਥੋਂ ਆਉਣਾ ਸੀ, ਤੇ ਕਿਹੜੇ ਇੱਥੇ ਜਾਣਾ ਸੀ, ਕਿਵੇਂ ਨਹੀਂ ਆਉਣਾ ਸੀ, ਦੁਨੀਆਂ ਦਾ ਕਰਕੇ ਉੱਥੇ ਬਦਮੀ ਜਿਹੜੀਆਂ ਵਧੀਆਂ। ਮਨੁੱਖ ਜਿਹੜਾ ਇਹ ਬੋਲੋ, ਮਨੁੱਖ ਦਾ ਮਤਲਬ ਮਨੁੱਖ ਜਿਹਨੇ ਦੇਖੇ ਵਾਲੇ ਦੁੱਖ, ਇਹਨੇ ਦੁੱਖ ਦੇਖੇ ਆ, ਇਹ ਦੇਖਦਾ ਹੀ ਆਊਗਾ ਤੇ ਇਹਦੀ ਗੁਰੀਆਂ ਮੁਰੀਆਂ ਚੀਜ਼ਾਂ ਆਉਂਦੀਆਂ ਜਾਂਦੀਆਂ। ਪਹਿਲਾਂ ਅਸੀਂ ਕੰਮ ਜਿਹਨਾਂ ਨੇ ਸੰਘਰਸ਼ ਕੀਤਾ
ਜੀ,
ਕਾਹਦੇ ਲਈ, ਉਹਨਾਂ ਦੀ ਕੋਈ ਖੁਆਇਸ਼ ਨਹੀਂ ਸੀ, ਖੁਆਇਸ਼ ਸੀ ਖਾਣਾ ਤੇ ਆਪਣੇ ਆਪ ਨੂੰ ਬਚਾਉਣਾ, ਮੌਸਮ ਤੋਂ ਵੀ, ਜਾਨਵਰਾਂ ਤੋਂ ਵੀ, ਬਿਮਾਰੀ ਤੋਂ ਵੀ, ਇਹ ਚੀਜ਼ਾਂ। ਲਤਾ ਜੀ ਆਪਾਂ ਨੂੰ ਟੈਲੀਫੋਨ ਜਿਹੜਾ ਉਹ ਜੱਟ ਸਾਹਿਬ ਦਾ ਮੈਨੂੰ ਲੱਗਦਾ ਕਿ ਆਇਆ ਜੀ, ਉਹ ਬੱਲੇ ਜੱਟ ਉਹ। ਵਾਲਕਮ ਸਲਾਮ, ਵਾਲਕਮ ਸਲਾਮ ਜੱਟ ਸਾਹਿਬ, ਕੀ ਹਾਲ ਆ ਵੀ, ਰੋਜ਼ਾ ਸ਼ਰੀਫ ਕਿਵੇਂ ਚੱਲ ਰਹੇ ਨੇ? ਬਹੁਤ ਵਧੀਆ ਭਾਜੀ, ਬਹੁਤ ਚੰਗਾ। ਤੁਸੀਂ ਦੱਸੋ ਕਿਵੇਂ ਫਿਰ ਰੋਜ਼ਾ, ਖਜੂਰ ਤੇ ਜਲ ਛੱਕ ਹੀ ਫਿਰ ਬਾਅਦ ਵਿੱਚ ਤੋੜਦੇ ਹੁੰਦੇ ਜਦੋਂ ਪੂਰਾ ਹੁੰਦਾ ਜਦੋਂ ਸ਼ਾਮਾਂ ਨੂੰ? ਇਹ ਥੋੜਾ ਜਿਹਾ ਨਾ ਸਾਨੂੰ ਵੀ ਦੱਸੋ, ਇਹ ਸਾਨੂੰ ਬਾਲਾ ਗਿਆਨ ਨਹੀਂ ਹੈ ਬਈ ਇਹ ਰੋਜ਼ਿਆਂ ਦੀ ਜਿਹੜੀ ਆ ਕਿਸ ਤਰੀਕੇ ਨਾਲ ਤੁਸੀਂ ਰੱਖਦੇ ਆ, ਕੀ ਖਾਣੇ ਆ, ਕਿਸ ਤਰੀਕੇ ਦੇ ਨਾਲ ਇਹਨੂੰ ਤੋੜਦੇ ਆ, ਜਾਂ ਕਿਵੇਂ ਇਹ ਹੁੰਦਾ?
ਹਾਂਜੀ ਬਿਲਕੁਲ ਜੀ, ਇਸ ਤਰ੍ਹਾਂ ਹੈ ਕਿ ਜਿਵੇਂ ਖਾਣ ਪੀਣ ਦਾ ਤਾਂ ਕੋਈ ਟੈਂਸ਼ਨ ਨਹੀਂ ਹੁੰਦਾ, ਜਿਹੜੀ ਮਰਜ਼ੀ ਚੀਜ਼ ਖਾ ਲਓ,
ਠੀਕ
ਹੈ। ਤੇ ਖਾਣਾ ਹੁੰਦਾ ਸੀ ਸੁਬਾਹ ਨੂੰ ਉੱਠਦੇ ਆ, ਤੇ ਉਸ ਟਾਈਮ ਅਗਵਾ ਨੂੰ ਜਦੋਂ ਆਰਾਨ ਹੋਣੀ ਹੈ ਨਾ ਉਦੋਂ ਪਹਿਲਾਂ ਪਲੈਸੀ ਰੱਖਣਾ ਤਕਰੀਬਨ ਘੰਟਾ ਡੇਢ ਘੰਟਾ ਰੱਖਣਾ ਠੀਕ ਹੈ ਮਤਲਬ ਆਰਾਮ ਹੁੰਦੇ ਜਦੋਂ ਜਿੰਨਾ ਚਿਰ ਆਰਾਮ ਨਹੀਂ ਉਨਾ ਚਿਰ ਤੁਸੀਂ ਮਤਲਬ ਖਾਈ ਪੀ ਸਕਦੇ ਆ ਜਦੋਂ ਆਰਾਮ ਹੋ ਗਈ ਬਿਲਕੁਲ ਬੰਦ ਕਰ ਦੇਣਾ ਠੀਕ ਹੈ ਮੁੜ ਕੇ ਫਿਰ ਸ਼ਾਮ ਨੂੰ ਜਾ ਕੇ ਜਦੋਂ ਮਗਰਬ ਹੁੰਦੀ ਹੈ ਪਿਛਲਾ ਟਾਈਮ ਆਉਂਦਾ ਪਿਛਲਾ ਸਹਿਰ ਆਉਂਦਾ ਉਸ ਟਾਈਮ ਤੁਸੀਂ ਜਾ ਕੇ ਫਿਰ ਰੋਸ ਬੋਲ ਸਕਦੇ ਆ ਪਾਣੀ ਨਾਲ ਬੋਲ ਕਰਦੇ ਆ ਤੇ ਇਹਨੂੰ
ਅੱਛਾ ਜਿਹੜਾ ਮਗਰਬ ਦੀ ਜਿਹੜੀ ਆ ਨਮਾਜ਼ ਪੜ੍ਹਨ ਤੋਂ ਬਾਅਦ ਫਿਰ ਰੋਜ਼ਾ ਖੋਲਦੇ ਆ
ਨਹੀਂ ਨਮਾਜ਼ ਤੋਂ ਪਹਿਲਾਂ ਅਸੀਂ ਰੋਜ਼ਾ ਖੋਲਦੇ ਹਾਂ ਉਸ ਤੋਂ ਬਾਅਦ ਫਿਰ ਟਾਈਮ ਹੁੰਦਾ 15-20 ਮਿੰਟ ਟਾਈਮ ਦੇ ਦਿੰਦੇ ਫਿਰ ਉਸ ਤੋਂ ਬਾਅਦ ਜਾ ਕੇ ਨਮਾਜ਼ ਪੜ੍ਹਦੇ
ਆ ਅੱਛਾ ਯਾ ਤਸਵੀਰ ਤੁਹਾਡੀ ਆਉਣ ਡਈ ਆ ਇਹ ਫਿਰ ਮੱਕਾ ਸ਼ਰੀਫ ਵੀ ਗਿਆ ਸੀ ਤੁਸੀਂ ਕਿ ਨਹੀਂ ਮੈਂ ਕਿਹਾ ਤੁਹਾਡੀ ਤਸਵੀਰ ਆ ਵੀ ਮੱਕਾ ਸ਼ਰੀਫ ਵੀ ਜਾ ਕੇ ਆਏ ਆ ਕਿ ਨਹੀਂ ਮੱਕਾ ਮਦੀਨਾ ਬਹੁਤ ਉੱਥੇ ਸ਼ਰਧਾਲੂ ਬਹੁਤ ਆਉਂਦੇ ਹੋਣਗੇ ਜਿਹੜੇ ਉੱਥੇ ਕਿੰਨੇ ਕੁ ਹੁੰਦੇ ਸ਼ਰਧਾਲੂ ਬਹੁਤ ਹੁੰਦੇ ਨਾ ਹੁਣ ਇਹਨਾਂ ਦਿਨਾਂ ਦੇ ਵਿੱਚ ਵੀ ਕਾਫੀ ਹੋਣਗੇ ਭਾਵੇਂ ਕਿ ਹੁਣ ਵੀ ਸ਼ੈਤਾਨ ਨੂੰ ਇੱਥੇ ਹੁਣ ਵੀ ਰੋੜਾ ਮਾਰਿਆ ਜਾਂਦਾ ਉੱਥੇ ਸ਼ੈਤਾਨ ਦਾ ਜਿਹੜਾ ਪੱਥਰ ਆ ਹੈਲੋ ਲਗਦਾ ਵੀ ਉਹਨਾਂ ਨੂੰ ਦੁਆਰਾ ਲਾਉਣੇ ਦੁਆਰਾ ਲਾ ਮੁੜਿਆ ਟੈਲੀਫੋਨ ਲਗਦਾ ਵੀ ਉਹਨਾਂ ਦੀ ਜਿਹੜੀ ਆਵਾਜ਼ ਹੈ ਨਾ ਉਹ ਸਹੀ ਜਿਹੜੀ ਆਉਣ ਨਹੀਂ ਡਈ ਆਵਾਜ਼ ਮੇਰਾ ਪੁੱਤ ਦੁਆਰਾ ਲਾ ਕੇ ਦੇਖ ਕਿਉਂਕਿ ਉਹਨਾਂ ਨਾਲ ਵੀ ਗੱਲ ਕਰਨੀ ਆਪਾਂ ਉਹਨਾਂ ਨੇ ਆਪਾਂ ਨੂੰ ਇੰਨਾ ਪ੍ਰੇਮ ਸਤਿਕਾਰ ਨਾਲ ਉਹ ਆਪਾਂ ਨੂੰ ਦੱਸਦੇ ਨੇ ਕੁਝ ਗੱਲਾਂ ਜਿਹੜੀਆਂ ਬਾਕੀ ਵੀ ਆਪਾਂ ਨੂੰ ਜਾਣਕਾਰੀਆਂ ਹੋਣੀਆਂ ਚਾਹੀਦੀਆਂ ਹੁਣ ਵੇਖਿਓ ਜੱਟ ਸਾਹਿਬ ਹੁਣ ਸਹੀ ਆ ਅੱਛਾ ਇਹ ਮੈਂ ਕਿਹਾ ਮੈਂ ਉਹ ਪੁੱਛਦਾ ਸੀ ਵੀ ਜਦੋਂ ਮੱਕਾ ਸ਼ਰੀਫ ਆਪਾਂ ਜਾਂਦੇ ਫਿਰ ਇਹ ਸ਼ੈਤਾਨ ਨੂੰ ਵੀ ਰੋੜੇ ਮਾਰੇ ਜਾਂਦੇ ਹੁਣ ਵੀ ਮਾਰਦੇ ਨੇ ਉਹ ਰਿਵਾਜ ਜਿਹੜਾ ਬਣੀ ਰੀਤ ਜਿਹੜੀ ਉਹ ਚੱਲ ਰਹੀ ਹੈ
ਓਹਦੇ ਵਿਚ ਫਿਰ ਉਹ ਬੜਾ ਹੱਜ ਹੁੰਦਾ ਓਹਦੇ ਵਿਚ ਸਾਡੇ ਹਜ਼ਰਤ ਇਬਰਾਹੀਮ ਅਲੈਹਿਸਸਲਾਮ ਦੀ ਨਾ ਜਿਹੜੀ ਉਹ ਸੁਨਤ ਮਤਲਬ ਕੀਤੀ ਜਾਂਦੀ ਹੈ ਕੁਰਬਾਨੀ ਜਿਹੜੀ ਕੀਤੀ ਜਾਂਦੀ ਹੈ
ਫਿਰ ਹਾਜੀ ਓਹਨੂੰ ਕਹਿੰਦੇ ਫਿਰ ਜਿਹੜਾ ਹੱਜ ਕਰ ਗਿਆ ਇਹ ਮਤਲਬ ਕਹਿੰਦੇ ਵੀ ਜਿਹੜਾ ਤੁਹਾਡਾ ਮਤਲਬ ਸ਼ੌਂਕ ਤੁਹਾਡਾ ਨੌਜਵਾਨੀ ਦੇ ਵਿਚ ਏਦਾਂ ਸ਼ੌਂਕ ਆ ਧਰਮ ਵਾਲੇ ਪਾਸੇ ਨੂੰ ਆਪਣੇ ਖੁਦਾ ਵਾਲੇ ਪਾਸੇ ਨੂੰ ਇਹ ਮਾਤਾ ਪਿਤਾ ਦਾ ਹੀ ਜਿਹੜਾ ਇਹ ਸਿੱਖਿਆ ਇਸ ਤਰ੍ਹਾਂ ਦੀ ਕਿ ਤੁਹਾਡਾ ਹੀ ਇਸ ਤਰ੍ਹਾਂ ਦਾ ਸੁਭਾਅ ਆ ਕਿ ਰੱਬ ਵਾਲੀਆਂ ਗੱਲਾਂ ਵੱਲ ਨੂੰ ਜਾਂ ਖੁਦਾ ਵੱਲ ਨੂੰ ਜ਼ਿਆਦਾ
ਮਤਲਬ ਬੱਚਾ ਪੈਦਾ ਹੁੰਦਾ ਮਤਲਬ ਪਹਿਲਾਂ ਤਾਂ ਇਨਸਾਨ ਹੀ ਹੁੰਦਾ ਮਤਲਬ ਉਹ ਨਾ ਹਿੰਦੂ ਹੁੰਦਾ ਨਾ ਉਹ ਸਿੱਖ ਹੁੰਦਾ ਨਾ ਉਹ ਮੁਸਲਮਾਨ ਹੁੰਦਾ ਪਹਿਲਾਂ ਇਨਸਾਨ ਹੁੰਦਾ ਤੇ ਕਿਉਂਕਿ ਉਹ ਜਦੋਂ ਉਹਦੀ ਪੈਦਾਇਸ਼ ਨਾ ਜਿਹੜਾ ਪਹਿਲਾਂ ਉਹਨੂੰ ਉਸਦੇ ਪਾਸੇ ਸਿਖਾਇਆ ਜਾਂਦਾ ਜੇ ਮਤਲਬ ਤੁਹਾਡੇ ਉਹ ਮਤਲਬ ਪੈਦਾਇਸ਼ ਹੋਈ ਹੈ ਫਿਰ ਉਹ ਤੁਹਾਡੇ ਤਰੀਕੇ ਨਾਲ ਉਹਦੀ ਮਤਲਬ ਸਿੱਖਿਆ ਹੋਣੀ ਹੈ ਸਾਰੇ ਕੁਝ ਸਿਖਾਉਣਾ ਪੈਂਦਾ ਉਹਨੂੰ ਤੇ ਮਤਲਬ ਹੁਣ ਅਸੀਂ ਤਾਂ ਚਲੋ ਸ਼ੁਰੂ ਤੋਂ ਹੀ ਮੁਸਲਮਾਨ ਆ ਅਲਹਮਦੁਲਿਲਾ, ਤੇ ਇਸ ਕਰਕੇ ਫਿਰ ਸਾਡੇ ਤੇ ਰਿਵਾਜ ਹੀ ਇਹ ਹੈ ਨਾ ਵੀ ਚਲੋ ਜਿਸ ਪਾਸੇ ਨੂੰ ਸਾਡੇ ਮਾਤਾ ਪਿਤਾ ਫਿਰ ਉਸੇ ਪਾਸੇ ਨੂੰ ਅਸੀਂ ਜਾਣਾ।
ਨਹੀਂ ਨਿਆਣੇ ਅੱਜ ਕੱਲ ਨਿਆਣੇ ਨਹੀਂ ਨਾ ਉਹ ਆਪਣੇ ਮਤਲਬ ਰੰਗਾਂ ਚ ਆ, ਜਿਆਦਾ ਧਾਰਮਿਕ ਹੁਣ ਰਹਿ ਨਹੀਂ ਜਿਆਦਾਤਰ ਹੁਣ ਉਹ ਹੈਗੇ ਏਦਾਂ ਨੀ, ਪਰ ਫੇਰ ਵੀ ਬਹੁਤੇ ਜਿਹੜੇ ਪੜ੍ਹ ਲਿਖ ਗਏ ਜਾਂ ਉਹ ਫਿਰ ਮਤਲਬ ਪੱਬਾਂ ਆਈ ਜਾਂਦੇ, ਕਲੱਬਾਂ ਆਈ ਜਾਂਦੇ, ਪਾਰਟੀਆਂ ਕਰਦੇ ਆ, ਘੁੰਮਦੇ ਆ ਫਿਰਦੇ ਆ, ਉਹ ਮਤਲਬ ਉਹ ਜਵਾਨੀ ਦੇ ਵਿਚ ਰੱਬ ਨੂੰ ਯਾਦ ਹੀ ਨੀ ਨਾ ਕਰਦੇ।
ਬਿਲਕੁਲ ਜੀ ਇਹੀ ਗੱਲ ਆ, ਇਹ ਸਾਡੇ ਮਤਲਬ ਸਾਡੇ ਚ ਵੀ ਹਰ ਪਾਸੇ ਇਹੀ ਚੀਜ਼ ਦੇਖੀ ਜਾਂਦੀ ਆ, ਤੇ ਉਹ ਹੁਣ ਕਹਿ ਦਿੰਦੇ ਹੈਗੇ ਨਾ ਵੀ ਚਲੋ ਹਰ ਧਰਮ ਦੀ ਮਤਲਬ ਕਿਤਾਬ ਹੈਗੀ ਆ, ਉਹ ਸਿੱਖਿਆ ਦਿੰਦੀ ਆ ਵੀ ਇਹ ਚੀਜ਼ ਗਲਤ ਆ, ਇਹ ਚੀਜ਼ ਸਹੀ ਆ, ਠੀਕ ਹੈ, ਇਸ ਕਰਕੇ। ਲੇਕਿਨ ਅਸੀਂ ਉਸ ਚੀਜ਼ ਨੂੰ ਮੰਨਦੇ ਨੀ ਹੈਗੇ ਵਿੱਚ, ਬਾਕੀ ਠੀਕ ਆ ਆਪਣੀ ਜਵਾਨੀ ਦੇ ਵਿੱਚ ਜਿਹੜਾ ਕੰਨਿਆ ਆਨੰਦ ਮਾਣਦੇ ਆ ਚਲੋ ਠੀਕ ਨੇ ਕੰਮ
ਨੂੰ। ਅਸੀਂ ਤਾਂ ਕਿਹਾ ਵੀ ਹਲੇ ਤੁਸੀਂ ਨੌਜਵਾਨ ਆ, ਏਦਾਂ ਤੁਸੀਂ ਹਾਜੀ ਵੀ ਹੋ ਗਿਆ, ਹਜ ਵੀ ਕਰ ਆਏ, ਮੱਕਾ ਵੀ ਮੱਕਾ ਸ਼ਰੀਫ ਵੀ ਆਏ, ਇਹ ਮਤਲਬ ਤੁਹਾਡਾ ਪ੍ਰੇਮ ਆ ਖੁਦਾ ਦੇ ਨਾਲ ਵੀ ਜਿਹੜਾ ਇਸ ਪਾਸੇ ਨੂੰ ਲਾਉਣ ਲੱਗੀ ਆ। ਮਤਲਬ ਬਹੁਤ ਸਾਰੇ ਨੌਜਵਾਨ ਜਿਵੇਂ ਉਹ ਕਹਿੰਦੇ ਵੀ ਜਦੋਂ ਹੋਵਾਂਗੇ ਬੁੱਢੇ ਹੋਵਾਂਗੇ ਉਦੋਂ ਜਾ ਆਵਾਂਗੇ, ਬੁੱਢੇ ਹੋਵਾਂਗੇ ਉਦੋਂ ਚੱਲ ਜਾਂਗੇ, ਜਾਂ ਨਮਾਜ਼ ਆਪਾਂ ਫਿਰ ਕਰ ਲਾਂਗੇ ਕੋਈ ਨੀ, ਉਹ ਫਿਰ ਅੱਗੇ ਤੇ ਟਾਲ ਦਿੰਦੇ।
ਨਹੀਂ ਉਹ ਗੱਲ ਨੀ ਹੈਗੀ ਵੀ ਅਸੀਂ ਸਿਆਣੇ ਹੋਵਾਂਗੇ ਜਾਂ ਚਲੇ ਜਾਵਾਂਗੇ, ਗੱਲ ਇਸ ਤਰ੍ਹਾਂ ਕਿ ਇੱਥੇ ਆਉਣ ਲਈ ਹੁਣ ਮਤਲਬ ਅਸੀਂ ਲੈ ਕਿਤੇ ਨੂੰ ਵੀ ਜਾਣਾ ਕੋਈ 4 ਰੁਪਏ ਹੋਣੇ ਚਾਹੀਦੇ ਹੈਗੇ ਆ, ਕਿਉਂਕਿ ਵੀਜ਼ਾ ਲੱਗਣਾ ਹੁੰਦਾ ਨਾ, ਵੀਜ਼ੇ ਦੇ ਜ਼ਰੀਏ ਬੰਦਾ ਆ ਸਕਦਾ। ਚਲੋ ਅਲਹਮਦੁਲਿਲਾ ਅਸੀਂ ਤਾਂ ਵੈਸੇ ਕੰਮ ਤੇ ਆਏ ਸੀਗੇ, ਕੰਮ ਦੇ ਲਿਹਾਜ਼ ਨਾਲ ਆਏ ਸੀ, ਸਾਡੀ ਕੋਲ ਜਦੋਂ ਅਸੀਂ ਕੰਮ ਦੇ ਲਿਹਾਜ਼ ਨਾਲ ਆਉਂਦੇ ਸਾਡੀ ਕੋਸ਼ਿਸ਼ ਇਹ ਵੀ ਹੁੰਦੀ ਆ ਕਿ ਅਸੀਂ ਮੱਕੇ ਮਦੀਨਾ ਵੀ ਜਾ ਆਈਏ, ਚਲੋ ਆਬਾਦਤ ਹੋ ਜੂਗੀ, ਰੱਬ ਦੇ ਘਰ ਜਾ ਆਵਾਂਗੇ, ਸ਼ਾਇਦ ਜਿਹੜੀਆਂ ਵੀ ਮਤਲਬ ਅਸੀਂ ਗਲਤ ਪਾਸੇ ਤੁਰਦੇ ਆ ਉਹ ਅਸੀਂ ਸਿੱਧੇ ਰਾਹ ਤੇ ਆ ਜਾਈਏ, ਇਹੀ ਤਰੀਕਾਕਾਰ ਹੁੰਦਾ ਵਾ। ਤੇ ਬਾਕੀ ਇਹ ਜਾਇਜ਼ ਉਦੋਂ ਹੁੰਦਾ ਵਾ ਜਦੋਂ ਮਤਲਬ ਤੁਹਾਡੇ ਘਰ ਦੇ ਵਿੱਚ ਖਾਣ ਪੀਣ ਐਨ ਸਾਰੀ ਸਹੂਲਤ ਮੌਜੂਦ ਆ ਨਾ, ਉਦੋਂ ਤੁਸੀਂ ਇਹ ਉਮਰਾ ਕਰ ਸਕਦੇ ਆ। ਮਤਲਬ ਤੁਹਾਡੇ ਘਰ ਦੇ ਇਹ ਜ਼ਰੂਰੀ ਨੀ ਹੈਗਾ ਵੀ ਤੁਸੀਂ ਉਮਰਾ ਕਰਨਾ ਵਾ, ਮਤਲਬ ਜਿਹੜਾ ਤੁਹਾਡੇ ਸਹੂਲਤ ਹੋ ਗਈ, ਸਾਡੇ ਇਸਲਾਮ ਦੇ ਵਿੱਚ ਇਹ ਆਉਂਦਾ ਜਦੋਂ ਤੁਹਾਨੂੰ ਐਨ ਸਹੂਲਤ ਘਰ ਦੇ ਫਰਦ ਸਾਰੇ ਸਹੀ ਆ, ਮਾਸ਼ਾਅੱਲਾ ਖਾਂਦੇ ਪੀਂਦੇ ਆ, ਐਨ ਕੋਈ ਕਮੀ ਨੀ, ਕਿਸੇ ਦਾ ਲੈਣ ਨੀ ਦੇਣ ਨੀ, ਕਿਸੇ ਦਾ ਲੜਾਈ ਨੀ ਝਗੜਾ ਨੀ, ਉਦੋਂ ਤੁਸੀਂ ਜਾ ਸਕਦੇ ਹੋ ਉਮਰਾ ਕਰ ਸਕਦੇ ਆ।
ਮਤਲਬ ਫਿਰ ਉਮਰਾ ਫਿਰ ਇਸੇ ਨੂੰ ਕਹਿੰਦੇ ਆ ਜਿਹੜਾ ਆਪਾਂ ਹਜ ਜਾਣਾ, ਹਜ ਮੱਕੇ ਮਦੀਨਾ ਜਾਣਾ
ਜੀ। ਬਿਲਕੁਲ ਉਹ ਜੇ ਦਇਆ ਜੀ, ਮਤਲਬ ਜਿਵੇਂ ਅਸੀਂ ਨਮਾਜ਼ ਪੜ੍ਹਦੇ ਆ ਨਾ, ਉਹਦੇ ਮਤਲਬ ਜਦੋਂ ਅਸੀਂ ਹੁਣ ਆਮ ਦਿਨਾਂ ਦੇ ਵਿੱਚ ਜਾਂਦੇ ਹਾਂ, ਉਹ ਮਤਲਬ ਤਵਾਫ ਕਰਦੇ ਆ, ਚੱਕਰ ਲਗਾਉਂਦੇ ਆ ਅਸੀਂ, ਉਹ ਮਤਲਬ ਉਹ ਹੁੰਦਾ ਉਮਰਾ ਸਾਡਾ। ਉਮਰਾ ਦਾ ਜਿਹੜਾ ਹੱਜ ਆ ਉਹ ਵੀ ਹੁੰਦਾ ਵਾ, ਲੇਕਿਨ ਦੋਵੇਂ ਸੇਮ ਹੀ ਆ, ਉਹਨੂੰ ਜਿਹੜਾ ਜਿਹੜਾ ਦੂਸਰਾ ਵਾ ਉਹ ਵੱਡਾ ਹੱਜ ਆ। ਮਤਲਬ ਉਹਦੇ ਵਿੱਚ ਬੰਦਿਆਂ ਦੀ ਜਿਹਨਾਂ ਦੀ ਪਹੁੰਚ ਨਹੀਂ ਸਕਦੇ ਨਾ, ਮਤਲਬ ਪਹੁੰਚ ਨਹੀਂ ਹੈਗੀ, ਉਹ ਉਮਰਾ ਕਰ ਸਕਦੇ ਨੇ।
ਠੀਕ ਆ, ਮਤਲਬ ਇਹ ਆ ਹੁਣ ਤੁਸੀਂ ਇਸ ਟਾਈਮ ਓਦਾਂ ਵੀ ਮੈਨੂੰ ਲੱਗਦਾ ਕੰਮ ਵੀ ਤੁਹਾਡਾ ਸਾਊਦੀ ਅਰਬ ਚ ਹੀ ਆ।
ਜੀ ਬਿਲਕੁਲ, ਇਸ ਟਾਈਮ ਮੈਂ ਸਾਊਦੀ ਅਰਬ ਚ ਹੀ ਆ ਤੇ ਫਿਲਹਾਲ ਕੰਮ ਕਰ ਰਿਹਾ। ਹੁਣ ਮੈਂ ਇੱਥੇ ਰਹਿ ਕੇ ਵੀ ਹੱਜ ਨਹੀਂ ਕਰ ਸਕਦਾ, ਕਿਉਂਕਿ ਹੱਜ ਵਾਸਤੇ ਵੀ ਮੈਨੂੰ ਘੱਟੋ ਘੱਟ 5-6 ਹਜ਼ਾਰ ਰਿਆਲ ਚਾਹੀਦਾ, ਫਿਰ ਜਾ ਕੇ ਮੈਂ ਹੱਜ ਕਰ ਸਕਦਾ।
ਉਹ ਕਾਹਦੇ ਲਈ ਚਾਹੀਦਾ 5-6 ਹਜ਼ਾਰ?
ਉਹ ਇਸ ਤਰ੍ਹਾਂ ਕਿ ਗੌਰਮੈਂਟ ਦੇ ਅਦਾਰੇ ਦੇ ਵਿੱਚ ਇਸ਼ੂ ਕਰਾ ਸਕਦੇ, ਜੇ ਅਸੀਂ ਏਦਾਂ ਹੀ ਜਾਵਾਂਗੇ ਉੱਥੇ ਮਤਲਬ ਮਾਸ਼ਾਅੱਲਾ ਇੰਨਾ ਰਸ਼ ਹੁੰਦਾ ਸਾਹਮਣੇ ਔਖੇ ਹੁੰਦੇ ਆ। ਹਾਂ ਜੇ ਤੁਸੀਂ ਨਿਗਾਹ ਦੇ ਮਤਲਬ ਛੋਟੇ ਦੀ ਨਿਗਾਹ ਦੇ ਵਿੱਚ ਆ ਗਏ ਨਾ, ਫਿਰ ਔਖਾ ਹੋ ਜਾਂਦਾ ਵਾ। ਛੋਟੇ ਦੀ ਨਿਗਾਹ ਆ ਗਏ ਮਤਲਬ ਉਹਨੇ ਸਾਡਾ ਕਾਰਡ ਲੈਣਾ, ਕਾਰਡ ਲੈ ਕੇ ਸਾਨੂੰ ਉਹਨੇ ਕਹਿ ਦੇਣਾ ਠੀਕ ਹੈ ਜੀ ਤੂੰ ਅੱਜ ਤੱਕ ਕਰ, ਜਦੋਂ ਮੇਰੇ ਮਤਲਬ ਉਹ ਕਾਰਡ ਲਵਾਉਣ ਦੀ ਵਾਰੀ ਆਣੀ ਹੈ ਨਾ, ਉਹਨਾਂ ਨੇ ਮੈਨੂੰ ਤਕਰੀਬਨ ਸੱਦ ਲੈਣਾ ਵੀ ਇਹ ਜਿਹੜਾ ਬੰਦਾ ਵਾ ਜਿਹਨੇ ਉਮਰਾ ਹੱਜ ਕੀਤਾ ਸੀ ਇਹਨੂੰ ਬੰਦੇ ਨੂੰ ਪਹਿਲਾਂ ਪੇਸ਼ ਕਰੋ, ਫਿਰ ਉੱਥੇ ਸਾਨੂੰ ਉਹ ਪੇਸ਼ ਕਰਨਗੇ, ਜਿਹੜਾ ਸਾਡਾ ਕਬੀਲ ਹੋਊ ਫਿਰ ਉਹ ਸਾਨੂੰ ਉੱਥੇ ਸੱਦੂਗਾ, ਫਿਰ ਅਸੀਂ ਜਾਵਾਂਗੇ, ਫਿਰ ਉਹ ਸਾਡਾ ਮਤਲਬ 5 ਸਾਲ ਦਾ ਪੱਕਾ ਬੈਨ ਲਾ ਦੇਗਾ।
ਅੱਛਾ ਵੀ ਜਾਨੀ ਵੀ ਜੇ ਤੁਸੀਂ ਦੱਸ ਕੇ ਨੀ ਜਾਂਦੇ ਜਾਂ ਉਹ ਸਿਕਿਉਰਿਟੀ ਵਗੈਰਾ ਜਿਹੜਾ 5-6 ਹਜ਼ਾਰ ਜਿਹੜਾ ਉਹ ਫਿਰ ਸਿਕਿਉਰਿਟੀ ਲੱਗਦੀ ਜਾਂ ਫਿਰ ਉਹਦੀ ਜਿਹੜੀ ਆ ਉਹ ਕਰਨਾ ਪੈਂਦਾ?
ਹਾਂ ਬਿਲਕੁਲ, ਬਿਲਕੁਲ ਗੌਰਮੈਂਟ ਦੇ ਦਾਰੇ ਚ ਹੁੰਦਾ ਨਾ ਵੀ ਉਹ ਮਤਲਬ ਪਾਸ ਹੁੰਦਾ ਸਾਡੇ ਕੋਲ, ਪਰਮਨੈਂਟ ਹੋ ਜਾਂਦਾ, ਇੱਕ ਕਾਗਜ਼ ਹੁੰਦਾ ਜਿਹਨੇ ਅਸੀਂ ਗੱਡੀ ਇੱਕ ਖਰੀਦਦੇ ਹਾਂ, ਗੱਡੀ ਦਾ ਸਾਡੇ ਕੋਲ ਲਾਇਸੈਂਸ ਹੁੰਦਾ ਵੀ ਅਸੀਂ ਚਲਾ ਸਕਦੇ ਨੂੰ, ਮਤਲਬ ਸਾਡੇ ਕੋਲ ਕਾਗਜ਼ ਆ ਜਾਂਦਾ ਵਾ, ਅਸੀਂ ਫਿਰ ਉਹ ਉਮਰਾ ਕਰਨ ਹੱਜ ਕਰਨ ਵਾਸਤੇ ਜਾ ਸਕਦੇ।
ਕਿੰਨਾ ਫਿਰ ਜਦੋਂ ਮਰਜ਼ੀ ਜਾ ਸਕਦੇ ਜਾਂ ਉਹ ਇੱਕ ਵਾਰੀ ਲਈ ਹੁੰਦਾ?
ਉਹ ਇੱਕੋ ਵਾਰੀ ਹੁੰਦਾ, ਸਾਲ ਦੇ ਵਿੱਚ ਇੱਕੋ ਵਾਰੀ ਆਉਂਦਾ।
ਜੇ ਮੰਨ ਲਓ ਪਾਕਿਸਤਾਨ ਚੋ ਕੋਈ ਸਾਊਦੀ ਅਰਬ ਮੱਕੇ ਲਈ ਜਾਣਾ ਹੋਵੇ ਓਹਦੇ ਲਈ ਵੀ ਫਿਰ ਓਹਨਾ ਨੂੰ ਵੀਜ਼ਾ ਹੀ ਲੈਣਾ ਪਊ ਇਸ ਕਰਕੇ ਮਿਲ ਜਾਂਦੇ ਵੀਜ਼ੇ
ਬਿਲਕੁਲ ਵੀਜ਼ਾ ਲੈਣਾ ਪੈਂਦਾ ਵਾ ਫਿਰ ਉਹ ਦੱਸਾਂ ਕੀ ਹੈ ਜਿਵੇਂ ਕੋਈ ਟਾਈਮ ਨਿਕਲਦਾ ਵਾ ਫਿਰ ਸਾਊਦੀ ਹਕਾਮ ਵੱਲੋਂ ਨਿਕਲਦੇ ਆ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਆ ਇਨਾਮ ਨਿਕਲਦੇ ਆ ਇਸ ਹਿਸਾਬ ਨਾਲ ਨਾ ਫਿਰ ਉਹ ਨਿਕਲਦੇ ਆ ਕਿਆ ਕਹਿੰਦੇ ਬੜਾ ਜਿਹਾ ਨਾ ਲੈਂਦੇ ਆ
ਮਤਲਬ ਯਾਨੀ ਵੀ ਉਹ ਸਾਰਿਆਂ ਦਾ ਗਰੰਟੀ ਨੀ ਵੀ ਸਾਰਿਆਂ ਦੇ ਵੀਜ਼ਾ ਲੱਗੂ ਉਹ ਮਰਜ਼ੀ ਨਾਲ ਵੀਜ਼ਾ ਦੇਣਗੇ
ਬਿਲਕੁਲ ਨਹੀਂ ਸਾਰਿਆਂ ਨੇ ਜਿਹਨੇ ਮਤਲਬ ਜਿਹਨੇ ਇਸ਼ੂ ਕਰਾਉਣਾ ਉਹਨੂੰ ਜਿਵੇਂ ਕਿ ਹੁਣ ਮਿਸਾਲ ਆ ਤੁਸੀਂ ਆ ਤੁਸੀਂ ਮਤਲਬ ਪਾਕਿਸਤਾਨ ਗੁਰਦੁਆਰਾ ਜਾਣਾ ਚਾਹੁੰਦੇ ਆ ਤੁਸੀਂ ਜਾਣਾ ਜਾ ਕੇ ਕਰਾ ਸਕਦੇ ਆ ਉਹਨਾਂ ਨੇ ਕਹਿਣਾ ਹਾਂ ਠੀਕ ਆ ਓਕੇ ਤੁਸੀਂ ਆ ਜਾਓ ਮਤਲਬ ਇਸ ਤਰ੍ਹਾਂ ਵਾ ਹੁਣ ਜਿਹੜਾ ਵਾ ਹੁਣ ਤਾਂ ਬਹੁਤ ਔਖਾ ਹੋਇਆ ਵਾ ਕਰੋਨਾ ਕਰਕੇ ਤੇ ਹੁਣ ਇਹ ਇਸ਼ੂ ਹੈਗਾ ਲੇਕਿਨ ਪਿਛਲੇ ਸਾਲ ਨੀ ਹੋਇਆ ਹੈਗਾ ਪਿਛਲੇ ਸਾਲ ਬਾਹਰੋਂ ਤਾਂ ਨੀ ਸੱਦੇ ਹੈਗੇ ਮਤਲਬ ਸਾਊਦੀ ਚ ਸੀਗੇ ਤੇ ਐਤਕੀ ਆ ਫਿਰ ਫਿਲਹਾਲ ਕਹਿੰਦੇ ਤਾਂ ਹੈ ਖਬਰ ਨਿਕਲੀ ਹੈ ਕਿ ਬਾਹਰਲੇ ਵੀ ਹੁਣ ਆਉਣਗੇ ਇਨਸ਼ਾਅੱਲਾ
ਓਦਾਂ ਏਦਾਂ ਵੀ ਜੇ ਹੁਣ ਰੋਜੇ ਦੇ ਵਿਚ ਜਦੋਂ ਖਾਂਦੇ ਨੀ ਤੇ ਫਿਰ ਕੰਮ ਕਰਨ ਦੇ ਲਈ ਵਿਚ ਦਿੱਕਤ ਨੀ ਆਉਂਦੀ ਜਦੋਂ ਢਿੱਡ ਭੁੱਖਾ ਹੋਵੇ ਤੇ ਥੋੜੀ ਜਿਹੀ ਐਨਰਜੀ ਵੀ ਤਾਂ ਡਾਊਨ ਰਹਿੰਦੀ
ਬਿਲਕੁਲ ਬਿਲਕੁਲ ਤੁਹਾਡੀ ਗੱਲ ਪੰਜਾਬ ਵਾ ਐਨਰਜੀ ਦਾ ਫਿਰ ਬਹੁਤ ਜ਼ਰੂਰੀ ਹੋ ਜਾਂਦੀ ਮਤਲਬ ਕੰਮ ਫਿਰ ਥੋੜਾ ਜਿਹਾ ਘੱਟ ਕਰ ਲਈਦਾ ਅਸੀਂ
ਨਾਲੇ ਇਧਰ ਤੇ ਫਿਰ ਸਾਰੇ ਹੀ ਮੁਸਲਿਮ ਕੰਟਰੀ ਆ ਜਿਹੜੀ ਇਧਰ ਤੇ ਫਿਰ ਸਾਰੇ ਹੀ ਮੈਨੂੰ ਲੱਗਦਾ ਰੋਜੇ ਰੱਖਦੇ ਹੋਣਗੇ ਸਾਊਦੀ ਅਰਬ ਦੇ
ਵੀ
ਹਨਾ
ਹਾਂਜੀ ਬਿਲਕੁਲ ਤਕਰੀਬਨ ਪੂਰਾ ਸਾਊਦੀ ਬੰਦ ਆ ਕੋਈ ਹੋਊਗਾ ਕੋਈ ਬਕਾਲਾ ਸ਼ਕਾਲਾ ਮਤਲਬ ਦੁਕਾਨ ਖੁੱਲੀ ਆ ਨੀ ਤੇ
ਅੱਛਾ ਯਾਨੀ ਵੀ ਜੇ ਰੋਜੇ ਚੱਲਦੇ ਆ ਦਿਨੇ ਦੁਕਾਨਾਂ ਵੀ ਨੀ ਖੁੱਲਣੀਆਂ
ਜੀ ਬਿਲਕੁਲ ਦੁਕਾਨ ਖੁੱਲਣੀਆਂ ਮਤਲਬ ਅਸਰ ਤੋਂ ਬਾਅਦ ਜਿੱਦਾਂ ਜ਼ੋਰ ਹੁੰਦੀ ਨਾ ਸਾਡੇ ਅਸਰ ਤੋਂ ਬਾਅਦ ਜਾ
ਕੇ ਜਿਹੜਾ ਦੂਸਰੇ ਦੇਸ਼ਾਂ ਦੇ ਆ ਫਿਰ ਉਹ ਵੀ ਸ਼ਾਮ ਨੂੰ ਫਿਰ ਸ਼ੋਪਿੰਗ ਕਰਦੇ ਹੋਣਗੇ ਖਾਣ ਪੀਣ ਵਾਲੇ ਸਾਰੇ ਸੌਦੇ ਪੱਤੇ ਦੀ
ਬਿਲਕੁਲ ਜਿਵੇਂ ਹੁਣ ਸਾਡੇ ਇਲਾਕੇ ਆ ਸਾਡੇ ਇਲਾਕੇ ਚ ਤਾਂ ਖੈਰ ਐਡਾ ਇਹਤਰਾਮ ਘੱਟ ਕਰਦੇ ਆ ਦੁਕਾਨਾਂ ਖੋਲੀ ਰੱਖਦੇ ਆ ਜਿਹੜੇ ਹੈਗੇ ਸਾਡੇ ਪਠਾਣੀ ਇਲਾਕੇ ਪਠਾਣ ਲੋਕ ਉਹ ਸਾਊਦੀਆ ਦੇ ਨਾਲ ਚੱਲਦੇ ਜਿਵੇਂ ਸਾਊਦੀ ਅਰਬ ਕਰਦਾ ਨਾ ਓਦਾਂ ਹੀ ਉਹ ਕਰਦੇ
ਚਲੋ
ਸਾਊਦੀਆ ਦੇ ਨਾਲ
ਇਹਦੇ ਨਾਲ ਸਾਨੂੰ ਵੀ ਦੇਖੋ ਜਾਣਕਾਰੀ ਹੋਈ ਹਰ ਧਰਮ ਦੀ ਕਹਿੰਦੇ ਇੱਜ਼ਤ ਕਰਨੀ ਚਾਹੀਦੀ ਹੈ ਤੇ ਹਰ ਧਰਮ ਬਾਰੇ ਆਪਾਂ ਨੂੰ ਜਾਣਕਾਰੀ ਵੀ ਹੋਊਗੀ ਤੇ ਤਾਂ ਹੀ ਪਤਾ ਲੱਗੂਗਾ ਨਾ ਵੀ ਤੇ ਬਹੁਤ ਸ਼ੁਕਰੀਆ ਤੁਹਾਡਾ ਯਾਰ ਸਾਹਿਬ ਤੇ ਅੱਜ ਗਾਣਾ ਕਿਹੜਾ ਸੁਣਾਈ ਹੈ ਤੁਹਾਨੂੰ ਪਾਲਣਾ ਵੀ ਕਰਨਾ ਕਿ ਤੁਸੀਂ ਗੀਤ ਨੀ ਸੁਣਨਾ ਦੂਸਰੇ ਕਿਸੇ ਕਿਸੇ ਵੱਲ ਵੇਖਣਾ ਨਹੀਂ ਜਾਂ ਇਹ ਵੀ ਚੀਜ਼ਾਂ ਹੈਗੀਆਂ ਨੀ ਨਾ ਬਹੁਤ ਇਹਦੇ ਵਿਚ ਪੂਰੇ ਪੱਕੇ ਨੇ ਫਿਰ ਉਹ ਆਪਣੇ ਧਰਮ ਦੇ ਵਿਚ ਧਰਮ ਕੋਈ ਵੀ ਆ ਕਿਸੇ ਦਾ ਵੀ ਆ ਆਪਣੇ ਰਸਤੇ ਦੇ ਵਿਚ ਉਹ ਜੋ ਚੱਲਦੇ ਆ ਤੇ ਉਹ ਜਿਹੜੀਆਂ ਮੰਜ਼ਿਲਾਂ ਤੱਕ ਪਹੁੰਚਦੇ ਵੀ ਆ ਹਰ ਇੱਕ ਧਰਮ ਜਿਹੜਾ ਉਹ ਬੰਦੇ ਨੂੰ ਇਨਸਾਨ ਨੂੰ ਇਨਸਾਨ ਬਣਾਉਣਾ ਸਿਖਾਉਂਦਾ ਜਿਹੜੇ ਲੋਕ ਉਹਨਾਂ ਨੂੰ ਲੱਗਦਾ ਵੀ ਖਰੇ ਨਫ਼ਰਤਾਂ ਪੈਦਾ ਹੀ ਧਰਮ ਤੋਂ ਹੋਈਆਂ ਉਹਦੇ ਇਨਸਾਨਾਂ ਦੀ ਸਮਝ ਆ ਜਿਹੜੀ ਉਸ ਚੀਜ਼ ਨੂੰ ਸਮਝ ਨਹੀਂ ਪਾਉਂਦੇ ਤੇ ਇੱਕ ਦੂਜੇ ਨਾਲ ਲੜਾਈਆਂ ਧਰਮ ਦੀਆਂ ਪਾ ਕੇ ਬਹਿ ਜਾਂਦੇ ਨੇ ਤੇ ਇਨਸਾਨ ਮੂਰਖ ਹੋ ਸਕਦਾ ਭਗਵਾਨ ਤੇ ਸਭ ਨੂੰ ਚੰਗੀ ਹੀ ਸਿੱਖਿਆ ਦਿੰਦੇ ਲਓ ਜੀ ਸੋਨੀ ਗਿੱਲ ਤਾਇਆ ਜੀ ਮਰਿੰਡੇ ਵਾਲੇ ਆਏ ਨੇ ਕਿੰਨੀ ਸਤਿ ਸ਼੍ਰੀ ਅਕਾਲ ਤਾਇਆ ਜੀ ਓ ਬਾਲਾ ਸਤਿ ਸ਼੍ਰੀ ਅਕਾਲ ਓ ਗੱਭਰੂ ਆ ਫਾੜ ਕੇ ਮਰਿੰਡੇ ਵਾਲਾ ਬੰਦ ਮਿਲਦਾ ਜੀ
ਤੇ ਮਨਦੀਪ ਭਾਜੀ ਕਹਿੰਦੇ ਸੰਦੀਪ ਬੋਲ ਰਿਹਾ ਜੀ ਮੈਂ ਐਡੀਲੇਡ ਤੋਂ। ਉਹ ਬਲਿਆ ਸੰਦੀਪ ਜਾਂ ਸੰਦੀਪ ਸੋ ਸੋਹਣੀ ਸੋਹਣੀ ਮਰਿੰਡਿਆ ਵਾਲਿਆ ਮਰਿੰਡਿਆ ਰੇ ਸੰਦੀਪ ਸੋ। ਤੇ ਲਓ ਜੀ ਬਹੁਤ ਬਹੁਤ ਸ਼ੁਕਰੀਆ ਜੀ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜਣ ਦੇ ਲਈ। ਤੇ ਇੱਧਰ ਆਪਣੇ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਤੇਜਿੰਦਰਪਾਲ ਜੀ ਭਾਜੀ ਪਹੁੰਚੇ ਨੇ ਨਿਊਜ਼ੀਲੈਂਡ ਵਾਲੇ ਬਾਲਾ ਨਿਊਜ਼ੀਲੈਂਡ ਤੋਂ ਬਾਅਦ ਫਿਰ ਇੱਕ ਗੁਰਵਿੰਦਰ ਇੱਕ ਤੇਜਿੰਦਰ ਜੀ ਇਹ ਦੋਵੇਂ ਆਪਣੇ ਹੁਣ 1.25 ਲੱਖ ਦੀ ਹੁਣ 2-3 ਲੱਖ ਹੋ ਗਿਆ ਸ਼ੁਰੂ ਲਾਉਂਦਾ। ਗੁਰਵਿੰਦਰ ਭਾਜੀ ਵੀ ਨਾਲ ਹੀ ਸੁਣ ਰਹੇ ਨੇ, ਉਹਨਾਂ ਨੇ ਵੀ ਸੁਨੇਹਾ ਭੇਜਿਆ। ਪਰ ਪਹਿਲਾਂ ਆਪਾਂ ਵਿਲਿੰਗਟਨ ਤੋਂ ਆਏ ਨਿਊਜ਼ੀਲੈਂਡ ਤੋਂ ਤੇਜਿੰਦਰਪਾਲ ਜੀ ਦਾ ਜੀਆਨ ਕਰਦੇ ਹਾਂ। ਕਹਿੰਦੇ ਜੀ ਅੱਜ ਵਿਲਿੰਗਟਨ ਨਿਊਜ਼ੀਲੈਂਡ ਦਾ ਅੱਜ ਦਾ ਮੌਸਮ ਸਾਡੇ ਠੰਡ ਹੋ ਗਈ ਹੈ ਜੀ। ਸਾਡੇ ਤਾਂ ਭਰਾਵਾ ਇੱਥੇ ਆਪ ਗਰਮੀਆਂ ਦੇ ਵਿੱਚ ਪਾਲ ਸਾਹਿਬ ਠੰਡ ਹੋ ਗਈ ਹੈ ਤੇਜਿੰਦਰ, ਇੱਥੇ ਗਰਮੀਆਂ 'ਚ ਸਿਆਲ ਬਣਿਆ ਹੋਇਆ, ਤੁਹਾਡੇ ਤਾਂ ਸਿਆਲਾਂ 'ਚ ਸਿਆਲ ਬਣਨਾ ਹੀ ਬਣਨਾ। ਅੱਜ ਹੁਣ ਤੁਹਾਡੇ ਵੱਲ ਗਰਮ ਲਹਿਰ ਆਊ, ਨਾ 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 ਇੱਧਰ ਤੇ ਸ਼ਿਮਲਾ ਬਣਿਆ ਜਾਂ ਮੂੰਹ ਐਨ ਕਸ਼ਮੀਰ ਬਣਿਆ ਹੋਇਆ, ਤੂੰ ਸੱਚ ਪੁੱਛੇ ਲੇਹ ਲਦਾਖ ਦੀਆਂ ਪਹਾੜੀਆਂ ਵਾਂਗੂ ਅਸੀਂ ਤੇ ਜਿਹਨਾਂ ਕੰਬਣਨਾ ਹੈ ਜੇ ਸੱਚ ਪੁੱਛੇ ਤਾਂ ਬਹੁਤ ਪਾਲਾ ਇੱਧਰ। ਅਸੀਂ ਕਈ ਵਾਰ ਵੇਖਿਆ ਜਿੰਨੀ ਇੱਧਰ ਠੰਡ ਹੁੰਦੀ ਹੈ ਉਨੀ ਹੁੰਦੀ ਹੈ ਗਰਮੀ। ਹਾਂ ਹੁੰਦੀ ਤੇ ਇੱਦਾਂ ਹੀ ਹੈ, ਐਤਕੀ ਖਰੇ ਰੱਬ ਕਹਿੰਦਾ ਹੁਣ ਦੋਵਾਂ ਤੇ ਮਿਹਰਬਾਨ ਹੋ ਜਾਂਦੇ ਹਾਂ। ਭਾਈ ਤੇ ਇੱਧਰ ਵੀ ਮੀਂਹ ਪੈਣ ਡਿਆ। ਇੱਧਰ ਪ੍ਰੇਮ ਭਾਜੀ ਕਹਿੰਦੇ ਸਾਡੇ ਵੀ ਇੱਧਰ ਬਾਰਿਸ਼ ਹੋਣ ਡਈ, ਐਤਕੀ ਤੇ ਇੰਦਰ ਦੇਵਤਾ ਮੈਨੂੰ ਲੱਗਦਾ ਸਾਰੇ ਮੁਲਕਾਂ ਦੇ ਮਿਹਰਬਾਨੀ ਆ। ਕਹਿੰਦੇ ਤਾਇਆ ਜੀ ਫੋਟੋ ਟ੍ਰੈਫਿਕ ਕਰਕੇ ਖਿੱਚੀ ਨੀ ਜਾਂਦੀ, ਫੋਨ ਯੂਜ ਨਹੀਂ ਕਰਦੇ ਕਹਿੰਦੇ ਜੀ, ਪਰ ਫਿਰ ਵੀ ਉਹਨਾਂ ਨੇ ਖਿੱਚੀ ਆ ਫੋਟੋ। ਆ ਦੇਖੋ ਕਿੰਨਾ ਸੋਹਣਾ ਮੌਸਮ, ਉਹ ਤੇਜਿੰਦਰਪਾਲ ਜੀ ਦੇ ਸਮੁੰਦਰਾਂ ਦੇ ਨਾਲ ਨਾਲ ਹੀ ਲਈ ਤੁਰਿਆ ਉਹਨਾਂ ਬਾਈ। ਇੱਧਰ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚ ਸਮੁੰਦਰ ਸਮੁੰਦਰ ਵੇਖ ਕਿੰਨਾ ਸੋਹਣਾ ਮੌਸਮ ਬਣਿਆ ਧਰਮ ਨਾਲ। ਇੱਦਾਂ ਦੇ ਮੌਸਮ ਦੇ ਵਿੱਚ ਤੇ ਬੰਦਾ ਨਾ ਛਲੀਆਂ ਭੁੰਨ ਭੁੰਨ ਖਾਵੇ। ਆਹ ਸਾਡੀ ਸ਼ੋਅ 'ਚ ਤੇ ਇੱਥੇ ਛਲੀਆਂ ਤੱਕ ਹੀ ਬਣਦੀ ਆ, ਸਾਡੇ ਵੱਡ ਵਡੇਰਿਆਂ ਨੇ ਵੀ ਛਲੀਆਂ ਖਾਧੀਆਂ। ਕਹਿੰਦੇ ਆ ਵੀ ਜਦੋਂ ਬੰਦਾ ਪਹਿਲੀ ਵਾਰ ਖੇਤੀਬਾੜੀ ਕਰਨ ਲੱਗਾ, 3 ਫਸਲਾਂ ਦੀ ਉਹਨੇ ਖੇਤੀ ਕੀਤੀ, ਕਣਕ ਦੀ ਝੋਨੇ ਦੀ ਤੇ ਇਹਦੀ ਦੂਸਰੀ ਦੀ ਮੱਕੀ ਦੀ, ਇਸੀ ਫਸਲਾਂ ਹੁਣ ਵੀ ਅਸੀਂ ਬੀਜੀ ਜਾਂਦੇ, ਵੇਖ ਲਾ ਵੀ 7-8 ਹਜ਼ਾਰ ਸਾਲ ਪੁਰਾਣੀਆਂ ਬੀਜੀ ਕਰਿਆ। ਇਹ ਤੇ ਸਾਡੇ ਸਿਰ ਸਿਰ ਆਉਂਦਾ ਵੀ ਅਸੀਂ ਸੱਭਿਆਚਾਰ ਨੂੰ ਬਚਾ ਕੇ ਰੱਖਿਆ ਜੀ। ਨਹੀਂ ਗੌਰਮੈਂਟ ਬਥੇਰਾ ਕਹਿੰਦੀ ਫਸਲਾਂ ਬਦਲ ਲਓ ਬਦਲ ਲਓ, ਅਸੀਂ ਕਿਹਾ ਵੀ ਜਦੋਂ 7-8 ਹਜ਼ਾਰ ਸਾਲ ਸਾਡੇ ਵੱਡੇ ਵਡੇ ਰਹਿਣ ਨੂੰ ਬਦਲੀਏ ਤੇ ਅਸੀਂ ਕਿਉਂ ਬਦਲੀਏ। ਗੁਰਵਿੰਦਰ ਸਿੰਘ ਕਹਿੰਦੇ ਤਾਇਆ ਜੀ ਮੈਂਡੀ ਭਾਜੀ ਤੇ ਸਬਰਵਾਲ ਸਾਹਿਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਉਹ ਵਾਲਾ ਗੁਰਵਿੰਦਰ ਵਾਲਾ ਗੁਰਵਿੰਦਰ ਨਿਊਜ਼ੀਲੈਂਡ ਤੋਂ ਗੁਰਵਿੰਦਰ ਬਾਈ ਪਹਿਲਾਂ 1.25 ਲੱਖ ਹੀ ਸੀ, ਫਿਰ ਤੇਜਿੰਦਰਪਾਲ ਜੀ ਵੀ ਸਾਡੇ ਨਾਲ ਜੁੜੇ। ਮੈਨੂੰ ਲੱਗਦਾ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ ਸਾਡੀ ਰੇਂਜ ਵਧੂਗੀ ਤੇ ਅਸੀਂ ਇੱਕ ਨਵਾਂ ਟੀਨਾ ਲੱਗਦਾ ਵੀ ਬਲਿੰਗਟਨ ਚਲਾਇਆ ਜਿਹੜਾ ਚਾਰੇ ਪਾਸੇ ਹੁਣ ਆਵਾਜ਼ਾਂ ਬਚਾਉਂਦਾ ਹਰ ਮੰਦੇ। ਉਮੀਦ ਹੈ ਕਹਿੰਦੇ ਜੀ ਸਾਤੋਂ ਹਾਜ਼ਰੀ ਕਬੂਲ ਕਰੋ ਜੀ, ਉਮੀਦ ਹੈ ਸਾਤੋਂ ਪਹਿਰ ਜਾਏ ਜੈ ਕਾਰ ਹੋ ਰਹੀ ਹੈ ਸਾਤੋਂ ਕਹਿੰਦੇ ਜੀ ਸੱਤੋਂ ਪਹਿਰ ਕਹਿੰਦੇ ਜੈ ਜੈਕਾਰ ਜੈ ਜੈਕਾਰ ਜਦੋ ਜੀ ਆਲ ਆਨੰਦ ਮੰਗਲ ਹੋਇਆ ਆਨੰਦ ਮੰਗਲ ਜੈ ਜੈਕਾਰ ਜਦੋ ਜੀ ਆਲ ਆਨੰਦ ਮੰਗਲ ਗਾਣਾ ਕਹਿੰਦੇ ਲਾ ਦਿਓ ਮਿਸ ਪੂਜਾ ਦਾ ਜੱਟੀ ਮਲਵੈਣ ਲਾ ਦਿਓ ਜੀ। ਮਹਿਬੂਜਾ ਜੀ ਕਿਧਰ ਨੂੰ ਜਿੱਤ ਆ ਗਈ, ਹਿੰਦੀ ਗੀਤ ਬੜੇ ਸੁਣਦੇ ਆ, ਮਹਿਬੂਜਾ ਦੀ ਹਿੰਦੀ ਸੁਣਿਆ। ਤਾਜੀ ਇੱਧਰ ਵੀ ਮੀਂਹ ਪੈਣ ਡਿਆ ਭਾਜੀ ਹੋਰਾਂ ਦੇ ਵੀ, ਹੁਣ ਤਾਂ ਫਿਰ ਮੀਂਹ ਦੇ ਜਿਹੜੇ ਮੌਸਮ ਪੂਰੇ ਚੱਲਣ ਡਿਆ ਚਾਰੇ ਪਾਸੇ ਮੀਂਹ। ਲਓ ਤਾਜੀ ਅੱਗੇ ਆਪਣੇ ਸਰੋਤੇ ਜੁੜੇ ਨੇ, ਆ ਜਾਓ ਜੀ ਪਿਆਰੇ ਜੀ ਨੂੰ ਕੌਣ ਸਾਹਿਬ ਕਿਹੜੇ ਪਿੰਡ ਕਿਹੜੇ ਸ਼ਹਿਰ ਕਿਹੜੇ ਗ੍ਰਾਮ ਤੋਂ ਬੋਲ ਰਿਹਾ।
ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਪਹਿਲੀ ਵਾਰ ਮਿਲਦਾ ਫੋਨ ਕੀਤਾ ਜੀ ਤੁਹਾਡੀਆਂ ਗੱਲਾਂ ਬਾਤਾਂ ਸਾਡੇ ਜ਼ਿੰਦਗੀ ਦੇ ਤਜਰਬਿਆਂ ਨੂੰ ਸੁਣ ਸਕੀਏ।
ਰੇਡੀਓ ਮੈਲਬਨ ਤੋਂ ਰਹਿੰਦਾ ਜੀ, ਦੀਪ ਧਾਲੀਵਾਲ ਆ ਜੀ ਮੇਰਾ ਨਾਮ।
ਉਹ ਬਲੇ ਦੀਪ ਵਾਹ ਵਾਹ ਦੀਪ ਦੀਪ ਧਾਲੀਵਾਲ ਵਾਹ 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 ਦੀਪ ਸਿੰਘ ਇਹ ਕਿਹੜਾ ਆਸਟ੍ਰੇਲੀਆ ਦੇ ਵਿਚ ਸ਼ਹਿਰ ਆਪਣਾ ਆਸਟ੍ਰੇਲੀਆ ਜੀ ਆਪਣਾ ਮੈਲਬੋਰਨ ਕਹਿੰਦੇ ਇੱਥੇ ਮੌਸਮ ਬੜਾ ਚੰਗਾ ਰਹਿੰਦਾ ਤੇ ਬੰਦਾ ਜਿਹੜਾ ਇੱਥੇ ਆ ਗਿਆ ਉਹ ਹੋ ਕੇ ਪਾਸੇ ਨੂੰ ਵੇਖਦਾ ਹੀ ਨਹੀਂ
ਨਹੀਂ ਜਿਹੜਾ ਇੱਥੇ ਆਏ ਜਿਹੜਾ ਪ੍ਰਦੇਸ਼ ਹੋਏ ਪਿੱਛੇ ਤਾਂ ਵੇਖਦਾ ਹੀ ਰਹਿੰਦਾ ਪਿਆ ਜੀ
ਨਹੀਂ ਨਹੀਂ ਪਿੱਛੇ ਜਿੱਥੇ ਪਰਿਵਾਰ ਆ ਜਿੱਥੇ ਆਪਾਂ ਪਲੇ ਵੱਡੇ ਉਹ ਤਾਂ ਵੇਖਣਾ ਵੇਖਣਾ ਬਾਕੀ ਸ਼ਹਿਰਾਂ ਵੱਲ ਨੂੰ ਨਹੀਂ ਉਹਦੀ ਨਿਗਾਹ ਰਹਿੰਦੀ ਵੀ ਆਪਾਂ ਉਧਰ ਨੂੰ ਜਾਣਾ ਇਧਰ ਨੂੰ ਉਹ ਕਹਿੰਦਾ ਵੀ ਇੱਥੇ ਹੀ ਨੰਦ ਆ ਬਾਕੀ
ਗੱਲ ਕਰੀਏ ਤੁਹਾਡੇ ਨਾਲ ਬੀਬੀ ਨਾਲ ਗੱਲ ਕਰੀਏ ਕਦੇ ਜਿਦਾਂ ਟਾਈਮ ਦਾ ਗੱਲ ਜੀ ਨਹੀਂ ਬਣੀ ਮੈਨੂੰ ਲੱਗਦਾ ਨਾ ਲਾਸਟ
ਨਹੀਂ ਲਹਿਦਾ ਫਿਰ ਤੁਸੀਂ ਦੇਖ ਲਓ ਉਹਨਾਂ ਦੇ ਤਜਰਬੇ ਵੀ ਬੜੇ ਵੱਖਰੇ ਆ ਉਹਨਾਂ ਦੀਆਂ ਜਿਹੜੇ ਤਜਰਬੇ ਮੈਂ ਵੇਖਿਆ ਉਮਰ ਉਹਨਾਂ ਦੀ ਹਲੇ ਥੋੜੀ ਆ ਪਰ ਤਜਰਬਾ ਬਹੁਤ ਆ ਉਹਨਾਂ ਦਾ ਤਜਰਬੇ ਕੋਈ ਉਮਰ ਦੇ ਲਿਹਾਜ਼ ਨਾਲ ਨੀ ਆਉਂਦੇ ਤਜਰਬੇ ਤੇ ਬੰਦਾ ਜਿੰਨਾ ਜ਼ਿੰਦਗੀ ਨੂੰ ਦੀਪ ਸਿਆ ਜ਼ਿਆਦਾ ਨਜ਼ਦੀਕੀ ਤੋਂ ਦੇਖੂਗਾ ਓਨਾ ਹੀ ਉਹਦੇ ਤਜਰਬੇ ਵਧਦੇ ਤੁਸੀਂ ਹੁਣ ਆਪਣੇ ਡਰਾਈਵਰੀ ਕਰਦੇ ਆ ਤੇ ਡਰਾਈਵਰ ਬੰਦੇ ਦਾ ਤੇ ਨਿਤ ਭਾਂਤ ਭਾਂਤ ਦੀ ਦੁਨੀਆਂ ਨਾਲ ਵਾਹ ਪੈਣਾ
ਪਹਿਲਾਂ ਆ ਕੇ ਜਦੋਂ ਇੱਥੇ ਸ਼ੁਰੂਆਤ ਕੀਤੀ ਆ ਉਹ ਤਾਂ ਜਿਵੇਂ ਆਪਣੇ ਰਸੋਈਏ ਦਾ ਕੰਮ ਜਿਹਨੂੰ ਆਪਾਂ ਉਹ ਪਹਿਲਾਂ ਸ਼ੈਫ ਦੇ ਨਾਲ ਕੀ ਕਹਿੰਦੇ ਕਿਚਨ ਹੈਂਡ ਜਿਹਨੂੰ ਕਹਿੰਦੇ ਨਾਲ ਰਸੋਈਏ ਦੇ ਨਾਲ ਫੋਨ ਕਰਾਉਂਗੀ ਉੱਥੇ ਫਿਰ ਮੈਂ ਦੋ ਤਿੰਨ ਚਾਰ ਸਾਲ ਲਏ ਗਏ ਉਸ ਤੋਂ ਬਾਅਦ ਫਿਰ ਇਸ ਪਿੱਛੇ ਇੰਦਰ ਵੱਲ ਆਏ ਆਪਾਂ
ਆਹੋ ਦੇਖੋ ਪਹਿਲਾ ਸਾਲ ਤੇ ਬੰਦੇ ਦਾ ਮੁਲਕ ਦੇ ਸੁਭਾਅ ਨੂੰ ਸਮਝਣ ਨੂੰ ਲੱਗ ਜਾਂਦਾ ਜਿੱਦਾਂ ਇਨਸਾਨ ਦਾ ਇੱਕ ਸੁਭਾਅ ਹੁੰਦਾ ਨਾ ਆਪਾਂ ਅਹਿਸਾਸ ਨਹੀਂ ਕਰਦੇ ਹਰ ਮੁਲਕ ਦਾ ਵੀ ਇੱਕ ਸੁਭਾਅ ਹੁੰਦਾ ਤੇ ਉਹ ਸੁਭਾਅ ਨੂੰ ਜਦੋਂ ਸਮਝ ਲੱਗਦਾ ਫਿਰ ਬੰਦਾ ਉਹਨੂੰ ਕਹਿੰਦੇ ਫਿਰ ਭੇਤੀ ਹੋ ਗਿਆ ਜੀ ਫਿਰ ਭੇਤੀ ਬੰਦਾ ਥੋੜਾ ਜਿਹਾ ਨਾ ਪਰ ਖਿਲਾਰਦਾ ਪੰਛੀ ਜਦੋਂ ਉੱਡਣ ਲੱਗਦਾ ਨਾ ਦੀਪ ਸਿਆ ਉਹ ਆਪਣੇ ਪਹਿਲਾਂ ਇਹ ਨੀ ਵੀ ਛਾਲ ਮਾਰ ਦਿੰਦਾ ਬਾਜ ਹੋਇਆ ਉਹ ਪਹਿਲਾਂ ਮੌਸਮ ਨੂੰ ਵੇਖਦਾ ਵੀ ਕਿਸ ਤਰ੍ਹਾਂ ਦਾ ਕੀ ਹਾਲਾਤ ਆ ਕੀ ਆ ਕੀ ਫਿਰ ਉਹ ਪਰ ਹਿਲਾਉਂਦਾ ਬਈ ਹਾਂ ਹੁਣ ਇਹਨਾਂ ਦੀ ਥੋੜੀ ਜਿਹੀ ਨਾ ਉੱਡਣ ਦੀ ਤਿਆਰੀ ਕਰ ਲਈਏ ਫਿਰ ਉਹ ਉਡਾਰੀ ਮਾਰਦਾ ਇਨਸਾਨ ਏਦਾਂ ਹੀ ਆ ਵੀ ਤੁਸਾਂ ਜਿਹੜਾ ਦੋ ਚਾਰ ਸਾਲ ਲਾਏ ਇਹਦਾ ਮਤਲਬ ਪਹਿਲਾਂ ਤੁਸੀਂ ਮੌਸਮ ਦਾ ਹਿਸਾਬ ਕਿਤਾਬ ਲਾਇਆ ਉੱਡਣ ਦੀਆਂ ਤਿਆਰੀਆਂ ਕੀਤੀਆਂ ਫਿਰ ਪਾਰ ਫਲਾਰੇ ਹੁਣ ਅਡਾਰੀਆਂ ਮਾਰਦੇ ਤੇ ਹੁਣ ਜਿਹੜਾ ਆਨੰਦ ਵੀ ਆਉਂਦਾ ਹੋਊ ਕਿਉਂਕਿ ਬੰਦੇ ਨੂੰ ਹੌਲੀ 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 ਸਮਝ ਆਉਂਦੀ ਆ ਓਦਾਂ ਓਦਾਂ ਹੀ ਉਹਦੇ ਕੰਮ ਜਿਹੜੇ ਬਦਲਦੇ ਜਾਂਦੇ ਓਦਾਂ ਓਦਾਂ ਹੀ ਉਹਦੇ ਜਿਹੜੇ ਖਾਤਿਆਂ ਦੇ ਵਿੱਚ ਪੈਸੇ ਵੱਧਦੇ ਜਾਂਦੇ ਆ ਸਹੀ ਗੱਲ ਪਾਕਿਸਤਾਨ ਤੋਂ ਸਾਊਦੀ ਅਰਬ ਗਿਆ ਤੇ ਉਹਨੇ ਨਾ ਫੋਟੋ ਲਾਈ ਸੀ ਜਿਹਦੇ ਚ ਮੱਕਾ ਸ਼ਰੀਫ ਗਿਆ ਹੈ ਤੇ ਉਹਨੇ ਹੱਜ ਕਰਨ ਗਿਆ ਤੇ ਅਸੀਂ ਫਿਰ ਉਹ ਗੱਲ ਸਾਡੇ ਦਿਮਾਗ ਚ ਆ ਗਈ ਅਸੀਂ ਕਿਹਾ ਵੀ ਪਤਾ ਕਰਨਾ ਚਾਹੀਦਾ ਸਮਝਣਾ ਚਾਹੀਦਾ ਵੀ ਰੋਜੇ ਰੱਖਣੇ ਜਾਂ ਈਦ ਜਾਂ ਬਕਰੀਦ ਇਹਨਾਂ ਬਾਰੇ ਸਾਨੂੰ ਵੀ ਪਤਾ ਹੋਣਾ ਚਾਹੀਦਾ ਆਪਾਂ ਕਹਿ ਦਿੰਦੇ ਵੀ ਜੀ ਮੁਸਲਮਾਨ ਭਾਈਚਾਰੇ ਨੂੰ ਈਦੀਆਂ ਮੁਬਾਰਕਾਂ ਉਹਨਾਂ ਦੇ ਰੋਜੇ ਚੱਲ ਰਿਹਾ ਪਰ ਸਮਾਂ ਸਾਡਾ ਇੱਦਾਂ ਦਾ ਬਾਹਲਾ ਗਿਆਨ ਨਹੀਂ ਰੱਖਦੇ ਵੀ ਕੀ ਆ ਕਿਸ ਤਰੀਕੇ ਦੇ ਨਾਲ ਤਾਂ ਅਸੀਂ ਕਿਹਾ ਵੀ ਚਲੋ ਉਹਨਾਂ ਕੋਲ ਪੁੱਛਦੇ ਹਾਂ ਫਿਰ ਸਾਰਾ
ਬਦਲਾਅ ਕਿਤੇ ਨਾ ਆਉਂਦਾ ਹੀ ਰਹਿੰਦਾ ਥੋੜਾ ਜਿਹਾ ਆਪਣੇ ਲਈ जो
सभ्याचार दी ना गल इस तरीके नाल सभ्याचार जेड़ा के ओ हुंदा समय दे अनुसार ਹੁਣ ਮੰਨ ਲਓ ਸਾਡਾ ਸਭਿਆਚਾਰ ਜਿਵੇਂ ਤੁਸੀਂ ਕਿਹਾ ਤੀਆਂ ਲੱਗਦੀਆਂ ਸੀ ਹੁਣ ਨਹੀਂ ਲੱਗਦੀਆਂ ਜਾਂ ਲਾਉਂਦੇ ਆ ਉਹ ਇੱਕ ਦਿਖਾਵਾ ਹੁੰਦਾ ਵੀ ਚਲੋ ਇਕੱਠੇ ਹੋ ਕੇ ਮਾੜਾ ਮੋਟਾ ਜਿਹਾ ਸ਼ਗਨ ਜਿਹਾ ਕਰ ਲਈਏ ਮੇਰਾ ਇਹ ਮੰਨਣਾ ਕਿ ਜਿਹੜਾ ਤੁਸੀਂ ਗੱਲ ਕਹੀ ਹੈ ਬਿਲਕੁਲ ਠੀਕ ਆ ਜਦੋਂ ਸਮਾਂ ਬਦਲਦਾ ਉਹਦੇ ਨਾਲ ਸਭਿਆਚਾਰ ਚ ਤੇ ਬਦਲਾਅ ਹੁੰਦੇ ਹੀ ਆ ਇਹਦੇ ਚ ਦੋ ਰਾਏ ਵਾਲੀ ਗੱਲ ਨੀ ਤੇ ਜੇ ਆਪਾਂ ਕਹੀਏ ਹੁਣ ਵੀ ਅਸੀਂ ਬਲਦਾਨਾ ਖੇਤੀ ਕਰਨੀ ਆ ਤੇ ਸਾਡਾ ਸਭਿਆਚਾਰ ਸੀ ਕੁੜਤੇ ਪਜਾਮੇ ਪਾ ਕੇ ਰੱਖਣ ਦਾ ਸਾਡਾ ਸਭਿਆਚਾਰ ਸੀ ਤੁਰਲੇ ਵਾਲੀ ਪੱਗ ਛੱਡਣ ਦਾ ਸਾਡਾ ਸਭਿਆਚਾਰ ਸੀ ਘੁੰਡ ਕੱਢਣ ਦਾ ਸਾਡਾ ਸਭਿਆਚਾਰ ਸੀ ਬੰਦੇ ਪਰਾਏ ਨੂੰ ਗੱਲ ਮਨਾ ਕਰਨ ਦਾ ਸਾਡਾ ਸਭਿਆਚਾਰ ਸੀ ਮਤਲਬ ਜੇ ਬੰਦਾ ਕੰਮ ਕਰਦਾ ਤੇ ਮਗਰ ਪਤਾ ਲੈ ਕੇ ਜਾਣ ਦਾ ਜਾਂ ਸਾਡਾ ਸਭਿਆਚਾਰ ਸੀ ਕਿ ਔਰਤ ਦੁੱਖ ਸਹੀ ਜਾਵੇ ਮਰ ਕੇ ਹੀ ਪੇਕੇ ਦੇ ਵਿੱਚੋਂ ਸਹੁਰਿਆਂ ਦੇ ਆਵੇ ਪਰ ਰੁੱਸ ਕੇ ਨਾ ਆਵੇ ਸਾਡਾ ਇਹ ਸਭਿਆ ਇਹ ਚੀਜ਼ਾਂ ਜਿਹੜੀਆਂ ਸੀ ਉਹ ਸਮੇਂ ਦੇ ਵਿੱਚ ਉਹ ਠੀਕ ਲੱਗਦੀਆਂ ਸੀ ਕਾਰਨ ਸੀ ਉਹਦਾ ਬਹੁਤ ਵੱਡਾ ਹੁਣ ਜਿਹੜਾ ਅੱਜ ਦੇ ਸਮੇਂ ਚ ਕਿਉਂਕਿ ਜਿਹੜਾ ਅੱਜ ਵਾ ਉਹ ਸਾਡਾ ਅੱਜ ਸਭਿਆਚਾਰ ਆ ਅੱਜ ਤੋਂ ਤੁਸੀਂ 100 ਸਾਲ ਬਾਅਦ ਵੇਖੋਗੇ ਤੇ ਤੁਸੀਂ ਇਹਨੂੰ ਬੜਾ ਰਿਚ ਸਭਿਆਚਾਰ ਮੰਨਣਾ ਆ ਜਿਹੜੇ ਸਮੇਂ ਇਹ ਤੇ ਸਮੇਂ ਦੇ ਅਨੁਸਾਰ ਹਰ ਚੀਜ਼ ਬਦਲਦੀ ਆ ਇਹ ਬਦਲਾਅ ਜ਼ਿੰਦਗੀ ਦਾ ਇੱਕ ਨਿਯਮ ਆ ਜਿਹੜਾ ਬੰਦਾ ਸਮੇਂ ਦੇ ਨਾਲ ਬਦਲ ਨਹੀਂ ਪਾਉਂਦਾ ਤੇ ਉਹ ਬੰਦਾ ਬੜਾ ਪਿੱਛੇ ਰਹਿ ਜਾਂਦਾ ਤੇ ਪਿੱਛੇ ਵਾਲੇ ਬੰਦੇ ਨੂੰ ਤੁਸੀਂ ਜਾਣਦੇ ਹੋ ਉਹ ਫਿਰ ਇੱਕ ਨਿਰਾਸ਼ਾ ਵਿੱਚ ਰਹਿੰਦਾ ਕਿਉਂਕਿ ਉਹਦਾ ਇੱਕ ਰੋਸ ਰਹਿੰਦਾ ਵੀ ਅੱਜ ਦੀ ਪਨੀਰੀ ਆਹ ਨੀ ਕਰਦੀ ਅੱਜ ਦੇ ਉਹ ਨੀ ਕਰਦੇ ਅੱਜ ਏਦਾਂ ਨੀ ਅੱਜ ਓਦਾਂ ਨੀ ਹੁਣ ਜੇ ਪਹਿਲਾਂ ਚਾਟੀਆਂ ਦੇ ਨਾਲ ਮਧਾਣੀ ਜਿਹੜੀ ਰਿੜਕਦੇ ਸੀ ਤੇ ਉਹ ਹੁਣ ਜੇ ਬਿਜਲੀ ਤੇ ਮਧਾਣੀਆਂ ਆ ਗਈਆਂ ਤੇ ਉਹ ਇੱਕ ਅੱਜ ਦਾ ਸੱਭਿਆਚਾਰ ਆ। ਕੱਲ ਨੂੰ ਹੋ ਸਕਦਾ ਕਿ ਉਹ ਸਿਸਟਮ ਐਸੇ ਆਉਣ ਉਹਦੇ ਵਿੱਚ ਤੁਸੀਂ ਦਹੀਂ ਪਾਓ, ਦੁੱਧ ਪਾਓ, ਦਹੀਂ ਵੀ ਆਪੇ ਜਮਾ ਦਿਆ ਕਰੇ ਵਿੱਚ ਪਾ ਕੇ, ਜਿੱਦਾਂ ਹੁਣ ਵਾਸ਼ਿੰਗ ਮਸ਼ੀਨ ਚ ਕੱਪੜੇ ਪਾਓ ਵਿੱਚੇ ਹੀ ਉਹ ਵਿੱਚੋਂ ਹੀ ਉਹ ਸਰਫ ਚੱਕ ਲੈਂਦੀ ਆ, ਵਿੱਚੋਂ ਹੀ ਉਹ ਪਾਣੀ ਲੈ ਲੈਂਦੀ ਆ, ਵਿੱਚੇ ਹੀ ਉਹ ਧੋ ਦਿੰਦੀ, ਵਿੱਚੇ ਹੀ ਉਹ ਸੁਕਾ ਦਿੰਦੀ ਕੱਪੜਾ। ਆਉਣ ਵਾਲੇ ਸਮੇਂ ਦੇ ਵਿੱਚ ਦੇਖ ਲਓ ਵਿੱਚੇ ਹੀ ਪ੍ਰੈਸ ਕਰਕੇ ਵੀ ਕੱਢਿਆ ਕਰੂ। ਇਹ ਜਿਹੜਾ ਬਦਲਾਵ ਆ ਇਹੀ ਇੱਕ ਸੱਭਿਆਚਾਰ ਬਣ ਜਾਂਦਾ। ਸੱਭਿਆਚਾਰ ਕੋਈ ਮੋਹਰ ਨੀ ਗੀ ਜਿਹੜੀ ਆਪਾਂ ਲਾ ਕੇ ਹੀ ਰੱਖਣੀ ਵੀ ਐਸੇ ਤਰੀਕੇ ਨਾਲ ਤੁਸੀਂ ਤੇ ਏਦਾਂ ਹੀ ਰਹਿਣਾ ਚਾਹੀਦਾ।
ਮੇਰੇ ਕਹਿਣ ਦਾ ਐਂਡ ਤੇ ਮੈਂ ਤੁਹਾਨੂੰ ਜਿਹੜੀ ਗੱਲ ਕਰਨੀ, ਮੈਂ ਕਹਿੰਦਾ ਜੇ ਆਪਾਂ ਉਹ ਸਿੰਘੇ ਕਾਲੇ ਚੱਕਰ ਚ ਨਿਕਲਣਾ ਨਾ, ਆਪਾਂ ਜੇ ਸਾਰਾ ਕੁਛ ਮਾਡਰਨਾਈਜ਼ ਕਰ ਲਿਆ, ਇੱਥੇ ਰਹਿਣਾ, ਗੱਡੀਆਂ ਖਾਣ ਦੇ ਢੰਗ ਬਦਲਨੇ, ਆਪਾਂ ਥੋੜਾ ਜਿਹਾ ਸਾਰੇ ਜਾਣੇ, ਮੈਂ ਵੀ ਤੁਹਾਡੇ ਵਿੱਚ ਹੀ ਹਾਂ, ਮੈਂ ਵੀ ਅੱਡ ਨਹੀਂ ਆ, ਤੇ ਆਪਾਂ ਨੂੰ ਇਹ ਵੀ ਕਲਚਰ ਚੇਂਜ ਕਰ ਲੈਣਾ ਚਾਹੀਦਾ। ਵੱਧ ਕੀ ਰਾਏ ਇਹਦੇ ਬਾਰੇ,
ਕਿਹੜਾ ਕਲਚਰ ਚੇਂਜ ਕਰਨਾ ਚਾਹੀਦਾ? ਸੱਭਿਆਚਾਰ ਵਾਲਾ ਇਹ ਅਸਲ ਦੇ ਵਿੱਚ ਨਾ ਕਣਕ ਵਾਲੇ ਝੋਨੇ ਵਾਲਾ, ਤੁਸੀਂ ਗੱਲ ਠੀਕ ਕਹਿੰਦੇ ਆ। ਬੰਦਾ ਦੇਖੋ, ਤੁਸੀਂ ਜੇ ਖੇਤੀ ਕੀਤੀ ਹੋਵੇ ਤੇ ਜਾਂ ਕਰਦੇ ਰਹੇ ਹੋਵੋ, ਧਾਰੀਵਾਲ ਸਾਹਿਬ ਤੋਂ ਪਤਾ ਜ਼ਿਮੀਦਾਰ ਆ, ਤੁਸੀਂ ਨੀ ਕੀਤੀ ਤਾਂ ਵੱਡ ਵਡੇਰੇ ਤੇ ਆਪਣੇ ਕਰਦੇ ਹੀ ਆਏ। ਖੇਤੀ ਜਿਹੜੀ ਆ ਇਹ ਕੋਈ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਨੀ ਗਾ ਵੀ ਅਸੀਂ ਇਹ ਕਣਕ ਝੋਨਾ ਤਾਂ ਮੱਕੀ ਹੀ ਲਾਉਣਾ, ਕਿਉਂਕਿ ਸਾਡਾ ਸੱਭਿਆਚਾਰ ਇਜਾਜ਼ਤ ਹੀ ਨਹੀਂ ਦਿੰਦਾ ਹੋਰ ਕਿਸੇ ਚੀਜ਼ ਨੂੰ। ਕਿਸਾਨ ਜਿਹੜੀ ਚੀਜ਼ ਬੜੀ ਆਸਾਨੀ ਨਾਲ ਉੱਗ ਜਾਵੇ, ਜਿਹਦੇ ਚ ਮਿਹਨਤ ਘੱਟ ਹੋਵੇ, ਮੁਸ਼ੱਦਤ ਘੱਟ ਹੋਵੇ, ਸਮਾਂ ਘੱਟ ਲੱਗੇ ਤੇ ਜਲਦੀ ਵਿਕ ਜਾਵੇ, ਉਹਦਾ ਮੁਨਾਫਾ ਵੀ ਉਹਨਾਂ ਕੋ ਹੋ ਜਾਵੇ ਜਿੰਨਾ ਕੁ ਬੰਦੇ ਨੂੰ ਚਾਹੀਦਾ, ਤੇ ਉਹ ਚੀਜ਼ ਉਹ ਲਾਊਗਾ। ਹੁਣ ਜਿਹੜੇ ਬੰਦੇ ਆਲੂ ਲਾਉਂਦੇ ਆ, ਤੁਸੀਂ ਵੇਖਿਆ ਹੋਊਗਾ ਆਲੂ ਵਾਲੇ ਬੰਦੇ ਚ ਖੇਚਲ ਥੋੜੀ ਜਿਹੀ ਜ਼ਿਆਦਾ ਕਰਨੀ ਪੈਂਦੀ, ਉਹਨੂੰ ਰੋਜ਼ਾਨਾ ਪਾਣੀ ਲਾਓ, ਉਹਨੂੰ ਸਪਰੇਆਂ ਕਰੋ, ਸੰਦ ਸਮਾਨ ਵੀ ਜ਼ਿਆਦਾ ਚਾਹੀਦੇ ਆ, ਉਹ ਤੇ ਫਿਰ ਜਦੋਂ ਪੱਟੇ ਗਏ ਤੇ ਉਹਦੇ ਲਈ ਫਿਰ ਬੰਦੇ ਵੀ ਚਾਹੀਦੇ ਜਿਹੜੇ ਉਹਨਾਂ ਨੂੰ ਚੁਗਿਆ ਕਰਨ ਤੇ ਫਿਰ ਪੋਰੀਆਂ ਚ ਭਰਨ, ਫਿਰ ਵਪਾਰੀ ਚਾਹੀਦਾ, ਜੇ ਵਪਾਰੀ ਨਹੀਂ ਤੇ ਟਰੱਕ ਚਾਹੀਦੇ ਜਿਹੜੇ ਕਿ ਉਹਨਾਂ ਨੂੰ ਦੂਸਰੀ ਸਟੇਟ ਲਿਜਾ ਕੇ ਵੇਚਣ। ਇਹ ਹੁਣ ਹੈਗਾ ਬੰਦੇ ਦੀ ਤੀਜਾ, ਮੰਨ ਲਓ ਵੀ ਚੌਥਾ, ਇਹ ਇੱਕ ਖੇਤੀ ਆ, ਚੌਥਾ ਇੱਕ ਤਰੀਕਾ ਜਿਹਦੇ ਨਾਲ ਤੁਸੀਂ ਆਲੂ ਲਾ ਲਓ ਚੌਥੀ ਫਸਲ। ਹੁਣ ਚੌਥੀ ਫਸਲ ਇਹਨਾਂ ਤਿੰਨਾਂ ਫਸਲਾਂ ਨਾਲੋਂ ਜ਼ਿਆਦਾ ਮਿਹਨਤ ਮੰਗਦੀ ਹੈ। ਇਹਦੇ 'ਚ ਵਿਕਣ ਵਾਲੇ ਵੀ ਕਈ ਵਾਰ ਰੁਲਦੇ ਵਿਚਾਰੇ, ਆਲੂ ਕਈ ਵਾਰ ਕਹਿੰਦੇ ਵੀ ਸਾਡੇ ਤੋਂ ਰੋਲਣ ਡਿਆ, ਅਸੀਂ ਤੇ ਸਟੋਰਾਂ 'ਚ ਰੱਖਿਆ। ਹੁਣ ਬੰਦਾ ਜਿਹੜਾ ਆਮ ਮੇਰੇ ਹੈਗਾ ਬੰਦਾ, ਉਹ ਕੀ ਚਾਹੁੰਦਾ? ਆਰਾਮ ਹੁਣ ਚਾਹੁੰਦਾ, ਮਸਲਾ ਹੋਰ ਕੋਈ ਨਹੀਂ। ਵੀ ਆਰਾਮ ਦੇ ਵਿੱਚ ਮੈਨੂੰ ਕੋਈ ਲੋੜ ਆ ਵੀ ਮੈਂ ਸਬਜ਼ੀਆਂ ਲਾਵਾਂ, ਮੈਂ ਤੋਂ ਦੀ ਗੋਡੀ ਕਰੂੰ, ਫਿਰ ਉਹ ਵਿਗੜਗੀਆਂ ਮੰਡੀ ਜਾਊ, ਤੜਕੇ 4 ਵਜੇ ਮੰਡੀ ਸਿੱਟੂ, ਵੈਗੀਆਂ ਵੈਗੀਆਂ ਨਹੀਂ ਤਾਂ ਵਾਪਸ ਲਿਆਊ। ਜਿਹੜਾ ਰਿਸਕ ਆ ਨਾ, ਇਹ ਕਿਸਾਨ ਲੈਣਾ ਨਹੀਂ ਚਾਹੁੰਦਾ, ਮਸਲਾ ਹੋਰ ਕੋਈ ਨਹੀਂ। ਇਹ ਹੁਣ ਜੇ ਤੂੰ ਲਸਣ ਦਾ ਹਿਸਾਬ ਲਾਵੇ, ਲਸਣ ਦਾ ਕਿੱਥੇ ਰੇਟ ਪਹੁੰਚਿਆ, ਗੰਢਿਆਂ ਦਾ ਕਿੱਥੇ ਰੇਟ ਪਹੁੰਚਿਆ, ਦਾਲਾਂ ਕਿੱਥੇ ਤੱਕ ਪਹੁੰਚੀਆਂ, ਕਿ ਕਿਸਾਨਾਂ ਨੂੰ ਨੀ ਪਤਾ ਵੀ ਆਹ ਲਾ ਸਕਦੇ। ਸਾਡੀ ਤੇ ਮਿੱਟੀ ਦੇ ਵਿੱਚ ਤੇ ਤੁਸੀਂ ਸੋਨਾ ਬੀਜ ਲਓ, ਸੋਨਾ ਉਗ ਜਾਂਦਾ, ਪਰ ਅਸੀਂ ਉਹ ਰਿਸਕ ਨਹੀਂ ਲੈਣਾ ਚਾਹੁੰਦੇ, ਕਿਉਂਕਿ ਰਿਸਕ ਲੈਣ ਦੇ ਲਈ ਦੀਪ ਸਿਆਂ ਕੁਝ ਜੇਬ ਚ ਖਾਤੇ ਚ ਕੁਝ ਹੋਣਾ ਵੀ ਚਾਹੀਦਾ, ਤੇ ਜੇ ਹੁਣ ਜੋ ਨੰਗੀ ਨਹਾਊਗੀ ਤਾਂ ਨਿਚੋੜੂਗੀ। ਜੇ ਹੁਣ ਇਨਸਾਨ ਨੇ ਪਹਿਲਾਂ ਹੀ ਦੇਣਦਾਰੀਆਂ ਪਹਿਲਾਂ ਰੱਖੀਆਂ, ਲੈਣੇ ਹਲੇ ਹੈ ਆ, ਉਹ ਰਿਸਕ ਤੇ ਉਹ ਲਊਗਾ ਨੀ। ਜੇ ਕੋਈ ਚਾਰ ਇੱਕ ਸੇਫਟੀ ਦੇ ਤੌਰ ਤੇ ਚੰਗੇ ਭਵਿੱਖ ਲਈ ਚਾਰ ਜੋੜੇ ਆ, ਕਿਸਾਨ ਦੇ ਵਿਚਾਰੇ ਪਹਿਲਾਂ ਹੀ ਫੜੇ ਹੁੰਦੇ ਕਈਆਂ ਤੋਂ, ਦੇਣ ਵਾਲੇ ਤੋਂ ਸਤਾਉਣ ਡਿਆ ਹੁੰਦੇ, ਤੇ ਉਹ ਵਿਚਾਰਾ ਰਿਸਕ ਕਿੱਥੋਂ ਲਓ? ਦੇਖੋ ਹੱਲ ਇਸੇ ਤਰੀਕੇ ਨਾਲ ਨਿਕਲ ਸਕਦਾ। ਤੁਸੀਂ ਮੈਨੂੰ ਕਿਸੇ ਨੇ ਆ ਗਿਆ ਇੱਥੇ ਇੱਕ ਬੜਾ ਮਾਹਰ ਰੇਡੂਏ ਤੇ ਵੀ ਗੱਲ ਕਰਨ ਲੱਗ ਗਿਆ, ਤੇ ਉਹ ਕਹਿੰਦਾ ਵੀ ਕਿਸਾਨ ਝੋਨਾ ਇਹਨਾਂ ਨੂੰ ਪਾਬੰਦੀ ਲਾ ਦੇਣੀ ਚਾਹੀਦੀ ਗੌਰਮੈਂਟ ਨੂੰ ਇਹਨਾਂ ਤੇ। ਮੈਂ ਕਿਹਾ ਤੁਸੀਂ ਨਾ ਬੰਦੂਕਾਂ ਵੀ ਲਿਆ ਕੇ ਰੱਖ ਲਓ ਤੇ ਕਹੋ ਵੀ ਝੋਨਾ ਲਾਉਣ ਵਾਲੇ ਅੱਗੇ ਨੂੰ ਗੋਲੀ ਮਾਰ ਦੇਣੀ ਤੇ ਤਾਂ ਵੀ ਅਸੀਂ ਲਾਵਾਂਗੇ। ਜਿੱਦਣ ਇਹਦਾ ਬਦਲ ਆਪ ਮਿਲ ਗਿਆ, ਜੇ ਮੰਨ ਲਓ ਹੁਣ ਦੱਸੋ ਜਿਹਨੂੰ ਮਤਲਬ ਤੁਸੀਂ ਇੱਕ ਦਾ ਇੱਕ ਸਾਨੂੰ ਕੋਈ ਮਤਲਬ ਝੋਨੇ ਦਾ ਬਦਲ ਦੇ ਦਿਓ,
ਤੁਸੀਂ ਕਹੋ ਵੀ ਤੁਸੀਂ ਮੋਠ ਲਾਉਣੇ ਆ, ਮੰਨ ਕੇ ਚਲੋ ਮੋਠ ਤੁਹਾਡੇ ਅਸੀਂ ਚੱਕਾਂਗੇ 10,000 ਨੂੰ ਕੁਆਂਟਲ, ਮੰਨ ਲਓ ਵੀ ਮੈਂ ਉਦਾਹਰਨ ਦਿੰਦਾ। ਤੁਸੀਂ ਕਹੋ ਨਾ ਵੀ 10,000 ਨੂੰ ਚੱਕਾਂਗੇ ਤੇ ਅਸੀਂ ਤਾਂ ਮਰ ਮਰ ਕੇ ਲਾਉਣੇ ਆ, ਜੇ ਕੋਈ ਸਾਨੂੰ ਕਹੇ ਨਹੀਂ ਲਾਉਣੇ, ਕਿਉਂਕਿ ਅਸੀਂ ਤਾਂ ਮੁਨਾਫਾ ਵੇਖਣਾ। ਸਾਨੂੰ ਤੇ ਕੋਈ ਇਹ ਵੀ ਹੋਵੇ ਵੀ ਮੰਡੀ ਵੀ ਤੁਹਾਡੇ ਕੋਲ ਆ, ਤੁਹਾਨੂੰ ਅਸੀਂ ਫਸਲ ਵੀ ਤੁਹਾਡੀ ਚੱਕਾਂਗੇ, ਇਹਦਾ ਰੇਟ ਵੀ ਦੁੱਗਣਾ ਮਿਲੂਗਾ। ਉਹ ਜ਼ਿਮੀਦਾਰ ਤੇ ਮੁਨਾਫਾ ਚਾਹੁੰਦਾ, ਜਦੋਂ ਕਿਸੇ ਉਹਨੂੰ ਹੋਰ ਫਸਲ ਲੱਗਦੀ ਨਹੀਂ ਜਿਹੜੀ ਉਹਦੀ ਸੌਖੀ ਵਿਕ ਜਾਊ, ਕਿੱਥੇ ਜਾਊ।
ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਥੋੜਾ ਜਿਹਾ ਵੀ ਸਿਸਟਮ ਹੈ ਜਿਹੜਾ ਉਹ ਪੰਦਰਾਂ ਹੋਣਾ ਚਾਹੀਦਾ, ਫਿਰ ਕਿਸਾਨ ਉਹ।
ਦੇਖੋ ਮੇਰਾ ਇਹ ਮੰਨਣਾ ਕਿ ਕਿਸਾਨ ਚ ਕਸੂਰ ਨਹੀਂ ਇੰਨਾ ਜਿੰਨਾ ਕਿਸਾਨ ਚ ਕਰ ਦਿੱਤਾ ਜਾਂਦਾ ਵੀ ਇਹ ਫਸਲਾਂ ਹੋਰ ਬੀਜਦੇ ਨੇ। ਕਿਸਾਨ ਚ ਨਹੀਂ ਕਸੂਰ, ਕਸੂਰ ਉਸ ਸਿਸਟਮ ਦਾ, ਗੌਰਮੈਂਟ ਦਾ ਬਹੁਤ ਵੱਡਾ ਕਸੂਰ ਆ। ਗੌਰਮੈਂਟ ਇਹ ਤੇ ਡਾਂਗਾ ਸੋਟੇ ਚੱਕ ਲੈਂਦੀ ਵੀ 19 ਤਰੀਕ ਨੂੰ ਆਹ ਝੋਨਾ ਨਹੀਂ ਲੱਗਣਾ, 19 ਤਰੀਕ ਨੂੰ ਆਹ ਵਿਕਣਾ, ਕੱਲ ਨੂੰ ਗੌਰਮੈਂਟ ਕਹਿੰਦੇ ਝੋਨਾ ਬੀਜਣਾ ਮਨਾ ਕਰ ਦੇਣਾ। ਏਦਾਂ ਥੋੜੀ ਹੁੰਦੀਆਂ ਕੋਈ ਪਾਲਸੀਆਂ ਚੇਂਜ। ਉਹਨਾਂ ਨੂੰ ਚਾਹੀਦਾ ਵੀ ਇੱਕ ਫਸਲ ਉਹ ਕਹਿ ਦੇਣ ਵੀ ਭਾਈ ਐਲਾਨ ਕਰ ਦੇਣ ਆਹ ਫਸਲ ਜਿਹੜੀ ਆ ਇਹਦਾ ਤੁਸੀਂ ਉਤਪਾਦਨ ਕਰੋ, ਇਹਦੀਆਂ ਚੱਕਣ ਦੀ ਗਰੰਟੀ ਗੌਰਮੈਂਟ ਦੀ, ਮੰਡੀ ਕਰਨ ਦੀ ਗੌਰਮੈਂਟ ਦੀ, ਪੈਸੇ ਵੀ ਤੁਹਾਨੂੰ ਜਿਹੜੇ ਆ ਉਹ 100% ਮਿਲਣਗੇ। ਇੱਦਾਂ ਦਾ ਕੰਮ ਕਰੋ ਤੇ ਸਾਨੂੰ ਲੋਕਾਂ ਦਾ ਕੀ ਸਿਰ ਰੋਦਾ ਵੀ ਉਹ ਜਾ ਕੇ ਝੋਨੇ ਨੂੰ ਪੈਣ ਜਾਂ ਕਣਕ ਨੂੰ ਪੈਣ। ਇਹਨਾਂ ਜਦੋਂ ਲੋੜ ਪਈ ਨਾ, ਜਦੋਂ ਇਹ ਬਾਹਰੋਂ ਮੰਗਾਉਂਦੇ ਸੀ ਕਣਕਾਂ ਝੋਨੇ, ਇਹਨਾਂ ਨੂੰ ਜਦੋਂ ਲੋੜ ਪਈ ਵੀ ਸਾਡੇ ਮੁਲਕ ਦੇ ਵਿੱਚ ਇਹਦਾ ਉਤਪਾਦਨ ਵਧਾਵੇ, ਉਦੋਂ ਇਹਨਾਂ ਨੇ ਸਾਨੂੰ ਖਾਦਾਂ ਦੇ ਦਿੱਤੀਆਂ, ਸਾਨੂੰ ਸਪਰੇਆਂ ਦੇ ਦਿੱਤੀਆਂ ਵੀ ਉਤਪਾਦਨ ਵੱਧ ਹੈ। ਜੇ ਉਤਪਾਦਨ ਵਧਾ ਸਕਦੀ ਗੌਰਮੈਂਟ, ਕਿਸਾਨ ਨੇ ਤਾਂ ਨਹੀਂ ਉਤਪਾਦਨ ਵਧਾਤਾ, ਇਹਨਾਂ ਨੇ ਸਾਨੂੰ ਲਾਲਚ ਪਾਏ ਵੀ ਇੱਦਾਂ ਵਾਧਾ। ਜੇ ਇਹ ਉਤਪਾਦਨ ਵਧਾ ਸਕਦੇ ਆ ਤੇ ਇਹ ਫਸਲਾਂ ਨੂੰ ਬਦਲ ਕੇ ਨਵੀਆਂ ਫਸਲਾਂ ਦਾ ਬਦਲ ਵੀ ਸਾਨੂੰ ਦੇ ਸਕਦੇ, ਦੇਣ ਨੂੰ ਕੀ ਨਹੀਂ ਕਰ ਸਕਦੇ। ਹੁਣ ਤੁਸੀਂ
ਗੱਲ ਕਰਦੇ ਤੁਹਾਡੇ ਨਾਲ, ਜਾਣੇ ਆਪਾਂ ਵਿਸ਼ੇ ਨੂੰ ਜਿਆਦਾ ਅੰਦਰ ਚਲੇ, ਕਿਸਾਨੀ ਆਪਣੇ ਜਿਵੇਂ ਤੁਸੀਂ ਕਿਹਾ ਵੀ ਸੱਭਿਆਚਾਰ ਦਾ ਹਿੱਸਾ ਬਣ
ਚਾਹੇ ਉਹ ਧਰਮ ਦੇ ਵਿਚ ਆ, ਚਾਹੇ ਉਹ ਸਭਿਆਚਾਰ ਦੇ ਵਿਚ ਆ, ਚਾਹੇ ਉਹ ਕਿਤੇ ਵੀ, ਤੁਸੀਂ ਕੱਟੜਤਾ ਜਿਹੜੀ ਹੁੰਦੀ ਨਾ ਇਥੋਂ ਟਸ ਤੋਂ ਮਸ ਨੀ ਹੋਣਾ, ਉਹ ਸਦਾ ਗਲਤ ਹੀ ਹੁੰਦੀ ਆ। ਉਹ ਸਦਾ ਹੀ ਬੰਦੇ ਦਾ ਨਾ ਉਹ ਕੱਟੜਤਾ ਐਸੀ ਹੁੰਦੀ ਹੈ ਜਿੱਦਾਂ ਸਖ਼ਤ ਸੁਭਾਅ ਦਾ ਬੰਦਾ, ਸਖ਼ਤ ਸੁਭਾਅ ਦੇ ਬੰਦੇ ਬਹੁਤੇ ਯਾਰ ਨਹੀਂ ਹੁੰਦੇ। ਉਹ ਇੱਕ ਨਾ ਫਲੈਕਸੀਬਿਲਟੀ ਜਿਹਨੂੰ ਕਹਿੰਦੇ ਆ, ਇੱਕ ਕੋਮਲਤਾ ਹਰ ਚੀਜ਼ ਦੇ ਵਿੱਚ ਹੋਣੀ ਚਾਹੀਦੀ ਆ, ਪਰ ਇਹ ਇੰਨੀ ਕੋਮਲਤਾ ਨਾ ਹੋਵੇ ਵੀ ਉਹਦਾ ਜਿਹੜਾ ਉਹ ਰੂਪ ਹੀ ਬਦਲ ਜਾਏ, ਯਾਨੀ ਕਿ ਬੰਦਾ ਆਪਣੇ ਆਪਣੇ ਹਿਸਾਬ ਨਾਲ ਮੰਨਣ ਲੱਗ ਪਏ ਵੀ ਹਾਂ ਮੈਂ ਇਹਨੂੰ ਧਰਮ ਮੰਨਦਾ ਜਾਂ ਮੈਂ ਇਹਨੂੰ ਸੱਭਿਆਚਾਰ ਮੰਨਦਾ, ਮੈਂ ਇਹਨੂੰ ਇਹ ਚੀਜ਼ ਮੰਨਦਾ। ਉਹਦੇ ਕੁਝ ਪੈਰਾਮੀਟਰ ਹੋਣੇ ਚਾਹੀਦੇ ਆ ਤਾਂ ਹੱਦ ਤੱਕ ਆਪਾਂ ਕਰ ਸਕਦੇ। ਇਹ ਵਿਸ਼ਾ ਤੋਂ ਲੰਮਾ ਬਹੁਤ ਆਪਣੇ ਕੋਲ ਸਮਾਂ ਸਮੂਹ ਘੱਟ ਆ, ਕਿਤੇ ਕਰੇ ਤੇ ਸਮਾਂ ਗੱਲ ਆ।
ਚਲੋ ਮੇਰੇ
ਬਹੁਤ ਸੋਹਣੀ ਤੁਹਾਡੇ ਵਿਚਾਰ ਜਿਹੜੇ ਆ ਉਹ ਅਸੀਂ ਉਹਨਾਂ ਨਾਲ ਸਹਿਮਤ ਵੀ ਆ, ਬਹੁਤ ਚੰਗੀ ਗੱਲ ਆ। ਤੇ ਅੱਜ ਫਿਰ ਗੀਤ ਕਿਹੜਾ ਸੁਣਾਈਏ ਤੁਹਾਨੂੰ ਫਿਰ ਦੀਪ ਸਿਆਹ? ਚਲੋ ਠੀਕ ਹੈ, ਕੋਈ ਖਾਸ ਕਲਾਕਾਰ ਜਿਹੜਾ ਬਾਹਲਾ ਸੁਣਦੇ ਆ?
ਹਾਂ ਕਲਾਕਾਰ ਜੀ ਹੁੰਦੀ ਤੇ 3-4 ਸਿੱਧੂ ਮੂਸੇ ਵਾਲਾ, ਮਾਨ ਤੇ ਗੁਰਦਾਸ ਮਾਨ। ਸਿੱਧੂ ਮੂਸੇ ਵਾਲਾ ਹੁਣ ਨਵਾਂ ਆਇਆ ਨਾ,
ਚਲੋ ਫਿਰ ਸਿੱਧੂ ਮੂਸੇ ਵਾਲੇ ਨੂੰ ਆਪਾਂ ਫਿਰ ਮਸ਼ਹੂਰ ਕਰ ਲੈਣੇ, ਬਾਕੀ ਤਾਂ ਪਹਿਲਾਂ ਬਾਹਲੇ ਮਸ਼ਹੂਰ ਆ। ਇਹ ਵੈਸੇ ਦੋਵੇਂ ਇੱਕ ਦੂਜੇ ਦੇ ਵਿਰੋਧੀ ਚੱਲਦੇ, ਤੁਸੀਂ ਦੇਖ ਲੋ ਦੋਵਾਂ ਨਾਲ ਹੀ ਪ੍ਰੇਮ ਕਰੀ ਬੈਠੇ। ਨਹੀਂ ਨਹੀਂ ਚੰਗੀ ਗੱਲ ਆ, ਇਹ ਜਿਹੜਾ ਇਨਸਾਨ ਆ ਨਾ ਇਹ ਕਿਤੇ ਗੱਲ ਛੇੜੂਗਾ ਵੀ ਜਿਹੜਾ ਨਾ ਬੰਦਾ ਵਾ ਇਹ ਕੱਟੜ, ਇਹ ਚ ਵੀ ਕੱਟੜਤਾ ਹੀ ਆ ਗਈ ਹੁਣ ਵੀ ਮੈਂ ਜੇ ਸਿੱਧੂ ਦਾ ਫੈਨ ਆ ਤੇ ਜਾਹਿਰ ਜੀ ਗੱਲ ਆ ਬੱਬੂ ਮਾਨ ਮੇਰੇ ਖਿਲਾਫ਼ ਆ, ਜੇ ਮੈਂ ਬੱਬੂ ਮਾਨ ਦਾ ਫੈਨ ਆ ਜਾਹਿਰ ਜੀ ਗੱਲ ਆ ਵੀ ਸਿੱਧੂ ਮੂਸੇ ਵਾਲਾ ਮੇਰੇ ਖਿਲਾਫ਼ ਆ।
ਇਹ ਵੀ ਕੱਟੜਤਾ ਹੀ ਆ ਵੀ ਇੱਕ ਪਾਸੇ ਹੋ ਜਾਣਾ ਇਹ ਇਨਸਾਨੀਅਤ ਜਿਹੜੀ ਆ ਇਹਨੂੰ ਹੌਲੀ ਹੌਲੀ ਸਮਝਦਾ ਬੰਦਾ ਫਿਰ ਪਤਾ ਲੱਗਦਾ ਵੀ ਇਹ ਸਭ ਬੰਦੇ ਸਾਡੀ ਜਿਹੜੀ ਆ ਜਿਹੜੀ ਬੜਾ ਹੀ ਅਸੀਂ ਕੱਟੜ ਹੋਏ ਨੇ ਹਰ ਚੀਜ਼ ਸਹੀ ਗੱਲ ਉਹ ਤਾਂ ਕਹਿੰਦੇ ਵੀ ਨੇ ਨਾ ਬੱਬੂ ਮਾਨ ਦੇ ਕੱਟੜ ਫੈਨ ਉਹ ਕਹਿੰਦੇ ਦੂਸਰੇ ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਉਹ ਕੱਟੜ ਤਾਂ ਜਿੱਥੇ ਆ ਗਈ ਉਹ ਮਾੜੀ ਹੈ ਤੇ ਬਹੁਤ ਸ਼ੁਕਰੀਆ ਜੀ ਭਾਜੀ
ਹਾਂਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਸਾਡਾ ਵੀ ਸਾਰੀ ਇਸ ਪੱਖ ਤੇ ਚਾਨਣਾ ਪਾਉਣ ਲਈ ਬਹੁਤ ਬਹੁਤ ਧੰਨਵਾਦ ਕਈ ਚੀਜ਼ਾਂ ਹੋਰ ਦੇਖਣ ਨੂੰ ਮਿਲਿਆ ਧੰਨਵਾਦ
ਸ਼ੁਕਰੀਆ ਜੀ ਸ਼ੁਕਰੀਆ ਬਾਈ ਆਪਾਂ ਇਹ ਵੀ ਨੀ ਕਹਿੰਦੇ ਅਸੀਂ ਹੀ ਠੀਕ ਆ ਜੋ ਸਾਡੀਆਂ ਗੱਲਾਂ ਗਈਆਂ ਇਹ ਵੀ 100% ਠੀਕ ਨਹੀਂ ਇਹ ਸਾਡੀ ਜਿਹੜੀ ਸਮਝਣੀ ਆ ਸੋਚਣੀ ਆ ਜਿਵੇਂ ਤੁਸੀਂ ਕਿਹਾ ਵੀ ਸਾਡੀ ਸਮਝਣੀ ਐਸੀ ਆ ਸਾਡੀ ਵੀ ਸਮਝਣੀ ਐਸੀ ਆ ਬੰਦਾ ਆਪਣੀ ਸਮਝ ਦੇ ਅਨੁਸਾਰ ਹੀ ਬੋਲ ਸਕਦਾ ਉਦੋਂ ਉੱਪਰ ਨਹੀਂ ਤੇ ਹਰ ਬੰਦਾ ਸਹੀ ਨਹੀਂ ਹੁੰਦਾ ਉਹਦੇ ਵਿਚਾਰ ਹੁੰਦੇ ਨੇ ਤੇ ਵੀ ਸਾਡੇ ਨਿੱਜੀ ਵਿਚਾਰ ਆ ਕੋਈ ਭਾਈ ਕਿਸੇ ਨੂੰ ਕੋਈ ਗੁੱਸਾ ਵੀ ਨਾ ਲੱਗੇ ਵੀ ਏਦਾਂ ਤਾਂ ਆਇਆ ਕਹਿੰਦਾ ਤੇ ਉਦਾਂ ਕਹਿੰਦਾ ਨਿੱਜੀ ਵਿਚਾਰ ਨੇ ਬੰਦੇ ਜੀ ਨਿੱਜੀ ਵਿਚਾਰ ਜਿਹੜੇ ਆ ਉਹ ਇਨਸਾਨ ਦੇ ਜਿਹੜੇ ਆ ਉਹ ਹੋ ਸਕਦੇ ਉਹ ਗਲਤ ਵੀ ਹੋ ਸਕਦਾ ਸਹੀ ਵੀ ਹੋ ਸਕਦਾ ਚਲੋ ਲਓ ਬਤਾਏ ਜੀ ਇੱਧਰ ਬੱਬੂ ਮਾਨ ਦਾ ਤੇ ਜੈਜੀ ਬੀ ਦੀ ਆਵਾਜ਼ ਦੇ ਵਿੱਚ ਗੀਤ ਪੁਰਾਣੀ ਯਾਰੀ ਜਿਹੜੀ ਆ ਉਹ ਫਰਮਾਇਸ਼ ਸਾਡੇ ਕੀਤੀ ਸੀ ਭਾਜੀ ਹੋਰਾਂ ਨੇ ਨਰਿੰਦਰ ਜੋਲ ਸਾਹਿਬ ਨੇ ਆਓ ਫਿਰ ਉਹ ਗੀਤ ਨੂੰ ਸੁਣਨੇ
ਯਾਰ ਉਹ ਨਿਬੜਦੇ ਮੌੜ ਸੁਚੇ ਯਾਰੀ ਕੁੱਕਰਾਂ ਨਾਲ ਲਈ ਲਾਈ ਜਾਂਦੀ ਪਿਆਰ ਕ੍ਰਿਸ਼ਨ ਜੀ ਅਤੇ ਸੁਦਾਮੇ ਦਾ ਸੋਲੇ ਅੱਜ ਵੀ ਦੁਨੀਆ ਗਾਈ ਜਾਂਦੀ ਓਏ ਪੈਸਾ ਲਾ ਦੇ ਖਿੱਚ ਕੇ ਇੱਕ ਜ਼ਰਾ ਕਲਮ ਮਾਨ ਦੀ ਯਾਰੀਆਂ ਨਿਭਾਈ ਜਾਂਦੀ ਓਏ ਅੱਜ ਯਾਰੀ ਜੰਨਾਂ ਤੇ ਜਾਨਾਂ ਦੀ ਕੰਧਾਂ ਦਿੱਲੀ ਦੀਆਂ ਦੇਖ ਹਿਲਾਈ ਜਾਂਦੀ
ਛਿੜਕੀ ਚਰਚਾ ਇਸ਼ਕੇ ਦੀਆਂ ਤਾਨਾਂ ਦੀ ਯਾਰੀ ਹੈ ਬੜੀ ਪੁਰਾਣੀ ਰਾਖੇ ਮਜ਼ਦੂਰ
ਜੀ ਜੈਜੀ ਵੀ ਤੇ ਬਾਬੂ ਮਾਨ ਦੀ ਆਵਾਜ਼ ਦੇ ਵਿਚ ਇਹ ਤੁਸੀਂ ਪੁਰਾਣੀ ਯਾਰੀ ਜਿਹੜੀ ਆ ਉਸ ਰਿਕਾਰਡ ਨੂੰ ਤੁਸੀਂ ਸੁਣ ਰਹੇ ਸੀ ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਉੱਤੇ ਹਰਮਨ ਸਟੂਡੀਓ ਦੇ ਵਿਚ ਨਰਿੰਦਰ ਜੋਲ ਸਾਹਿਬ ਇਸ ਗੀਤ ਦੀ ਜਿਹੜੀ ਆ ਉਹਨਾਂ ਨੇ ਫਰਮਾਇਸ਼ ਕੀਤੀ ਸੀ ਤੇ ਲਓ ਜੀ ਅਗਲਾ ਜਿਹੜਾ ਗੀਤ ਆਪਾਂ ਸੁਣਨ ਜਾ ਰਹੇ ਹਾਂ ਉਹ ਗੀਤ ਦੀ ਜਿਹੜੀ ਫਰਮਾਇਸ਼ ਆ ਗੋਵਿੰਦਰ ਭਾਜੀ ਹੋਰਾਂ ਨੇ ਕੀਤੀ ਆ ਜੱਟੀ ਮਲਵੈਣ ਮਿਸ ਪੂਜਾ ਦੀ ਆਵਾਜ਼ ਦੇ ਵਿਚ ਤੇ ਨਾਲ ਮੈਨੂੰ ਲੱਗਦਾ ਗੀਤਾ ਜੈਲਾਰਾ ਉੱਬਾ ਲਿਆ ਗੀਤ ਦੇ ਗੀਤਾ ਕਿਤੇ ਕਰਮਾ ਨਾਲ ਹੀ ਆਇਆ ਗੀਤਾ ਗਾਉਂਦਾ ਤਾਂ ਵਿਚ ਵਿਚ ਗੀਤ ਨਹੀਂ ਗਾਉਂਦਾ ਹੂੰ ਮੈਂ ਕਿਹਾ ਨਹੀਂ ਗਾਉਂਦਾ ਤੇ ਬਾਕੀ ਇੱਧਰ ਪ੍ਰੇਮ ਭਾਜੀ ਕਹਿ ਰਹੇ ਮੈਨੀ ਭਾਜੀ ਤੁਸੀਂ ਸੁਖਪ੍ਰੀਤ ਜੀ ਦੀ ਵੋਇਸ ਨਹੀਂ ਸੁਣਾਈ ਉਹ ਭਾਜੀ ਟੱਕਰੇ ਨੀ ਮੈਨੂੰ ਉਹ ਤੋਂ ਬਾਹਰ ਆਇਆ ਨਾ ਇਹਨਾਂ ਨੂੰ ਵਾਇਸਾਂ ਜਿਹੜਾ ਭਾਜੀ ਨੇ ਕਹਿਣਾ ਰੋਜ਼ਾਨਾ ਉਹਨਾਂ ਨੇ ਰਿਕਾਰਡਿੰਗ ਲਿਆ ਕਰੂ ਖੁੱਲਾ ਕਰ ਰਹੇ ਮੈਂ ਇੱਕ ਵਾਰੀ ਤਾਂ ਸੁਣਾਉਣੀ ਮੈਂ ਉਹਨਾਂ ਨੂੰ ਪੁੱਛੂਗਾ ਵੀ ਕੀ ਹੋਇਆ ਸੀ ਉਹ ਮਸਲਾ ਜਿਹੜਾ ਉਹ ਤੁਸੀਂ ਗਿਆ ਕਹਿੰਦੇ ਆ ਆਮ ਨੀ ਬੰਦੇ ਦਾ ਵੀ ਮੈਂ ਚੋਰੀ ਜੇਬੀ ਚ ਫੋਨ ਕਰਕੇ ਰਿਕਾਰਡਿੰਗ ਕਰੂੰ ਇਹ ਗਨਾਹ ਇਹ ਸਜ਼ਾ ਇਹਦੀ ਬੜੀ ਆ ਉਹਦੀ ਜਾਈਏ ਉਹ ਕਿਸ ਕਰਦਾ ਆਹੋ ਤਾਂ ਜੀ ਇਹ ਵੀ ਗੱਲ ਹੈ ਦੱਸ ਕੇ ਕਰਨੀ ਚਾਹੀਦੀ ਦੱਸ ਕੇ ਉਹਨੂੰ ਬੋਲਣਾ ਨੀ ਚਲੋ ਓਦਾਂ ਤਾਂ ਮੈਂ ਪੁੱਛ ਹੀ ਸਕਦਾ ਰਿਕਾਰਡਿੰਗ ਨਹੀਂ ਕਰੂੰਗਾ ਉਹ ਤੇਰੀ ਆਪਣੀ ਇੱਛਾ ਤੂੰ ਗੱਲ ਉੱਥੇ ਫੇਰ ਲੈ ਆਵਾਂ ਤੇ ਪ੍ਰੇਮ ਆਵਾਜ਼ ਤੈਨੂੰ ਮੈਂ ਸੁਣਾ ਦਵਾਂ ਤੁਸੀਂ ਸੁਣਾ ਦਿਓ ਮੈਨੂੰ ਲੱਗਦਾ ਤਾਏ ਨੇ ਤਾਂ ਸੁਣਾਉਣੀ ਨੀ ਭਾਜੀ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਅੱਜ ਕਰਨੀ ਕੋਸ਼ਿਸ਼ ਆ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਫਿਰ ਆਪਾਂ ਪਿਆਰੇ ਦੋਸਤੋ ਗੀਤ ਸੁਣਨੇ ਹਾਂ ਜੀ ਮਿਸ ਪੂਜਾ ਤੇ ਗੀਤਾ ਜੈਲਦਾਰ ਦੀ ਆਵਾਜ਼ ਦੇ ਵਿੱਚ ਤੁਸੀਂ ਵੀ ਜੇ ਕੋਈ ਵੀ ਫਰਮਾਇਸ਼ ਭੇਜਣੀ ਚਾਹੁੰਦੇ ਹੋ ਜੇ ਸਾਡੇ ਸਰੋਤੇ ਸੁਣ ਰਹੇ ਨੇ ਤੇ ਉਹ ਅਸੀਂ ਹਲੇ ਵੀ ਆਪਣੇ ਕੋਲ ਸਮਾਂ ਹੈ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਤੁਹਾਡੀ ਪਸੰਦ ਦਾ ਗੀਤ ਜ਼ਰੂਰ ਸੁਣਾਇਆ ਜਾਵੇ ਤੇ ਈਮੇਲ ਆਈਡੀ ਨੋਟ ਕਰ ਲਓ ਜਿਸ ਤੇ ਤੁਸੀਂ ਫਰਮਾਇਸ਼ ਭੇਜਣੀ ਹੈ request@harmanradio.com ਤੇ ਈਮੇਲ ਭੇਜ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਣਿਆ ਜਿਹੜਾ ਉਹ ਭੇਜਿਆ ਜਾ ਸਕਦਾ ਆਓ ਫਿਰ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com 10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ
लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएलटीएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto golden grain flour mill da garewal chakki aata, taaza, ghat chemical di varton wali kanak, jehdi ki siddhi khetan chon mill ch layi jandi. Australia da baneya shuddh aata, taaza khao te tandurust raho. Aate to ilawa taaza besan, ladduan layi special besan, multi grain aata, kabli chhole, masran di dal, chana dal, soya bean te badam vi saade apne production han. Vadhere jankari layi visit karo garewalgoldengrain.com.au ya phone karo 0428 89
अपने करियर नू नवी ऊंचाइयां देन दे ली आज ही ज्वाइन करो ग्रिफिन कॉलेज। कट समेत स्किलफुल एजुकेशन हासिल करो ग्रिफिन कॉलेज। इथे स्टूडेंट्स नू दिता जांदा है हेल्दी ते हार्मोनियस स्टडिंग एनवायरनमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, एलवाल 30 हर्शल स्ट्रीट, ब्रिस्बेन, क्यूएलडी 4000, ब्रिस्बेन दे एजुकेशन ते शॉपिंग हब दे बिल्कुल विच। फॉर मोर इन्फॉर्मेशन कॉल 6173106-5394।
हर बंदे दे अंदर है कला हुंदी, जगाउन दी है उसनू लोड पेंदी।
हाजरी दोस्तों, मेरा वस्ता रहे पंजाब सोना, जिथे मुट कदीमी तो राज चले, ऐसी हक चौपट के हेक लौंदे।
की तुसी कलाकार हो, की तुसी अदाकार हो, की तुसी पंजाबियत लई कुछ करना चाहते हो, तां हुणे संपर्क करो हरमन रेडियो नू।
उठ के डेरा चंडीगढ़ लाया होया है,
मान कर दिया जड़े चंडीगढ़ दानी है, पावां दा बसाया होया है।
अपने घर जा जाके काम कर,
ओ तेरा फ्यूचर ब्राइट नहीं है जापदा।
बैठा लगे मुंडा माजे दा प्रिंस आ,
आपदे ड्राइव थोड़े हाथां चो ड्रिंक आ,
कबर दिखा तो साडे उपों तक लिंक आ।
मैनू चन वार की आ मुंडे आख दे,
चट बिल्लो बन जूगा चल ते गिरे।
ओ ते मैं चिट्टी मल वैन जी नू काला सूट वैन,
नी मैं माजे आला जट ते मजैल सारे कैन।
ओ ते मैं चिट्टी मल वैन जी नू काला सूट वैन,
माजे आला जट ते मजैल सारे कैन।
दिल्लियां दा टोला जेड़ा बन्निया ग्रोपिया,
उत्तरी भारत विच पूरी साडी
जापदा।
रणजीतपुर थेड़ी राजिया जा रहन सहन,
दे मैं चिट्टी मल वैन जी नू काला सूट वैन,
नी मैं माजे आला जट ते मजैल सारे कैन।
ਆ ਵਾਹਵਾ ਮਸ਼ਹੂਰ ਹੋਏ ਸੀ। ਆ ਜਿਹੜੀ ਇੱਕ ਮਿੰਟ ਆ ਜਾ ਬਾਹੂ ਇੱਕ ਵਾਰ, ਉਹ ਕਹਿੰਦਾ ਜਾ ਜਾ ਘਰੇ ਜਾ, ਚਿੱਤਰ ਪਵਾਉਣੇ। ਇਹ ਵੀ ਬੜੀ ਮਸ਼ਹੂਰ ਹੋਈ ਜਿਹੜਾ ਹੁਣ ਮਸ਼ਹੂਰ ਹੋ ਜਾਂਦਾ ਬੰਦਾ, ਤੇ ਉਹ ਫਿਰ ਮਗਰੋਂ ਤਾਂ ਪਤਾ ਤੇ ਅਗਲਿਆਂ ਨੂੰ ਵੀ ਹੁਣ ਇਹ ਓਦਾਂ ਹੁੰਦੀ ਤੇ ਬਦਨਾਮੀਆਂ ਜਿਹਨਾਂ ਦੇ ਪਿੰਡ ਦੀ ਹੋਊ, ਜਿਹਨਾਂ ਚ ਘਰ ਚ ਹੋਊਗੀ, ਉਹ ਉਹਨਾਂ ਵਿਚਾਰਿਆਂ ਦੇ ਕੀ ਬੀਤੀ ਆਪਾਂ ਮੈਂਟੋਮੈਂਟ ਇੰਟਰਨੈਟ ਤੇ ਪਾ ਦਿੰਦੇ ਹਾਂ, ਤੇ ਇਹ ਨੀ ਵੇਨੇ ਆਪਾਂ ਕਿ ਅਗਲੇ ਦਾ ਬਣਦਾ ਕੋਈ ਮੁੰਡਾ, ਕਿਉਂਕਿ ਅਗਲੇ ਨੇ ਮੁੱਕ ਜਾਣਾ ਮੇਰੀ ਆਵਾਜ਼ ਹੀ ਨੀ। ਤੇ ਕੁੜੀ ਨੇ ਵਿਚਾਰੀ ਨੇ ਆਪਦਾ ਨਾਮ ਨੂੰ ਪਤਾ ਵੀ ਦੱਸਿਆ ਵੀ ਮੈਂ ਇੱਥੇ ਖੜੋਤੀ ਲੈਂਦਾ, ਗੱਲ ਅਗਲੇ ਤੇ ਸਮਝ ਲੈਂਦਾ ਵੀ ਕੌਣ ਆ। ਚਲੋ ਆਪਣਾ ਮਨੋਰੰਜਨ ਹੀ ਹੈ, ਅਗਲੇ ਦੀ ਜ਼ਿੰਦਗੀ ਤਬਾਹ ਹੋਣ ਵਾਲੀ ਗੱਲ ਸਹੀ ਗੱਲ ਹੈ ਜੀ। ਵੈਸੇ ਹੈ ਤੇ ਏਦਾਂ ਹੀ, ਔਰ ਕੋਈ ਨਾ ਕੋਈ ਮਜ਼ਾਕ ਦੇ ਵਿੱਚ ਹੀ ਪਾ ਦਿੰਦਾ ਕੋਈ ਕਿਸੇ ਤਰੀਕੇ ਦੀ ਉਹ ਵੀਡੀਓ ਜਾਂ ਕੋਈ ਆਡੀਓ, ਤੇ ਉਹ ਫਿਰ ਵਾਇਰਲ ਹੋ ਜਾਂਦੀ ਹੈ। ਉਹ ਹੋਇਆ ਇਸ ਤਰ੍ਹਾਂ ਸੀ ਤਾਂ ਜੀ, ਕਿਸੇ ਦੇ ਫੋਨ ਚ ਰਿਕਾਰਡਿੰਗ ਸੀ ਤੇ ਉਹ ਕਿਸੇ ਦੇ ਮੁੰਡਿਆਂ ਤੋਂ ਫੜ ਕੇ ਉਹਨੇ ਕੁੜੀ ਨੇ ਕਿਹਾ ਵੀ ਫੋਨ ਲਾਉਣਾ, ਔਰ ਰਿਕਾਰਡਿੰਗ ਤੇ ਆਟੋਮੈਟਿਕ ਹੀ ਲੱਗੀ ਹੁੰਦੀ ਹੈ ਤੇ ਅਗਲਾ ਉਹਨੇ ਫੋਨ ਕੀਤਾ, ਉਹਨਾਂ ਨੇ ਬਾਅਦ ਚ ਰਿਕਾਰਡਿੰਗ ਸੁਣੀ ਵੀ ਕੀ ਗੱਲਾਂ ਕਰਦੇ ਨੇ, ਤੇ ਉਹ ਰਿਕਾਰਡਿੰਗ ਇੰਨੀ ਫਨੀ ਨਿਕਲੀ ਉਹਨਾਂ ਨੇ ਬਾਅਦ ਵਿੱਚ ਕਦੇ ਕਿਸੇ ਨੂੰ ਦੇ ਕਦੇ ਕਿਸੇ ਨੂੰ ਦੇ, ਬਾਅਦ ਦੇ ਵਿੱਚ ਇੰਟਰਨੈਟ ਤੇ ਚੜ ਗਈ ਤੇ ਬੜੀ ਮਸ਼ਹੂਰ ਹੋਈ। ਇਸ ਤਰੀਕੇ ਦੇ ਨਾਲ ਵਾਇਰਲ ਹੋ ਜਾਂਦੀਆਂ ਨੇ ਚੀਜ਼ਾਂ। ਹੁੰਦਾ ਏਦਾਂ ਉਦਾਂ ਗੱਲਾਂ ਇਹਨਾਂ ਕੀਤੀਆਂ ਬੜੀਆਂ ਮਜ਼ਾਕੀਆਂ। ਮੈਂ ਵੀ ਹੁਣ ਫਸਿਆ ਸੀ ਨਾ ਜਦੋਂ ਪਿਆਰ ਚ ਬੰਦਾ, ਤੇ ਫਿਰ ਏਦਾਂ ਦਵਾਈਆਂ ਦਿੰਦਾ ਵੀ ਮੈਂ ਤੇ ਇਹਨੂੰ ਵੱਸ ਪਾ ਲਿਆ। ਉਹਦੀ ਗੱਲ ਹੁਣੋ ਜਿੱਦਾਂ ਉਹ ਮੈਨੂੰ ਇੱਕ ਦੱਸੇ ਨਿਆਣਾ, ਤੇ ਉਹ ਕਹਿੰਦਾ ਵੀ ਮੈਂ ਕਿਹਾ ਵੀ ਇਹ ਕੰਮ ਹੀ ਨੀ ਚੰਗੇ ਜਿਹੜੇ ਤੁਸੀਂ ਟੈਲੀਫੋਨ ਕਿਸੇ ਨੂੰ ਦੇ ਤੇ ਨੰਬਰ ਦੇ ਤੇ ਟੈਲੀਫੋਨ ਆ ਗਏ। ਉਹ ਨਾ ਕਿਸੇ ਨੇ ਇਹਦਾ ਬੱਸ ਦੇ ਵਿੱਚ ਕਿਸੇ ਨੂੰ ਕੋਈ ਨੰਬਰ ਦੇ ਤਾ ਹੋਊਗਾ, ਜਿਵੇਂ ਅੱਜ ਕੱਲ ਰਿਵਾਜ ਹੀ ਜਿਹੜਾ ਚੱਲੀ ਜਾਂਦਾ ਪੁੱਠਾ ਜਿਹੜੇ, ਤੁਸੀਂ ਇੱਕ ਵਾਰੀ ਦੇਖਿਆ ਕਿਸੇ ਨੂੰ ਤੇ ਦਿਲ ਦੇ ਬਹਿੰਦੇ ਆ, ਬੰਦੇ ਦਾ ਪਤਾ ਨੀ ਵੀ ਉਹ ਕੌਣ ਆ ਕੌਣ ਨਹੀਂ ਆ, ਵੀ ਤੁਸੀਂ ਓਦਾਂ ਦੇ ਨੰਬਰ ਫੜਾਉਣ ਵਾਲੇ ਓਦਾਂ ਦੇ ਨੰਬਰ ਫੜਨ ਵਾਲੇ ਵੀ ਦੱਸੋ, ਜੇ ਤੈਨੂੰ ਨੰਬਰ ਫੜਾ ਗਿਆ ਤੇ ਗਾਂਹ ਖਰੇ ਕਿੰਨਿਆਂ ਕੁ ਨੂੰ ਫੜਾ ਕੇ ਗਿਆ ਹੋਊ, ਤੇ ਜੇ ਤੂੰ ਵੀ ਨੰਬਰ ਫੜ ਲਿਆ ਤੇ ਖਰੇ ਕਿੰਨਿਆਂ ਕੁ ਦੇ ਫੜ ਲਿਆ ਹੋਊਗੇ, ਤੇ ਫਿਰ ਇਹ ਬੰਦਾ ਨੀ ਨਾ ਸੋਚਦਾ, ਕਿਉਂਕਿ ਉਹਨਾਂ ਨੂੰ ਪਿਆਰ ਨਾਲ ਲੈਣਾ ਦੇਣਾ ਹੈ ਨੀ। ਉਹ ਮੈਂ ਵੀ ਉੱਠੇ ਇਹਨਾਂ ਨੂੰ ਹੈ ਆ ਝੱਸ ਕੇ ਵੀ ਟੈਲੀਫੋਨ ਤੋਂ ਗੱਲਾਂ ਮਾਰਨਾ ਚਾਰ ਦਿਨ ਪੰਜ ਦਿਨ ਬਸ, ਤੇ ਇਹ ਨਾ ਉਹਨੂੰ ਕਿਸੇ ਨੰਬਰ ਕਿਸੇ ਨੂੰ ਦੇਤਾ ਤੇ ਉਹਨੂੰ ਟੈਲੀਫੋਨ ਕਰਦਾ, ਉਹ ਇਹਦਾ ਮੂੰਹ ਤੇ ਅਗਲਾ ਚੰਗਾ ਲੱਗਦਾ ਹੁੰਦਾ ਤੇ ਉਹਨੇ ਕਦੇ ਟੈਲੀਫੋਨ ਲਾ ਤਾ ਕੁੜੀ ਨੂੰ, ਤੇ ਉਹ ਤੇ ਥੱਥੀ ਕੁੜੀ ਥੱਥੀ ਸੀ, ਤੇ ਉਹ ਤੇ ਨੀ ਤੁਸੀਂ ਤੇ ਤਿਆਰ ਲਾ ਤੁਸੀਂ ਚੱਕਦੇ ਨੀ ਤੇਰੀ ਪੁਰ, ਮੈਂ ਤੈਨੂੰ ਤੇ ਨੀ ਮਿਲਿਆ। ਉਹ ਕਹਿੰਦਾ ਕੌਣ ਬੋਲੀ ਤੂੰ, ਮੈਨੂੰ ਜਾਣਦਾ ਨੀ, ਮੈਂ ਤਾਂ ਪੰਮੀ ਬੋਲਦੀ ਪੰਮੀ, ਮੈਨੂੰ ਕਿਹੜੀ ਕਿਹੜੀ ਪੰਮੀ, ਲੈ ਤੂੰ ਬੱਸ ਦੇ ਵਿੱਚ ਮੈਨੂੰ ਨੰਬਰ ਨੀ ਦਿੱਤਾ। ਉਹ ਕਹਿੰਦਾ ਬਾਬਾ ਮਾਇਆ ਦੇਖ ਵੀ ਇਹ ਕਿਹੜੀ ਚੀਜ਼ ਆ, ਤੇ ਫਿਰ ਉਹ ਵੇਖੇ ਵੀ ਇਹ ਜਦੋਂ ਕਈ ਵਾਰ ਬੰਦਾ ਕੀ ਕਰਦਾ ਬਹੁਤਿਆਂ ਦੇ ਵਿੱਚ ਏਦਾਂ ਹੁੰਦਾ, ਵੈਸੇ ਤੇ ਜਿਹੜਾ ਬੌਧਿਕ ਲੈਵਲ ਉਹ ਟੈਲੀਫੋਨ ਫੜਾਉਣ ਵਾਲਿਆਂ ਦਾ ਵੀ ਓਦਾਂ ਦਾ ਹੁੰਦਾ, ਆਮ ਬੰਦਾ ਨਾ ਜਦੋਂ ਅਸੀਂ ਕਿਸੇ ਨੂੰ ਦੇਖਦੇ ਹਾਂ ਅਸੀਂ ਓਹਦਾ ਅੰਦਾਜ਼ਾ ਨਹੀਂ ਲਾ ਸਕਦੇ ਵੀ ਇਹ ਸਿਆਣਾ ਵਾ, ਇਹ ਮੂਰਖ ਆ, ਇਹ ਗੁੱਸੇ ਖੋਰ ਆ ਜਾਂ ਪ੍ਰੇਮ ਵਾਲਾ। ਇਸ ਕਰਕੇ ਕਿਸੇ ਦਾ ਅੰਦਾਜ਼ਾ ਸ਼ਕਲੋਂ ਲਾਉਣਾ ਬਹੁਤ ਔਖਾ ਹੋ ਜਾਂਦਾ, ਕਿਉਂਕਿ ਕਈਆਂ ਦੇ ਚਿਹਰੇ ਬੜੇ ਮਾਸੂਮ ਜਿਹੇ ਹੁੰਦੇ ਤੇ ਉਹ ਅੰਦਰੋਂ ਬੜੇ ਜੈਲਸ ਵਾਲੇ ਹੁੰਦੇ ਬੰਦੇ, ਚਿਹਰੇ ਬਹੁਤ ਥਾਈ ਤੇ ਧੋਖਾ ਬੰਦਾ ਖਾ ਜਾਂਦਾ ਚਿਹਰਿਆਂ ਦੇ ਵਿੱਚ ਬੈਠ ਕੇ
ਜੀ।
ਵੈਸੇ ਤੇ ਚਿਹਰਾ ਝੂਠ ਨਹੀਂ ਬੋਲਦਾ ਆਪਾਂ ਕਹਿ ਦਿੰਦੇ ਹਾਂ, ਪਰ ਹੁਣ ਇਹ ਵੀ ਸੱਚ ਆ, ਕਿਉਂਕਿ ਹੁਣ ਟੈਲੀਵਿਜ਼ਨ ਵੇਖ, ਮੋਬਾਈਲਾਂ ਤੇ ਨੈਟਫਲਿਕਸਾਂ ਦੇਖ, ਬੰਦਾ ਨਾਟਕਕਾਰਾਂ ਨੂੰ ਵੇਖ ਵੇਖ ਤੇ ਨਾਟਕਾਂ ਨੂੰ ਵੇਖ ਵੇਖ ਨਾ ਅਭਿਨੇ ਸਿੱਖ ਗਿਆ। ਹੁਣ ਅਭਿਨੇ ਸਿੱਖ ਗਿਆ ਦਾ ਮਤਲਬ ਇਹ ਨਹੀਂ ਕਿ ਉਹ ਸ਼ਾਹਰੁਖ ਖਾਨ ਵਾਂਗੂ ਹੀ ਕਿਰਨ ਕਰਦਾ ਫਿਰੂ ਜਾਂ ਉਹ ਗੱਲਾਂ ਕਰਦਾ ਰਹੂ, ਤੇ ਇਹ ਜਿਹੜਾ ਉਹ ਹੁਣ ਰਿਵਾਜ ਨਹੀਂ ਗਾ ਜਿਹੜਾ ਪਹਿਲਾਂ ਸੀ, ਪਰ ਅਭਿਨੇ ਕਰਨ ਦਾ ਤਰੀਕਾ ਆ ਗਿਆ, ਉਹ ਆਪਣੇ ਚਿਹਰੇ ਦੇ ਜਿਹੜੇ ਹਾਵ ਭਾਵ ਉਦਾਂ ਦੇ ਕਰ ਲੈਂਦਾ ਨਾ ਚਾਹੁੰਦੇ ਹੋਏ ਵੀ ਜਿਹੜਾ ਬੰਦਾ ਓਹਨੂੰ ਪੜ੍ਹ ਨਹੀਂ ਸਕਦਾ। ਹਾਲਾਂਕਿ ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋਗੇ ਤਦ ਤੁਹਾਡਾ ਜਿਹੜਾ ਚਿਹਰਾ ਸਾਫ਼ ਪੜਿਆ ਜਾ ਸਕਦਾ, ਪਰ ਜਿੰਨੇ ਚਿਰ ਗੱਲ ਨਹੀਂ ਕਰਦੇ ਉਹਨਾਂ ਚਿਰ ਚਿਹਰਾ ਦੇਖ ਕੇ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿਹੜਾ ਕਿਸ ਤਰ੍ਹਾਂ ਦਾ ਕਿਹੜਾ ਕਿਸ ਤਰ੍ਹਾਂ ਦਾ। ਚਲੋ ਜਿਹੜੇ ਬਾਹਲੇ ਤਜਰਬੇਕਾਰ ਆ ਜਿਹਨਾਂ ਨੇ ਇਹ ਵੀ ਇੱਕ ਤਲੀਮ ਹੀ ਆ ਕਿ ਬੰਦੇ ਨੂੰ ਪਹਿਚਾਨਣਾ ਉਹਨੂੰ ਵੇਖੇ ਵੇਖਣ ਨਾਲ ਹੀ ਵੀ ਇਹਦੀ ਤਰਬੀਅਤ ਕਿਸ ਤਰ੍ਹਾਂ ਦੀ ਆ, ਇਹਦਾ ਸੁਭਾਅ ਕਿਸ ਤਰ੍ਹਾਂ ਦਾ, ਇਹ ਵੀ ਕਰਾ। ਚਲੋ ਬੋਲਣ ਦੇ ਤਾਂ ਬਹੁਤ ਹੱਦ ਤੱਕ ਆਈਡੀਆ ਦਿੰਦੀ ਜਿਹੜਾ ਬੋਲੀ ਤੋਂ ਉਹਦੇ ਰਹਿਣ ਸਹਿਣ ਤੋਂ ਉਹਦੇ ਚਾਲ ਚੱਲਣ ਬਹੁਤ ਕੁਝ ਪਤਾ ਲੱਗ ਸਕਦਾ, ਪਰ ਅਭਿਨੇ ਆ ਗਿਆ ਹੁਣ ਦੁਨੀਆ ਦੇ ਵਿੱਚ। ਹੁਣ ਤੁਸੀਂ ਇੰਨੀ ਜਲਦੀ ਨਹੀਂ ਪਛਾਣ ਸਕਦੇ ਕਿਹੜਾ ਕਿਸ ਤਰ੍ਹਾਂ ਦਾ। ਬਹੁਤ ਭੋਲੇ ਭਾਲੇ ਚਿਹਰੇ ਵੀ ਕਈ ਵਾਰ ਬਹੁਤ ਖਤਰਨਾਕ ਨਿਕਲਦੇ ਆ, ਤੇ ਫਿਰ ਕਈ ਵਾਰ ਪਤਾ ਉਦੋਂ ਲੱਗਦਾ ਕਿ ਜ਼ਿੰਦਗੀ ਤਬਾਹ ਹੋ ਜਾਂਦੀ ਦੁਨੀਆਂ ਦੇ ਨਾਲ ਇੱਦਾਂ ਹੋਇਆ। ਇਸ ਕਰਕੇ ਇੰਨੀ ਜਲਦੀ ਕਿਸੇ ਦੇ ਚਿਹਰੇ ਨੂੰ ਵੇਖ ਕੇ ਵਿਸ਼ਵਾਸ ਕਰ ਲੈਣ ਵਾਲੇ ਵੀ ਮਗਰੋਂ ਪੁੱਛਦੇ ਨੇ।
ਸਹੀ ਗੱਲ ਹੈ ਜੀ। ਵੈਸੇ ਭੁਲੇਖਾ ਜਿਹੜਾ ਹਰ ਚੀਜ਼ ਬੰਦੇ ਨੂੰ ਪੈ ਜਾਂਦਾ ਤੇ ਭੁਲੇਖਿਆਂ ਤੋਂ ਬਚਣਾ ਹੀ ਚਾਹੀਦਾ। ਬਚ ਕੇ ਇਹਦਾ ਵੀ ਗੱਲ ਚੰਗੀ ਆ। ਵੈਸੇ ਤੇ ਸਮਾਂ ਜਿਹੜਾ ਨਾ ਉਹ ਪਰਖ ਕਰਦਾ ਇਨਸਾਨ ਦੀ, ਇੱਕ ਦਿਨ ਦੇ ਵਿੱਚ ਕਿਸੇ ਦੀ ਪਰਖ ਨਹੀਂ ਹੋ ਸਕਦੀ। ਹਾਂ ਕੁਝ ਰੱਬ ਦੀਆਂ ਜਿਹੜੀਆਂ ਲਿਖੀਆਂ ਜੋੜੀਆਂ ਉਹ ਪਹਿਲੇ ਦਿਨ ਤੋਂ ਹੀ ਉਹ ਤੇ ਖਿੱਚ ਜਿਹੜੀ ਬੰਦੇ ਨੂੰ ਪੈ ਜਾਂਦੀ। ਉਹ ਜਿਵੇਂ ਮੈਂ ਇੱਕ ਦੇਖਣ ਗਿਆ ਸੀ ਬੰਦਾ, ਉਹਨਾਂ ਨੇ ਰਲ ਕੇ ਨਾ ਪ੍ਰੇਮਿਕਾ ਨੇ ਤੇ ਸਾਰਾ ਟੱਬਰ ਹੀ ਗੱਡੀ ਚੜ੍ਹਦਾ ਤੇ ਉਹਨੇ ਕਿਹਾ ਇੰਟਰਵਿਊ ਲੈਣ ਵਾਲੀ ਕਹਿੰਦੀ ਵੀ ਇਹ ਜਿਹੜੀ ਤੇਰੀ ਮਹਬੂਬਾ ਫੜੇਗਾ ਤੂੰ ਜੇਲ੍ਹ ਚ। ਮੈਂ ਮਹਬੂਬਾ ਕਹਿੰਦੀ ਵੀ ਇਹਨੇ ਜਾਦੂ ਟੂਣਾ ਕੀਤਾ ਕਿਸੇ ਤਰੀਕੇ ਦਾ। ਕਹਿੰਦਾ ਨਹੀਂ ਜਾਦੂ ਟੂਣਾ ਨਹੀਂ ਕੀਤਾ, ਪਤਾ ਨਹੀਂ ਵੀ ਸਾਈ ਜਦੋਂ ਇੱਕ ਦੂਜੇ ਨੂੰ ਵੇਖਦੇ ਸੀ ਖਿੱਚ ਹੀ ਇੰਨੀ ਸੀ ਨਾ ਵੀ ਜਿਹੜਾ ਰਹਿ ਰੱਬ ਦਾ ਨਾ ਉਹ ਖਿੱਚ ਜਿਹੜੀ ਸਾਡੀ ਇੱਕ ਦੂਜੇ ਦੇ ਕਰੀਬ ਲੈ ਆਈ ਤੇ ਸਾਡਾ ਜਿਹੜਾ ਪ੍ਰੇਮ ਸੰਬੰਧ ਬਣਿਆ। ਇਹ ਪ੍ਰੇਮ ਅੰਨਾ ਹੁੰਦਾ ਤੁਹਾਨੂੰ ਪਤਾ ਹੀ ਹੈ। ਉਹ ਕਹਿੰਦਾ ਇਸ ਮਤਲਬ ਜਿਹੜਾ ਅਸੀਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਖੇਤੀ ਉਹਨਾਂ ਨੂੰ ਕਹਿੰਦਾ ਇਹ ਲੈ ਬੈਠ ਖੇਤੀ ਲੈ ਬੈਠੀ ਬੰਦੇ ਇਹ ਖਿੱਚ ਤਾਂ ਹੈ ਜੀ ਬੰਦੇ ਨੂੰ ਤੰਗ ਹੀ ਕਰਦੀ ਹੈ ਤੇ ਇਹ ਜਿਹੜੀ ਚੁੰਬਕੀ ਖਿੱਚ ਜਿਹੜੀ ਹੁੰਦੀ ਨਾ ਪਿਆਰ ਮੁਹੱਬਤ ਦੀ ਇਹ ਘਰ ਤਬਾਹ ਕਰਦੀ। ਨਹੀਂ ਨਹੀਂ ਇਹ ਤੋਂ ਬਚਣਾ ਹੀ ਚਾਹੀਦਾ ਚੁੰਬਕੀ ਸ਼ਕਤੀ ਵਾਂਗੂ ਤੇਰੀ ਗੱਲ ਹੁੰਦੀ। ਤੇ ਲਓ ਫਿਰ ਅਗਲਾ ਤਾਂ ਜੀ ਗੀਤ ਆਪਾਂ ਸੁਣਦੇ ਹਾਂ ਜੀ ਸਿੱਧੂ ਮੂਸੇਵਾਲੇ ਦਾ। ਭਾਜੀ ਹੋਰਾਂ ਨੇ ਕਿਹਾ ਸੀ ਦੀਪ ਭਾਜੀ ਹੋਰਾਂ ਨੇ, ਦੀਪ ਧਾਰੀਵਾਲ ਸਾਹਿਬ ਨੇ, ਤੇ ਸਿੱਧੂ ਮੂਸੇਵਾਲੇ ਦਾ ਗੀਤ ਆਪਾਂ ਸੁਣਦੇ ਹਾਂ। ਮਿਲਗੀਤ ਸਿੱਧੂ ਮੂਸੇਵਾਲੇ ਦਾ ਮੈਨੂੰ ਗਾਣਾ ਨਾ ਉਹ ਬੜਾ ਸੋਹਣਾ ਲੱਗਦਾ, ਇੱਕੋ ਹੀ ਮੈਨੂੰ ਚੰਗਾ ਲੱਗਾ ਉਹਦਾ ਗੀਤ, ਬਾਕੀ ਵੀ ਅੱਜ ਕੱਲ੍ਹ ਹੁਣ ਸਾਰੇ ਸੁਣੀ ਜਾਂਦੇ। ਉਹ ਜਿਹੜਾ ਕਹਿੰਦਾ ਵੀ ਇੱਕੋ ਥਾਂ ਖੜੇ ਇੱਕ ਦੂਜੇ ਦੇ ਨਾਲ ਖੜੇ ਬੜੇ ਸੋਹਣੇ ਲੱਗਦੇ। ਹਾਂ ਸੋਹਣੇ ਲੱਗਦੇ, ਬੜਾ ਸੋਹਣਾ ਗੀਤ ਆ ਜੀ ਉਹ, ਤੁਸੀਂ ਬੜੀ ਸੋਹਣੀ ਫਰਮਾਇਸ਼ ਕੀਤੀ ਹੈ, ਮੈਨੂੰ ਵੀ ਉਹ ਬੜਾ ਪਸੰਦ ਆ। ਲਾ ਦੇ ਫਿਰ ਮੈਂ ਨਾ ਇਹ ਮੇਰੇ ਵੱਲ ਨੂੰ
ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ, ਆਪਾਂ ਦੋਨੋਂ ਜਾਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਵੇ, ਨਾਰੇ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ। ਸੂਟ ਚ ਮੈਂ ਫੋਟੋ ਸੀ ਖਿਚਾਈ ਵੇ, ਮੇਰੇ ਕਹਿਣ ਤੇ ਤੂੰ ਪਿੰਡ ਬੇਬੇ ਨੂੰ ਦਿਖਾਈ ਵੇ, ਤੇਰੀ ਫੋਟੋ ਤਾਂ ਮੈਂ ਰੱਖਾਂ ਹੋਣੇ ਉੱਤੇ ਲਾਈ ਵੇ, ਜੇ ਮੰਨ ਜਾਣ ਸਾਰੇ ਤਾਂ ਮੈਂ ਆਵਾਂ ਚਾਈ ਚਾਈ ਵੇ। ਇੱਕ ਦੂਜੇ ਲਈ ਉਪਣੇ ਆਪਾਂ ਦੋਨੇ ਲੱਗਦੇ, ਨਾਰੇ ਖੜਕੇ ਨਾ ਦੇਖੀ ਕਿੰਨੇ ਸੋਹਣੇ ਲੱਗਦੇ, ਆਪਾਂ ਦੋਨੋਂ ਜਾਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਵੇ, ਨਾਰੇ ਖੜਕੇ ਨਾ ਦੇਖੀ ਕਿੰਨੇ ਸੋਹਣੇ ਲੱਗਦੇ। ਤੇਰੇ ਕੋਲ ਪੂਰੇ ਅੰਬਰ ਤਾਰਿਆਂ ਚੋਂ ਲਾਵਾਂ ਤੈਨੂੰ ਤਾਂ ਸਾਰੇ ਦਿਲ ਵਾਲੇ ਲੋਕ ਚੰਨਾ ਦਾਵਾਂ ਹੁਣ ਤੇਰੇ ਚੰਨ
ਖਾਬ ਸੁਣੇ ਲੱਗਦੇ ਕੱਲੇ ਕੱਲੇ ਬਿਨ ਤੇਰੇ ਜਿਵੇਂ ਫੁੱਲ ਲੱਗਦੇ ਇੰਦਾ ਮੇਰੀਆਂ ਤੂੰ ਖੋਣੇ ਲੱਗ ਪਿਆ ਹੁਣ ਸੁਪਨੇ ਜਗਾਉਣੇ ਲੱਗ ਪਏ ਇੱਥੇ ਦੋਹਾਂ ਦਿਲ ਵਿੱਚ ਅਰਮਾਨ ਜਗਦੇ ਨਾਲ ਕਰਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਦੋਹਾਂ ਜਾਣ ਇਕੱਠੇ ਕਿੰਨੇ ਸੋਹਣੇ ਲੱਗਦੇ ਨਾਲ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਜਿਹੜਾ ਜੇ ਜੀ ਤੈਨੂੰ ਛੱਡ ਦੇ ਦਿੱਤੀ ਛੋਟ ਦੇ ਮੇਰੇ ਨਾਮ ਪਿੱਛੇ ਤੇਰਾ ਦਿਲ ਬੋਲ ਦੇ ਜੇਰਾ ਜੱਜੀ ਤੈਨੂੰ ਛੱਡ ਦੇ ਵੀ ਦਿੱਤੀ ਛੋਟ ਦੇ ਮੇਰੇ ਨਾਮ ਪਿੱਛੇ ਤੇਰਾ ਜੱਜੇ ਸਿੱਧੂ ਬੋਲ ਦੇ ਮੈਨੂੰ ਵੀ ਪਤਾ ਹੈ ਤੇਰੇ ਅੱਗੇ ਪਿੱਛੇ ਬੋਲ ਦੇ ਪਰ ਤੇਰੀ ਮੇਰੀ ਜੋੜੀ ਖੜ ਦੇ ਕੁੜੀ ਲੋ ਦੇ ਦੇਖੀ ਦੁਨੀਆ ਦੇ ਕੱਪਦੇ ਪੌਣੇ ਲੱਗਦੇ ਨਾਲ ਕਰਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋਂ ਜਾਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਨਾਲ ਕਰਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਤੈਨੂੰ ਮੇਰੇ ਖਾਬ ਖਾਤੋਂ ਹੁਣੇ ਧੋਣੇ ਲੱਗਦੇ ਨਾਲ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋਂ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ ਨਾਲ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਦਿਲ ਅੰਬਰਾਂ ਚ ਉੱਡੇ ਜਿਵੇਂ ਪੰਛੀ ਰਹਿਦੇ ਮੈਂ ਕਿੰਨਾ ਕੁਛ ਸੋਚੀ ਫਿਰਾਂ ਮੰਛੀ ਰਹਿਦੇ ਤੂੰ ਪਿੰਡ ਉੱਤੇ ਕਰੀ ਸਿੱਧੂ ਮੂਸੇ ਵਾਲੇ ਆਵੇ ਜੱਟੀ ਤੇਰੇ ਉੱਤੇ ਕਰੂ ਸਰੀ ਪੰਛੀ ਰਹੇ ਜੱਟੀ ਤੇਰੇ ਉੱਤੇ ਕਰੂ ਸਰੀ ਪੰਛੀ ਰਹੇ ਜੱਟੀ ਤੇਰੇ ਉੱਤੇ ਕਰੂ ਸਰੀ ਪੰਛੀ ਰਹੇ
ਲਓ ਜੀ ਇਹ ਸੀ ਸਿੱਧੂ ਮੂਸੇਵਾਲੇ ਦਾ ਗੀਤ ਵੈਸੇ ਤੇ ਗੀਤ ਭਾਜੀ ਹੋਰਾਂ ਨੇ ਕਿਹਾ ਸੀ ਕਿ ਤੁਸੀਂ ਬੱਬੂ ਮਾਨ ਦਾ ਸੁਣਾ ਦਿਓ ਆਪਾਂ ਦੋਨੇ ਤਾਂ ਇਹ ਜੀ ਸੁਣਾ ਦੇਣੇ ਸਿੱਧੂ ਮੂਸੇਵਾਲੇ ਵੀ ਸੁਣਾ ਤਾ ਤੇ ਹੁਣ ਜਾਂਦੇ ਜਾਂਦੇ ਬੱਬੂ ਮਾਨ ਵੀ ਸੁਣਾ ਲੈਣਾ ਯਾਨੀ ਬੱਬੂ ਮਾਨ ਵੀ ਰਹਿ ਗਿਆ ਜੀ ਤੇ ਅੱਗੇ ਪ੍ਰੇਮ ਕੁਮਾਰ ਜੀ ਕਹਿੰਦੇ ਨੇ ਮੈਂਡੀ ਭਾਜੀ ਜਦੋਂ ਤਾਏ ਦੀ ਅੱਗੇ ਏਜ ਵਿੱਚ ਆਓਗੇ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਸੁੱਖ ਪ੍ਰੀਤ ਹੋਣੀ ਹੈ ਜਾਂ ਨਹੀਂ ਨਹੀਂ ਭਾਜੀ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਪ੍ਰੀਤ ਨਹੀਂ ਹੋਣੀ ਮੇਰੀ ਜ਼ਿੰਦਗੀ ਕਿਹੜੀ ਸੁੱਖ ਪ੍ਰੀਤ ਹੈ ਆਪਣੇ ਪ੍ਰੇਮਾ ਜ਼ਿੰਦਗੀ ਸੁੱਖ ਪ੍ਰੀਤ ਹੈ ਕਿ ਪਿੰਡ ਦੇ ਵਿੱਚ ਸੁੱਖ ਪ੍ਰੀਤ ਆ ਲੈ ਵੇਖ ਲਾ ਵੀ ਐਵੇਂ ਮੇਰੇ ਤੇ ਕਲੰਕ ਲਾ ਗਿਆ ਕਲੰਕ ਇਹ ਸਜਣਾ ਜ਼ਿੰਦਗੀ ਜਿਹੜੀ ਆ ਉਹ ਪਾਕ ਦੇ ਪਵਿੱਤਰ ਆ ਭਾਵੇਂ ਮੇਰਾ ਅਲਟਰਾਸਾਊਂਡ ਕਰਾ ਲਾ ਦਿਮਾਗ ਦਾ ਇਹ ਹੁਕਮਰੀਤ ਜਿਹੜੀ ਜਿਸ ਤਰੀਕੇ ਨਾਲ ਸੋਚਦਾ ਮੇਰੇ ਲਈ ਉਸ ਤਰੀਕੇ ਨਾਲ ਨਹੀਂ ਇੱਕ ਚੰਗੇ ਇਨਸਾਨ ਦੇ ਤੌਰ ਤੇ ਇੱਕ ਅਗਾਂਹ ਵਧੂ ਸੋਚ ਦੇ ਤੌਰ ਤੇ ਇੱਕ ਉਦਮੀ ਦੇ ਤੌਰ ਤੇ ਇੱਕ ਔਰਤ ਜਿਹੜੀ ਸਿਆਸਤ ਦੇ ਵਿੱਚ ਇੱਕ ਚੰਗੇ ਉੱਚੇ ਮੁਕਾਮ ਦੇ ਤੌਰ ਤੇ ਇਹ ਮੇਰੇ ਦਿਲ ਦੇ ਵਿੱਚ ਹੈ ਜਿਸ ਤਰੀਕੇ ਨਾਲ ਤੂੰ ਆ ਨਾ ਉਸ ਤਰੀਕੇ ਨਾਲ ਤਾਈ ਤੇਰੀ ਤਾਈ ਰੇਸ਼ਮ ਡੋਰੀ ਸੀ ਮੇਰੇ ਦਿਲ ਚ ਜਿਹਦੇ ਮੇਰੇ ਵੀ ਕੋਟਨਾ ਪਵਾ ਦੀ ਤੇ ਆਪ ਵੀ ਖਾ ਲੈਣੇ ਜੇ ਤੇਰੀ ਤਾਈ ਨੂੰ ਪਤਾ ਲੱਗ ਗਿਆ ਏਦਾਂ ਏਦਾਂ ਗੱਲਾਂ ਪ੍ਰੇਮ ਕਰਦਾ ਤੈਨੂੰ ਕੁਛ ਕਹਿਣਾ ਇਹਦਾ ਮੈਨੂੰ ਤੂੰ ਖਾਣਾ ਤੇ ਬਾਕੀ ਤਾਇਆ ਜੀ ਤੇ ਸਾਡੇ ਇੱਧਰ ਰਠੌਰ ਸਾਹਿਬ ਕਹਿੰਦੇ ਨੇ ਤਾਇਆ ਜੀ ਸਾਡੇ ਸਿਡਨੀ ਦੇ ਵਿੱਚ ਲਕਬਾ ਏਰੀਆ ਹੈ ਕਿਹੜਾ ਲਕਬਾ 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 ਕਬਾ ਹੀ ਹੋਣਾ ਫੇਰ ਕਹਿੰਦੇ ਇੱਥੇ ਸਾਰਾ ਮੁਸਲਿਮ ਭਾਈਚਾਰਾ ਬਹੁਤ ਜ਼ਿਆਦਾ ਹੈ ਜੀ ਰਮਜ਼ਾਨ ਦੇ ਮਹੀਨੇ ਦੇ ਵਿੱਚ ਰਾਤ ਨੂੰ ਪੂਰੀ ਰਾਤ ਪੂਰੀ ਮਹੀਨਾ ਮੇਲਾ ਲੱਗਾ ਰਹਿੰਦਾ ਆ ਜੀ ਚੰਗੀ ਗੱਲ ਆ ਫਿਰ ਤੂੰ ਆਪਣਾ ਰੌਣਕ ਮੇਲਾ ਲਾਈ ਰਹਿੰਦੇ ਜੀ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਵੀ ਅਸੀਂ ਵੀ ਕਹਿੰਦੇ ਦੋ ਵਾਰ ਗਏ ਸਾਂ ਬਹੁਤ ਵਧੀਆ ਮਾਹੌਲ ਹੈ ਜੀ ਮੇਲਾ ਹੀ ਲੱਗਿਆ ਹੁੰਦਾ ਲੋਕ ਸਾਰੀ ਰਾਤ ਖਾਂਦੇ ਨੇ ਤੇ ਫਿਰ ਦਿਨ ਦੇ ਵਿਚਾਰਿਆਂ ਨੇ ਮਗਰੋਂ ਬਾਅਦ ਚ ਰੋਜੇ ਜੀ ਹੋਣਾ ਵਾ ਜੀ ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਸੀ ਜੀ ਥੈਂਕ ਯੂ ਬਾਜੀ ਥੈਂਕ ਯੂ ਰਠੌਰ ਸਾਹਿਬ ਤੇ ਹਰ ਮੇਲੇ ਕੇਲੇ ਦਾ ਆਨੰਦ ਲੈਣਾ ਹੀ ਚਾਹੀਦਾ ਉਹਨਾਂ ਜੇ ਉਹ ਆਪਣੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੁੰਦੇ ਆਪਾਂ ਨੂੰ ਉਹਨਾਂ ਦੀਆਂ ਖੁਸ਼ੀਆਂ ਦੀ ਸ਼ਰੀਕ ਹੋਣਾ ਚਾਹੀਦਾ ਮਸਲਾ ਜਬਰਗਿਨਾ ਦਾ ਵੀ ਜਬਰੀ ਕਿਸੇ ਨੂੰ ਧਰਮ ਬਣਾਉਣਾ ਜਬਰੀ ਮੁਸਲਮਾਨ ਬਣਾਉਣਾ ਉਹ ਵੀ ਮਾੜਾ ਸੀ ਜਬਰੀ ਆਪਾਂ ਕਿਸੇ ਨੂੰ ਸਿੱਖ ਬਣਾਈਏ ਜਾਂ ਹਿੰਦੂ ਬਣਾਈਏ ਜਾਂ ਈਸਾਈ ਬਣਾਈਏ ਉਹ ਮਾੜਾ ਜਿਹੜੇ ਕਿ ਪਹਿਲਾਂ ਸਮਿਆਂ ਦੇ ਵਿੱਚ ਗੁਰੂਆਂ ਦੇ ਸਮਿਆਂ ਦੇ ਵਿੱਚ ਸੀ ਕਿ
ਜਬਰੀ ਉਹਨਾਂ ਨੂੰ ਧਰਮ ਜਦੋਂ ਆਏ ਸੀ ਰੰਗ ਜੇ ਹੋਰ ਜਿੰਨੇ ਵੀ ਬਾਹਰਲੇ ਆਏ ਸੀ ਉਹਨਾਂ ਨੇ ਜਦੋਂ ਜਬਰੀ ਗੱਲਾਂ ਕੀਤੀਆਂ ਜਬਰੀ ਜਿਹੜੀ ਹੈ ਚੀਜ਼ ਚੰਗੀ ਨਹੀਂ ਧਰਮ ਤੇ ਵੈਸੇ ਵੀ ਸਿਆਣੇ ਅੱਗੇ ਬੜਾ ਕਹਿੰਦੇ ਧਰਮ ਪਰਿਵਰਤਨ ਪਾਪ ਹੈ ਵੀ ਧਰਮ ਤੇ ਜਿਹੜਾ ਰੱਬ ਨੇ ਜਿਸ ਤਰੀਕੇ ਦੇ ਨਾਲ ਜਿਸ ਵੀ ਤੁਹਾਨੂੰ ਇਨਸਾਨ ਦੇ ਜੰਮ ਚ ਦਿੱਤਾ ਇਨਸਾਨੀਅਤ ਇੱਕ ਬਹੁਤ ਵੱਡਾ ਧਰਮ ਆ ਤੇ ਇਦੋਂ ਵੱਡਾ ਕੋਈ ਧਰਮ ਹੈ ਨਹੀਂ ਤੁਸੀਂ ਕਿਸੇ ਵੀ ਧਰਮ ਨੂੰ ਮੰਨੋ ਕਿਸੇ ਵੀ ਧਰਮ ਨੂੰ ਬਿਲੀਵ ਕਰੋ ਪਰ ਜਿਸ ਦੇ ਵਿੱਚ ਤੁਹਾਡੀ ਤੁਹਾਡਾ ਜਨਮ ਹੁੰਦਾ ਉਸ ਧਰਮ ਉਸ ਜਨਮ ਜਿੱਥੇ ਘਰ ਪਰਿਵਾਰ ਚ ਹੁੰਦਾ ਜਿਹੜਾ ਉੱਥੋਂ ਦਾ ਧਰਮ ਆ ਜੇ ਉਹਨੂੰ ਵੀ ਤੁਸੀਂ ਇਮਾਨਦਾਰੀ ਦੇ ਨਾਲ ਉਹਨਾਂ ਦੇ ਸਿਧਾਂਤਾਂ ਨੂੰ ਮੰਨੋ ਤਾਂ ਤੁਹਾਨੂੰ ਕਿਸੇ ਹੋਰ ਪਾਸੇ ਝੁਕਣ ਦੀ ਲੋੜ ਹੀ ਨਹੀਂ ਇੱਜ਼ਤ ਸਭ ਦੀ ਕਰੋ ਸਤਿਕਾਰ ਸਭ ਦਾ ਕਰੋ ਕਿਉਂਕਿ ਸਾਰੇ ਹੀ ਧਰਮ ਤੇ ਸਾਰੇ ਹੀ ਪੈਗੰਬਰ ਜਿਹੜੇ ਪੂਜਨੀਏ ਆ ਚਾਹੇ ਉਹ ਕਿਸੇ ਵੀ ਧਰਮ ਦੇ ਕਿਉਂ ਨਾ ਹੋਣ ਉਹਨਾਂ ਨੇ ਸਾਰਿਆਂ ਨੂੰ ਇਨਸਾਨੀਅਤ ਦੀ ਹੀ ਗੱਲ ਸਿਖਾਈ ਆ ਇਸ ਕਰਕੇ ਸਭਨਾਂ ਨੂੰ ਸਿਰ ਚੁਕਾਉਣਾ ਚਾਹੀਦਾ ਜੀ ਲਓ ਬਿਤਾਏ ਜੀ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ ਜੀ ਤੇ ਪ੍ਰੇਮ ਕੁਮਾਰ ਜੀ ਕਹਿੰਦੇ ਨੇ ਸੱਚੀ ਅੱਜ ਦਾ ਪ੍ਰੋਗਰਾਮ ਬਹੁਤ ਸੋਹਣਾ ਸੀ ਥੈਂਕ ਯੂ ਭਾਜੀ ਪ੍ਰੋਗਰਾਮ ਤੇ ਜੀ ਨੈਤੀ ਚੰਗਾ ਜਾਂ ਤੁਹਾਡੇ ਪਿਆਰ ਵਿਚਾਰਾਂ ਨਾਲ ਹੀ ਆ ਜਿੰਨਾ ਤੁਹਾਡਾ ਪਿਆਰ ਚੰਗਾ ਓਨਾ ਪ੍ਰੋਗਰਾਮ ਚੰਗਾ ਤੇ ਤੁਹਾਡਾ ਆਪਣਾ ਹੀ ਪ੍ਰੇਮ ਆ ਜੀ ਪ੍ਰੇਮ ਦੇ ਨਾਲ ਹੀ ਸਭ ਕੁਝ ਪ੍ਰੇਮ ਤੇ ਸਾਡੇ ਕੋਲ ਹੀ ਆ ਪ੍ਰੇਮ ਦੀ ਇਡਲੀ ਆ ਸਾਡੇ ਕੋਲ ਹੀ ਆ ਕਿਹੜਾ ਕਿਸੇ ਦਾ ਲੈ ਮਲਕੀਤ ਬੱਬੂ ਮਾਨ ਦਾ ਗੀਤ ਲਾ ਦੇ ਮੈਂ ਬਹੁਤ ਲਓ ਤਾਂ ਜੀ ਗੀਤ ਤੁਹਾਨੂੰ ਸੁਣਾਉਣੇ ਆ ਮੈਨੂੰ ਬੜਾ ਪਿਆਰਾ ਲੱਗਦਾ ਗੀਤ ਕਿਹੜਾ ਸੁਣ ਲਓ ਮੈਂ ਜੇ ਦੱਸਦਾ ਤੁਸੀਂ ਚਲਾਉਣ ਨੀ ਦੇਣਾ ਕਿਉਂ ਮਾੜਾ ਅੱਖ ਦੇ ਇਸ਼ਾਰੇ ਨਾਲ ਪਟਣੀ ਕੁੜੀ ਸਾਹਮਣੇ ਸੀ ਬਾਰੇ ਬਾਰੇ ਜੇ ਚਲਾਇਆ ਨਾ ਚਲੋ ਜਾਨ ਕੱਢ ਦੂ ਮੈਂ ਤੁਹਾਡੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਤੁਸੀਂ ਚਲਾਉਣ ਨੀ ਦੇਣਾ ਨਾਲੇ ਤੁਹਾਡੇ ਕਿਹੜਾ ਚਵਾਰੇ ਦੇ ਲਾਗੇ ਕੋਈ ਚਵਾਰਾ ਕਿਸੇ ਦਾ ਮੇਰੇ ਦੇ ਚਵਾਰੇ ਦੇ ਸਾਹਮਣੇ ਰੂੜੀਆਂ ਹੀ ਆ ਤੇ ਫਿਰ ਤੁਹਾਨੂੰ ਕਾਹਦੀ ਟੈਨਸ਼ਨ ਉਹ ਮੈਂ ਉਦਾਂ ਕਹਿੰਦਾ ਗਾਣੇ ਕੋਈ ਚਾਹੀਦੇ ਲਾਓ ਇਸ਼ਾਰੇ ਨਾਲ ਪਟਣੀ ਪਟਣਾ ਤੇ ਝੋਨੇ ਚੋ ਕੱਖ ਪਟੋ ਜਾ ਕੇ ਮਿਲ ਕੇ ਵੀ ਲਾਇਆ ਨਾ ਮੈਂ ਰੁਕੀ ਰੁਕੀ ਉਤਾਇਆ ਉਹਨੇ ਚਲਾ ਤਾ ਤੈਨੂੰ ਮੈਂ ਕੀ ਕਿਹਾ ਤੈਨੂੰ ਢੋਈ ਪਿਆਰੀ ਨੀ ਲੱਗਦੀ ਸਤਿ ਸ੍ਰੀ ਅਕਾਲ ਤਾਜੀ ਬੁਲਾ ਲਈਏ ਉਹ ਨੀ ਚਲਾਊਗਾ ਚੱਲ ਮੈਂ ਫਿਰ ਚੰਗਾ ਚੱਲਦਾ ਫਿਰ ਤੇ ਕੱਲ ਨੂੰ ਫਿਰ ਆਉਣਾ ਨੀ ਜੀ ਆਉਣਾ ਆਪਣਾ ਖਿਆਲ ਰੱਖਿਓ ਰੱਬ ਦਾ ਖਾਲ ਤੇ ਸਭਾ ਖੈਰ ਤੇ ਸਤੇ ਖੈਰਾਂ ਵਾਲੀਆਂ ਸਤੇ
मन मेरे गुर की सिख सुनिज हरि का नाम सदा सुख दाता सहजे हर रस बीज। गुरु प्यारियो हरमन रेडियो ऑस्ट्रेलिया दी मार्फत आप जी रोजाना सवेरे 7 बजे गुरबाणी दे सहज पाठ सरवण करदे हो। बहुत सारे गुरमुख पोथी साहिब जां स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने। तुसी भी गुरबाणी दे प्रवाह विच शामिल होवो। हां जे किसी कारण उस समय शामिल नहीं हो सकदे ता हरमन रेडियो दी अपनी ऐप तों पॉडकास्ट ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਿਸ਼ਵੇਂਦ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ।
ਦੇਸ਼ ਵਿਦੇਸ਼ ਵਿੱਚ ਵਸਦੇ ਹਰਮਨ ਰੇਡੀਓ ਦੇ ਪਿਆਰੇ ਸਰੋਤਿਆਂ ਨੂੰ ਦਲਜੀਤ ਸਿੰਘ ਵੱਲੋਂ